ஹார்மல் ரேடியோ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਚਲ ਦੋਸਤੋ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆਸ ਉਮੀਦ ਕਰਦੇ ਹਾਂ ਕਿ ਪਰਮਾਤਮਾ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਤੇ ਖੇੜਿਆਂ ਭਰਿਆ ਲੈ ਕੇ ਆਵੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਮਕਸਦਾਂ ਨੂੰ ਪੂਰੇ ਕਰਦੇ ਰਹੋ ਤੇ ਆਪਣੇ ਪਰਿਵਾਰ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਤੇ ਆਪਣੇ ਚਾਹਣ ਵਾਲਿਆਂ ਦੇ ਨਾਲ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਇਸੇ ਤਰ੍ਹਾਂ ਹੀ ਮਹਿਫਲਾਂ ਜੁੜਦੀਆਂ ਰਹਿਣ ਹਰਮਨ ਰੇਡੀਓ ਦੇ ਵਿਹੜੇ ਕੁਝ ਤੁਹਾਡੇ ਵੱਲੋਂ ਗੱਲਾਂ ਬਾਤਾਂ ਤੇ ਕੁਝ ਸਾਡੇ ਵੱਲੋਂ ਗੱਲਾਂ ਬਾਤਾਂ ਬਸ ਗੱਲਾਂ ਬਾਤਾਂ ਦਾ ਸੰਵਾਦ ਆ ਜਿਹੜਾ ਇਸੇ ਤਰ੍ਹਾਂ ਹੀ ਚੱਲਦਾ ਰਹੇ ਇਸ ਨਵੇਂ ਵਰੇ ਦੇ ਵਿੱਚ ਵੀ ਤੇ ਲਓ ਜੀ ਫਿਰ ਇਸ ਨਵੇਂ ਵਰੇ ਨੂੰ ਜੀ ਆਇਆ ਕਹਿੰਦੇ ਹੋਏ ਲੈ ਕੇ ਹਾਜ਼ਰ ਆ ਮੈਂ ਅੱਜ ਦਾ ਪ੍ਰੋਗਰਾਮ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਕ੍ਰਿਸਟਨ ਤੋਂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤੇ ਲਓ ਫਿਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਤੇ ਕਿੱਦਾਂ ਦਾ ਰਿਹਾ ਨਵਾਂ ਸਾਲ ਕਿੰਨੀਆਂ ਦੁਆਵਾਂ ਮਿਲੀਆਂ ਤੇ ਕਿੰਨੇ ਨਵੇਂ ਸਾਲ ਦੇ ਮੈਸੇਜ ਆਏ ਹਨਾ ਬੜੇ ਆਏ ਹੋਣਗੇ ਤੇ ਦੁਆਵਾਂ ਵੀ ਬੜੀਆਂ ਮਿਲੀਆਂ ਹੋਣਗੀਆਂ ਪਰ ਯਕੀਨ ਮੰਨਿਓ ਇਹ ਦੁਆਵਾਂ ਵਾ ਜਿਹੜਾ ਇਹਨਾਂ ਦੇ ਵਿੱਚ ਅਸਰ ਬੜਾ ਹੁੰਦਾ ਦੁਆ ਲੱਗਦੀ ਬਹੁਤ ਆ ਪਰ ਦੁਆ ਵਾ ਜਿਹੜੀ ਉਹ ਦਿਲ ਤੋਂ ਮੰਗੀ ਹੋਣੀ ਚਾਹੀਦੀ ਆ ਤੇ ਤੁਹਾਡੇ ਲਈ ਦੁਆਵਾਂ ਸਾਡੇ ਵੱਲੋਂ ਦਿਲ ਤੋਂ ਆ ਜੀ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਇਸੇ ਤਰ੍ਹਾਂ ਹਰਮਨ ਰੇਡੀਓ ਦਾ ਵਿਹੜਾ ਵਾ ਜਿਹੜਾ ਉਹ ਹਮੇਸ਼ਾ ਖਿੜਿਆ ਰਵੇ ਹਮੇਸ਼ਾ ਹਰਿਆ ਭਰਿਆ ਰਵੇ ਤੇ ਲਓ ਜੀ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਦਿਨ ਤੇ ਤਰੀਕ ਤੋਂ ਸੋ ਤਰੀਕ ਆ ਜੀ ਜਿਹੜੀ 4 ਜਨਵਰੀ ਹੋ ਚੁੱਕੀ ਆ ਤੇ ਸਾਲ 2019 ਤੇ ਦਿਨ ਆ ਜੀ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਵਾ ਇਸ ਦਿਨ ਦੇ ਵਿੱਚ 7:03 ਸਵੇਰ ਦੇ ਤੇ ਸਿਡਨੀ ਸਮੇਂ ਮੁਤਾਬਕ 8:03 ਸਵੇਰ ਦੇ ਹੋ ਚੁੱਕੇ ਆ ਤੇ ਆਪਣਾ ਇਹ ਸਾਥ ਆ ਜਿਹੜਾ ਹਮੇਸ਼ਾ ਹੀ ਰਹਿੰਦਾ ਵਾ ਜੀ ਤੁਹਾਡੇ ਨਾਲ ਚਾਹੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਤੇ ਚਾਹੇ ਤੁਹਾਡੇ ਤੋਂ ਗੱਲਾਂ ਬਾਤਾਂ ਚ ਥੋੜੇ ਜੇ ਦੂਰ ਹੋਈਏ ਪਰ ਸਾਥ ਆ ਜਿਹੜਾ ਸੋਚਾਂ ਦੇ ਜ਼ਰੀਏ ਸਾਂਝਾਂ ਦੇ ਜ਼ਰੀਏ ਤੇ ਗੱਲਾਂ ਦੇ ਜ਼ਰੀਏ ਹਮੇਸ਼ਾ ਤੁਹਾਡੇ ਨਾਲ ਬਣਿਆ ਰਹਿੰਦਾ ਵਾ ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਲਹਿਰਾ ਬਹਿਰਾ ਲਾਵਾਂਗੇ ਜੀ 7 ਤੋਂ 9 ਬ੍ਰਿਸਟਨ ਦੇ ਸਮੇਂ ਮੁਤਾਬਕ ਤੇ ਸਿਡਨੀ ਸਮੇਂ ਮੁਤਾਬਕ 8 ਤੋਂ 10 ਵਜੇ ਤੱਕ 2 ਘੰਟੇ ਦਾ ਇਹ ਸਫ਼ਰ ਤੁਹਾਡੀਆਂ ਤੇ ਮੇਰੀਆਂ ਗੱਲਾਂ ਦੇ ਨਾਲ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਵਾ ਸੋ ਗੱਲਾਂ ਬਾਤਾਂ ਦਾ ਸਿਲਸਿਲਾ ਕੀ ਹੋਊਗਾ ਕਿੱਦਾਂ ਦਾ ਹੋਊਗਾ ਜ਼ਰੂਰ ਆਪਾਂ ਬਾਅਦ ਵਿੱਚ ਕਰਦੇ ਹਾਂ ਜੀ ਗੱਲ ਪਰ ਫਿਲਹਾਲ ਆਪਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਅਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਕਿ ਪ੍ਰੋਗਰਾਮ ਦੇ ਵਿੱਚ ਅੱਜ ਹੋਰ ਕੀ ਹੋ ਰਿਹਾ ਬੁਝਾਰਤਾਂ ਦੇ ਨਾਲ ਤੇ ਮੁਹਾਵਰਾ ਵੀ ਇੱਕ ਤੁਹਾਨੂੰ ਅੱਜ ਪਾਵਾਂਗੇ ਤੇ ਬਾਕੀ ਕੁਝ ਕੁ ਕਹਾਣੀਆਂ ਵੀ ਕੁਝ ਅਣਕਹੀਆਂ ਤੇ ਕੁਝ ਕਹੀਆਂ ਹੋਈਆਂ ਤੇ ਜਿਹੜੀਆਂ ਅਣਕਹੀਆਂ ਨੇ ਉਹ ਤੁਸੀਂ ਦੱਸ ਦਿਓ ਤੇ ਜੋ ਕਹੀਆਂ ਹੋਈਆਂ ਨੇ ਉਹ ਮੈਂ ਤੁਹਾਨੂੰ ਸੁਣਾ ਦੂੰਗੀ ਤੇ ਕਹਿ ਵੀ ਦਊਂਗੀ ਹਨਾ ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ
ਸਾਚਾ ਨਾਮ ਤੇਰਾ ਸਾਡਾ ਨਿਤ ਜਪਦੇ
ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ। ਸੋ ਵਾਕਈ ਜੀ ਕਹਿੰਦੇ ਆ ਨਾ ਕਿ ਸ਼ੁਰੂਆਤ ਕਰਾਉਣ ਵਾਲਾ ਵੀ ਤੂੰ ਹੈ, ਸ਼ੁਰੂਆਤ ਕਰਾਉਣ ਵਾਲਾ ਵੀ ਤੂੰ ਹੈ, ਮੰਜ਼ਿਲਾ ਤੇ ਪਹੁੰਚਾਉਣ ਵਾਲਾ ਵੀ ਤੂੰ ਹੈ। ਏਦਾਂ ਮੇਰੇ ਨਾਲ ਰਮੀ ਰੱਬਾ, ਕਿਉਂਕਿ ਮੇਰਾ ਸਾਇਆ ਵੀ ਤੂੰ ਹੈ ਤੇ ਮੇਰਾ ਸਾਥ ਵੀ ਤੂੰ ਹੈ। ਵਾਕਈ ਜੀ ਉਸ ਪਰਮਾਤਮਾ ਦਾ ਸਾਇਆ ਤੇ ਉਸ ਪਰਮਾਤਮਾ ਦਾ ਹੱਥ ਹੈ ਜਿਹੜਾ, ਉਹ ਸਭ ਦੇ ਸਿਰਾਂ ਤੇ ਇਸੇ ਤਰ੍ਹਾਂ ਰਵੇ ਤੇ ਇਸੇ ਤਰ੍ਹਾਂ ਤਰੱਕੀਆਂ ਮਾਣੋ ਤੇ ਚੰਗੇ ਮਾੜੇ ਦੇ ਫਰਕ ਨੂੰ ਹਮੇਸ਼ਾ ਮਹਿਸੂਸ ਕਰਦੇ ਰਹੋ। ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਇਨਸਾਨ ਨੂੰ ਰੱਬ ਤੇ ਯਕੀਨ ਹੋਣਾ ਚਾਹੀਦਾ, ਬਾਕੀ ਸਾਰਾ ਕੁਛ ਤਾਂ ਆਪਣੇ ਆਪ ਆ ਜਾਂਦਾ। ਸੋ ਇੱਕ ਏਦਾਂ ਦੀ ਗੱਲ ਸੁਣਾਉਣੀ ਆ ਜੀ, ਇੱਕ ਬੰਦਾ ਸੀ, ਮੈਡੀਕਲ ਸਟੋਰ ਸੀ ਉਸ ਬੰਦੇ ਦਾ, ਪਰ ਉਹਨੂੰ ਰੱਬ ਤੇ ਜਮਾ ਯਕੀਨ ਨਹੀਂ ਸੀ। ਪਰ ਉਹਦਾ ਜਿਹੜਾ ਬਾਪ ਸੀ ਉਹ ਬੜਾ ਮੰਨਦਾ ਸੀਗਾ ਰੱਬ ਨੂੰ, ਹਮੇਸ਼ਾ ਉਸਨੂੰ ਯਾਦ ਕਰਦਾ ਸੀ। ਪਰ ਮੁੰਡਾ ਉਸ ਤੋਂ ਜਮਾ ਹੀ ਉਲਟ, ਕਦੇ ਉਸਨੇ ਸੋਚਣਾ ਕਿ ਮੈਂ ਮਿਹਨਤ ਕਰਦਾ ਵਾ, ਆਪਣੇ ਮਿਹਨਤ ਦੇ ਬਲ ਤੇ ਮੈਂ ਜੋ ਮਰਜ਼ੀ ਕਰ ਸਕਦਾ ਵਾ, ਰੱਬ ਕੀ ਆ। ਉਹ ਮੰਨਦਾ ਨਹੀਂ ਸੀ ਉਸ ਗੱਲ ਨੂੰ, ਪਰ ਉਸਦੇ ਬਾਪ ਦੇ ਕਹਿਣ ਤੇ ਉਸਨੇ ਆਪਣੀ ਦੁਕਾਨ ਦੇ ਕੋਨੇ ਦੇ ਵਿੱਚ ਇੱਕ ਫੋਟੋ ਲਾਈ ਹੋਈ ਸੀ। ਪਰ ਉਸਦਾ ਬਾਪ ਉਸ ਫੋਟੋ ਨੂੰ ਜ਼ਰੂਰ ਮੱਥਾ ਟੇਕਦਾ ਸੀ, ਪਰ ਜਦੋਂ ਦੇ ਉਸਦੇ ਬਾਪ ਨੇ ਉਹ ਦੁਕਾਨ ਛੱਡੀ ਸੀ ਤਾਂ ਮੁੰਡੇ ਨੇ ਤਾਂ ਉਧਰ ਨੂੰ ਝੱਕਣਾ ਹੀ ਬੰਦ ਕਰਤਾ ਸੀ। ਮੁੰਡੇ ਦਾ ਕੰਮ ਆ ਦਿਨੋ ਦਿਨ ਵੱਧਦਾ ਗਿਆ, ਵਧੀਆ ਚੱਲ ਰਿਹਾ ਸੀਗਾ। ਇੱਕ ਟਾਈਮ ਏਦਾਂ ਦਾ ਆਇਆ ਕਿ ਉਸਨੂੰ ਆਪਣੀ ਦੁਕਾਨ ਦੇ ਵਿੱਚ ਪਈਆਂ ਦਵਾਈਆਂ ਦਾ ਨਾਮ ਪੜਨ ਦੀ ਲੋੜ ਨਹੀਂ ਸੀ ਹੁੰਦੀ, ਜਗ੍ਹਾ ਦਾ ਵੀ ਪਤਾ ਹੁੰਦਾ ਸੀ ਕਿ ਕਿੱਥੇ, ਅੱਖਾਂ ਬੰਦ ਕਰਕੇ ਵੀ ਉਹ ਆਪਣੀ ਦੁਕਾਨ ਦੇ ਵਿੱਚ ਉਹ ਦਵਾਈ ਚੱਕ ਲੈਂਦਾ ਸੀ ਕਿ ਇਸ ਜਗ੍ਹਾ ਤੇ ਇਹ ਦਵਾਈ ਪਈ ਆ। ਸੋ ਏਦਾਂ ਦਾ ਉਸਦਾ ਦਿਮਾਗ ਤੇ ਉਸਦੀ ਮਿਹਨਤ ਵੀ ਸੀ ਤੇ ਏਦਾਂ ਦਾ ਇੱਕ ਟਾਈਮ ਵੀ ਆ ਗਿਆ। ਜਾਂਦਾ ਇੱਦਾਂ ਦੀ ਗੱਲ ਹੀ ਸੀ ਜੀ, ਉਸ ਇਨਸਾਨ ਦੇ ਵਿੱਚ ਵੀ ਇੱਕ ਕਮੀ ਸੀ, ਉਸਨੂੰ ਜੂਆ ਖੇਡਣ ਦੀ ਬੜੀ ਬੁਰੀ ਆਦਤ ਸੀ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿੱਥੇ ਵੀ ਇਕੱਠੇ ਹੁੰਦੇ ਜੂਆ ਖੇਡਣ ਲੱਗ ਜਾਂਦੇ। ਇਸੇ ਤਰ੍ਹਾਂ ਟਾਈਮ ਲੰਘਦਾ ਗਿਆ ਤੇ ਇੱਕ ਦਿਨ ਕੀ ਹੁੰਦਾ, ਕਾਫੀ ਜ਼ਿਆਦਾ ਬਾਰਿਸ਼ ਹੁੰਦੀ ਆ ਤੇ ਉਹ ਸੋਚਦੇ ਆ ਕਿ ਵੀ ਚਲੋ ਅੱਜ ਦੁਕਾਨ ਤੇ ਤਾਂ ਕਿਸੇ ਨੇ ਕੀ ਆਉਣਾ ਵਾ, ਕਿੱਥੋਂ ਇੰਨੇ ਮੀਂਹ ਦੇ ਵਿੱਚ ਲੋਕ ਦਵਾਈਆਂ ਲੈਣ ਆਉਣਗੇ। ਤੇ ਜਦ ਉਸ ਮੁੰਡੇ ਦੇ ਦੋਸਤ ਆ ਜਾਂਦੇ ਆ ਤੇ ਬੈਠ ਕੇ ਦੁਕਾਨ ਦੇ ਵਿੱਚ ਹੀ ਤਾਸ਼ ਖੇਡਣ ਲੱਗ ਜਾਂਦੇ ਆ ਤੇ ਤਾਸ਼ ਦੀ ਬਾਜ਼ੀ ਦੇ ਵਿੱਚ ਇੰਨੇ ਮਸਤ ਹੁੰਦੇ ਆ ਤੇ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਤੇ ਨਾਲ ਹੀ ਮਨ ਦੇ ਵਿੱਚ ਇਹ ਹੁੰਦਾ ਕਿ ਅੱਜ ਤਾਂ ਸਾਰਾ ਟਾਈਮ ਯਾਰਾਂ ਦੋਸਤਾਂ ਦਾ ਹੀ ਆ, ਅੱਜ ਦੁਕਾਨ ਤੇ ਕਿਸੇ ਨੇ ਗਾਹਕ ਨੇ ਤਾਂ ਆਉਣਾ ਨੀ। ਤੇ ਫਿਰ ਕੀ ਹੁੰਦਾ ਜੀ, ਖੇਡ ਦੇ ਵਿੱਚ ਪੂਰੇ ਮਸਤ ਹੁੰਦੇ ਆ ਤੇ ਇੱਕ ਛੋਟਾ ਜਿਹਾ ਬੱਚਾ ਆ ਜਾਂਦਾ, ਇੱਕ ਹੱਥ ਵਿੱਚ ਪਰਚੀ ਹੁੰਦੀ ਆ ਤੇ ਕਹਿੰਦੇ ਹੁੰਦੇ ਆ ਨਾ ਕਿ ਰੱਬ ਆ ਜਿਹੜਾ ਉਹਨੇ ਕਦੋਂ ਕਿਸੇ ਨੂੰ ਕਿਸ ਰਾਹ ਤੇ ਲੈ ਕੇ ਆਉਣਾ ਵਾ, ਉਹ ਸਾਰਾ ਟਾਈਮ ਸਾਰੀ ਗੱਲ ਸਾਰੀ ਜਗ੍ਹਾ ਨਿਸ਼ਚਿਤ ਹੁੰਦੀ ਆ। ਤੇ ਉਹ ਬੱਚਾ ਆ ਕੇ ਉਸ ਮੁੰਡੇ ਨੂੰ ਕਹਿੰਦਾ ਕਿ ਮੇਰੀ ਮਾਂ ਬੜੀ ਬਿਮਾਰ ਆ, ਅੱਜ ਮੀਂਹ ਪੈਂਦਾ ਸੀਗਾ, ਕੋਈ ਵੀ ਮੈਡੀਕਲ ਸਟੋਰ ਹੈ ਤੇ ਕੋਈ ਹੋਰ ਦੁਕਾਨ ਖੁੱਲੀ ਨੀ, ਮੈਂ ਤੇਰੀ ਦੁਕਾਨ ਖੁੱਲੀ ਦੇਖ ਕੇ ਬੜੀ ਉਮੀਦ ਨਾਲ ਆਇਆ, ਮੇਰੀ ਮਾਂ ਨੂੰ ਬਚਾ ਲਾ ਤੇ ਉਹਨੂੰ ਆਹ ਦਵਾਈ ਚਾਹੀਦੀ ਆ। ਤੇ ਜਦੋਂ ਉਹ ਪਰਚੀ ਦੇਖਦਾ ਵਾ ਤੇ ਕੁਦਰਤੀ ਰੱਬ ਦਾ ਭਾਣਾ ਸੀ, ਉਸੇ ਟਾਈਮ ਲਾਈਟ ਚਲੀ ਜਾਂਦੀ ਆ। ਪਰ ਜਿਵੇਂ ਕਿ ਦੱਸਿਆ ਕਿ ਉਸ ਬੰਦੇ ਨੂੰ ਪਤਾ ਹੁੰਦਾ ਕਿ ਉਹਦੀ ਦੁਕਾਨ ਦੇ ਵਿੱਚ ਕਿਹੜੀ ਦਵਾਈ ਕਿੱਥੇ ਪਈ ਆ। ਸੋ ਦੂਸਰੀ ਗੱਲ ਇਹ ਸੀ ਕਿ ਉਹ ਤਾਸ਼ ਦੇ ਧਿਆਨ ਦੇ ਵਿੱਚ ਸੀਗਾ ਤੇ ਉਹਨੇ ਦੇਖਣਾ ਵੀ ਜ਼ਰੂਰੀ ਨਹੀਂ ਸਮਝਿਆ, ਖੇਡਦੇ ਖੇਡਦੇ ਨੇ ਉਸੇ ਤਰ੍ਹਾਂ ਉਸੇ ਕੈਬਨ ਦੇ ਵਿੱਚ ਉਹ ਦਵਾਈ ਚੱਕੀ ਤੇ ਬੱਚੇ ਨੂੰ ਦਿੱਤੀ, ਪੈਸੇ ਲਏ ਤੇ ਬਾਕੀ ਪੈਸੇ ਵਾਪਸ ਕਰਕੇ ਬੱਚਾ ਘਰ ਨੂੰ ਚਲਾ ਗਿਆ। ਤੇ ਯਾਰ ਦੋਸਤ ਵੀ ਹਨੇਰਾ ਦੇਖ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਤੇ ਮੁੰਡਾ ਸੋਚਦਾ ਕਿ ਮੈਂ ਦੁਕਾਨ ਬੰਦ ਕਰਕੇ ਮੈਂ ਵੀ ਆਪਣੇ ਘਰ ਨੂੰ ਜਾਵਾਂ। ਇਸ ਸੋਚਾਂ ਵਿਚਾਰਾਂ ਦੇ ਵਿੱਚ ਹਜੇ ਹੁੰਦਾ ਹੀ ਆ ਕਿ ਉਹਦਾ ਧਿਆਨ ਚਲਾ ਜਾਂਦਾ ਵਾ ਉਸ ਰਖਨੇ ਦੇ ਵਿੱਚ ਜਿੱਥੋਂ ਉਹਨੇ ਬੱਚੇ ਨੂੰ ਦਵਾਈ ਦਿੱਤੀ ਸੀ। ਉਹ ਦੇਖ ਕੇ ਬੜਾ ਹੈਰਾਨ ਹੁੰਦਾ, ਹੋਸ਼ ਹੀ ਉੱਡ ਜਾਂਦੇ ਆ ਕਿ ਮੈਂ ਤਾਂ ਗਲਤ ਦਵਾਈ ਦਿੱਤੀ, ਉਹ ਜਿਹੜੀ ਦਵਾਈ ਸੀ ਉਹ ਤਾਂ ਸੀ ਚੂਹਿਆਂ ਨੂੰ ਮਾਰਨ ਵਾਲੀ। ਬੜਾ ਕੋਸਦਾ ਵੀ ਹੁਣ ਮੈਂ ਕੀ ਕਰਾਂ, ਕਿੱਦਾਂ ਕਰਾਂ, ਵੀ ਮੇਰੇ ਤੋਂ ਤਾਂ ਪਾਪ ਹੋ ਗਿਆ ਵੀ ਉਸ ਬੱਚੇ ਦੀ ਮਾਂ ਮਰ ਜੂਗੀ ਜੀ ਉਹਨੇ ਦਵਾਈ ਦੇ ਦਿੱਤੀ। ਸੋ ਇਸੇ ਕਸ਼ਮਕਸ਼ ਦੇ ਵਿੱਚ ਬੜਾ ਕੋਸਦਾ, ਬੜਾ ਕਹਿੰਦਾ ਕਿ ਮੈਂ ਇਹ ਬੁਰੀ ਆਦਤ ਛੱਡ ਦੇਣੀ ਆ, ਮੈਂ ਗਲਤੀ ਕੀਤੀ ਆ, ਮੈਂ ਹੁਣ ਕੀ ਕਰਾਂ, ਕਿਉਂਕਿ ਉਸ ਬੱਚੇ ਦਾ ਨਾਂ ਤੇ ਐਡਰੈਸ ਵੀ ਨੀ ਹੁੰਦਾ ਕਿ ਉਹ ਪਿੱਛੇ ਜਾ ਕੇ ਉਸ ਚੀਜ਼ ਨੂੰ ਰੋਕ ਦੇਵੇ, ਉਸ ਦਵਾਈ ਨੂੰ ਉਸ ਤੋਂ ਵਾਪਸ ਲੈ ਲਵੇ। ਸੋ ਇਹਨਾਂ ਗੱਲਾਂ ਦੇ ਵਿੱਚ ਹੀ ਜਦੋਂ ਸੋਚੀ ਜਾ ਰਿਹਾ ਹੁੰਦਾ ਉਹਨੂੰ ਆਪਣੇ ਬਾਪ ਦੀ ਕਹੀ ਹੋਈ ਗੱਲ ਯਾਦ ਆਉਂਦੀ ਆ। ਸੋ ਗੱਲ ਕੀ ਸੀ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਹਾਂ, ਪਰ ਫਿਲਹਾਲ ਇੱਕ ਗੀਤ ਸੁਣਦੇ ਆ। ਗੀਤ ਤੋਂ ਬਾਅਦ ਫਿਰ ਦੱਸਦੀ ਹਾਂ ਕਿ ਉਹ ਕਿਹੜੀ ਗੱਲ ਸੀ ਤੇ ਉਸ ਕਿਹੜੀ ਗੱਲ ਨੇ ਫਿਰ ਉਸ ਬੰਦੇ ਦੀ ਜਿਹੜੇ ਜੀਵਨ ਨੂੰ ਬਦਲ ਹੀ ਦਿੱਤਾ ਕਿ ਉਹ ਆਸਤਕ ਨਾਸਤਕ ਦੇ ਚੱਕਰਾਂ ਵਿੱਚੋਂ ਨਿਕਲ ਗਿਆ। ਪਹਿਲਾਂ ਉਹ ਰੱਬ ਨੂੰ ਨਾ ਮੰਨਣ ਵਾਲਾ ਸੀ ਤੇ ਫਿਰ ਉਹਦੀ ਰੱਬ ਦੇ ਵਿੱਚ ਨੇਚਾ ਕਿਵੇਂ ਬਣ ਜਾਂਦੀ ਆ। ਤੇ ਲਓ ਫਿਰ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਆਰਤੀ ਨਾਲ ਬਾਕੀ ਦੀ ਸਟੋਰੀ ਨਾਲ।
ਦਿਖਾਵੇ ਨੂੰ ਨੀ ਪਾਈ ਕਾਕਾ ਮਾਲਾ ਹੱਥ ਚ, ਕਦੇ ਕਦੇ ਕੱਲੇ ਬੈਠ ਫੇਰ ਲਈਦੀ ਆ। ਪਿੰਡਾਂ ਵਾਲਿਆਂ ਦੇ ਦਿਲਾਂ ਵਿੱਚ ਦਰਦ ਬੜੇ ਆ, ਗੀਤਾਂ ਵਿੱਚ ਤਾਂ ਹੀ ਗੱਲ ਛੇੜ ਲਈਦੀ। ਪਿੰਡਾਂ ਵਾਲਿਆਂ ਦੇ ਦਿਲਾਂ ਵਿੱਚ ਦਰਦ ਬੜੇ ਆ, ਗੀਤਾਂ ਵਿੱਚ ਤਾਂ ਹੀ ਗੱਲ ਛੇੜ ਲਈਦੀ। ਅਣਖੀ ਬੰਦੇ ਦੀ ਜ਼ਿੰਦਗੀ ਚ ਚੈਲੰਜ ਹੁੰਦੇ ਆ, ਨਾ ਸੌਦਾ ਕਦੇ ਫੁੱਲਾਂ ਦੀਆਂ ਸੇਜਾਂ ਤੇ ਆ। ਉਹ ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ ਆ। ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ। ਇਹ ਫੇਕ ਬੰਦੇ ਫੇਕ ਜ਼ਿੰਦਗੀ ਜੇ ਆਉਂਦੇ ਨੇ ਆ, ਇਹਨਾਂ ਨੂੰ ਕੀ ਫੋਲੋ ਦੱਸ ਕਰਨਾ। ਇਹ ਫੇਕ ਬੰਦੇ ਫੇਕ ਜ਼ਿੰਦਗੀ ਜੇ ਆਉਂਦੇ ਨੇ ਆ, ਇਹਨਾਂ ਨੂੰ ਕੀ ਫੋਲੋ ਦੱਸ ਕਰਨਾ। ਉਹ ਟਿੱਕੀਆਂ ਜੰਡਾ ਤੇ ਸਾਕੇ ਵੱਡੇ ਕਰਕੇ ਫੋਲੋ ਕਰ ਲਾ ਉਹਨਾਂ ਨੂੰ ਜੇ ਤੂੰ ਕਰਨਾ। ਟੈਟੂ ਛਾਪਣਾ ਤਾਂ ਛਾਪੀ ਦੀਪ ਸਿੰਘ ਦਾ, ਬਾਬਾ ਨੱਚਦਾ ਸੀ ਮੌਤ ਦੀਆਂ ਸੇਜਾਂ ਤੇ। ਉਹ ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ ਆ। ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ। ਨੈਗੇਟਿਵ ਮੀਡੀਆ ਦਲਾਲ ਬਣੇ ਨੇ, ਹੈਡਲਾਈਨ ਹੀ ਜੋ ਲਿਖਦੇ ਬੇਕਾਰ ਨੇ। ਕੁਝ ਨੈਗੇਟਿਵ ਮੀਡੀਆ ਦਲਾਲ ਬਣੇ ਨੇ, ਹੈਡਲਾਈਨ ਹੀ ਜੋ ਲਿਖਦੇ ਬੇਕਾਰ ਨੇ। ਉਹ ਚੱਸੜ ਤਾਂ ਗੱਲ ਲਿਖੂ ਸਿੱਧੀ ਠੇੜ ਗਈ, ਨਾ ਸਿੱਖੇ ਜਜ਼ਬਾਤ ਕਰੇ ਮਾਰਨੇ। ਚੱਕ ਬੁੱਕ ਰੀਡ ਕਰ ਇਤਿਹਾਸ ਨੂੰ, ਨਾ ਬਹੁਤੀ ਅੱਖ ਰੱਖ ਐਫਬੀ ਦੇ ਪੇਜਾਂ ਤੇ। ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ, ਹੀਰੋ ਉਹ ਨੇ ਜੋ ਯਾਰ ਰਹਿੰਦੇ ਗਾਉਂਦੇ। ਹੀਰੋ ਅਸੀਂ ਨੀ ਜੋ ਸੱਟੇ ਜਾਂਦੇ ਆ ਹੀਰੋ ਹੋਣੇ ਜੋ ਯਾਰ ਰਹਿੰਦੇ ਗਾਂਦੇ
ਲਓ ਜੀ ਤਰਸੇਮ ਜੱਸਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੇ ਆਪਾਂ ਉਸ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਜੀ ਉਸ ਕਹਾਣੀ ਬਾਰੇ ਵੀ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਹਾਂ ਕਿ ਕੀ ਹੋਇਆ ਪਰ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ +917508014489 ਤੇ ਅੱਜ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmaradio.com ਤੇ ਤੁਸੀਂ ਵੀ ਦੱਸ ਦਿਓ ਜੀ ਕਿ ਤੁਸੀਂ ਆਪਣਾ ਨਵਾਂ ਸਾਲ ਕਿੱਦਾਂ ਮਨਾਇਆ ਕਿੱਦਾਂ ਦੀ ਚੜੀ ਸੀ ਨਵੇਂ ਸਾਲ ਦੀ ਸਵੇਰ ਵੈਸੇ ਕਹਿੰਦੇ ਹੁੰਦੇ ਨੇ ਕਿ ਟਾਈਮ ਨੇ ਆਪਣੀ ਚੱਲ ਤਾਂ ਚੱਲੀ ਜਾਣਾ ਹੁੰਦਾ ਦਿਨ ਮਹੀਨੇ ਸਾਲ ਇਸੇ ਤਰ੍ਹਾਂ ਲੰਘਦੇ ਰਹਿੰਦੇ ਆ ਤੇ ਇਨਸਾਨ ਇਹਨਾਂ ਚੱਕਰਾਂ ਦੇ ਵਿੱਚ ਹੀ ਪਿਆ ਰਹਿੰਦਾ ਵਾ ਕੀ ਤੁਸੀਂ ਵੀ ਇਹਨਾਂ ਚੱਕਰਾਂ ਦੇ ਚੱਕਰ ਵਿਊ ਦੇ ਵਿੱਚ ਹੀ ਹੋ ਜਾਂ ਫਿਰ ਕੁਛ ਨਵਾਂ ਕਰਨ ਦਾ ਵੀ ਸੋਚਿਆ ਵਾ ਇਸ ਸਾਲ ਦੇ ਵਿੱਚ ਇਸ ਨਵੇਂ ਵਰੇ ਦੇ ਵਿੱਚ ਕੀ ਸੋਚਿਆ ਵਾ ਤੇ ਕੀ ਤੁਹਾਡੇ ਪਲੈਨ ਆ ਕਿ 2018 ਜਿਹੜਾ ਲੰਘ ਕੇ ਗਿਆ ਵਾ ਉਹਦੇ ਵਿੱਚ ਜੋ ਤੁਸੀਂ ਸੋਚਿਆ ਸੀ ਉਹ ਬਣਿਆ ਕੀ ਤੁਸੀਂ ਆਪਣੀਆਂ ਉਹਨਾਂ ਦਿਨਾਂ ਤੋਂ ਜੋ ਲੰਘ ਚੁੱਕੇ ਹੋ ਖੁਸ਼ ਹੋ ਤੇ ਇਹ ਦੇਖਿਓ ਜੀ ਕਿ ਖੁਸ਼ ਨੀ ਹੈਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆ ਜਿਹੜਾ ਸਾਲ ਆ ਇਹਦੇ ਵਿੱਚ ਆਪਣੀਆਂ ਉਹਨਾਂ ਖੁਸ਼ੀਆਂ ਨੂੰ ਉਹਨਾਂ ਜੋ ਵੀ ਤੁਹਾਡੇ ਮਕਸਦ ਆ ਉਹਨਾਂ ਨੂੰ ਇੱਕ ਵਾਰੀ ਸੋਚਿਓ ਤੇ ਉਹਨਾਂ ਤੇ ਇੱਕ ਵਾਰੀ ਮਿਹਨਤ ਜ਼ਰੂਰ ਕਰਿਓ ਉਹਨਾਂ ਚੀਜ਼ਾਂ ਨੂੰ ਪਾਉਣ ਦੇ ਲਈ ਤੇ ਉਹਨਾਂ ਮੰਜ਼ਿਲਾਂ ਨੂੰ ਸਰ ਕਰਨ ਦੇ ਲਈ ਤੇ ਲਓ ਜੀ ਫਿਰ ਵਜ਼ਾਰਤਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ ਪਰ ਫਿਲਹਾਲ ਇੱਕ ਕਹਿੰਦੇ ਹੁੰਦੇ ਨਾ ਸਟੋਰੀ ਦਾ ਜਿਹੜਾ ਐਂਡ ਆ ਉਹ ਦੱਸਦੀ ਹੈ ਕਿ ਫਿਰ ਕੀ ਹੋਇਆ ਸੀ ਸੋ ਲਓ ਜੀ ਫਿਰ ਉਹ ਜਿਹੜਾ ਮੁੰਡਾ ਹੁੰਦਾ ਵਾ ਮੈਡੀਕਲ ਸਟੋਰ ਵਾਲਾ ਉਹਨੂੰ ਯਾਦ ਆਉਂਦੀ ਆ ਕਿ ਮੇਰੇ ਬਾਪ ਨੇ ਕਿਹਾ ਸੀਗਾ ਕਿ ਰੱਬ ਹੈ ਜੇ ਤੂੰ ਨਹੀਂ ਮੰਨਦਾ ਮੈਂ ਤੈਨੂੰ ਮਜਬੂਰ ਨਹੀਂ ਕਰਦਾ ਪਰ ਜੇ ਕਦੇ ਤੈਨੂੰ ਵਾਕਈ ਲੋੜ ਪਈ ਨਾ ਤਾਂ ਇੱਕ ਵਾਰੀ ਉਹਨੂੰ ਦਿਲ ਤੋਂ ਯਾਦ ਕਰਕੇ ਦੇਖੀ ਉਹ ਤੇਰੇ ਲਈ ਕੁਛ ਨਾ ਕੁਛ ਜ਼ਰੂਰ ਕਰੂਗਾ ਤੇਰੇ ਸਾਹਮਣੇ ਹੋਊਗਾ ਤੇ ਲਓ ਫਿਰ ਉਹਨੂੰ ਉਸ ਟਾਈਮ ਕੋਈ ਹੋਰ ਜ਼ਰੀਆ ਨਹੀਂ ਸੀ ਕਹਿੰਦੇ ਆ ਨਾ ਕਿ ਇਨਸਾਨ ਨੂੰ ਜਦੋਂ ਕਿਸੇ ਪਾਸੇ ਕੋਈ ਰਾਹ ਨਹੀਂ ਨਾ ਦੇਖਦਾ ਫਿਰ ਉਸਨੂੰ ਰੱਬ ਯਾਦ ਆਉਂਦਾ ਵਾ ਤੇ ਜਦੋਂ ਫਿਰ ਰੱਬ ਯਾਦ ਆਉਂਦਾ ਵਾ ਉਸ ਟਾਈਮ ਉਹ ਇਨਸਾਨ ਦੇ ਅਰਦਾਸ ਤੇ ਨਿਰਭਰ ਕਰਦਾ ਵਾ ਕਿ ਉਹ ਕਿੰਨੇ ਸੱਚੇ ਦਿਲ ਤੋਂ ਉਸ ਰੱਬ ਤੋਂ ਮਾਫ਼ੀ ਮੰਗਦਾ ਜਾਂ ਉਸ ਰੱਬ ਤੋਂ ਮਦਦ ਮੰਗਦਾ ਵਾ ਠੀਕ ਹੈ ਨਾ ਜੀ ਤੇ ਲਓ ਫਿਰ ਉਸ ਇਨਸਾਨ ਨੇ ਹੱਥ ਜੋੜ ਕੇ ਉਸੇ ਫੋਟੋ ਵੱਲ ਗਿਆ ਜਿਹੜੀ ਕਿ ਪਤਾ ਨੀ ਕਿੰਨੀ ਮਿੱਟੀ ਨਾਲ ਭਰੀ ਹੋਈ ਸੀ ਤੇ ਦਿਲ ਤੋਂ ਕੀਤੀ ਕਿ ਅੱਜ ਉਹ ਜਿਹੜਾ ਛੋਟਾ ਜਿਹਾ ਬੱਚਾ ਵਾ ਮੈਂ ਤੈਨੂੰ ਮੰਨਦਾ ਨੀ ਤੇ ਨਾ ਹੀ ਮੈਨੂੰ ਪਤਾ ਵਾ ਕਿ ਤੂੰ ਹੈਗਾ ਵੀ ਆ ਜਾਂ ਨਹੀਂ ਪਰ ਅੱਜ ਕਹਿੰਦਾ ਕਿ ਉਹ ਜਿਹੜਾ ਬੱਚਾ ਦਵਾਈ ਲੈ ਕੇ ਗਿਆ ਵਾ ਨਾ ਕੁਛ ਵੀ ਹੋ ਜਾਏ ਕਿਸੇ ਤਰੀਕੇ ਵੀ ਉਹ ਦਵਾਈ ਉਹਦੀ ਮਾਂ ਨਾ ਲਵੇ ਤੇ ਉਹ ਦਵਾਈ ਉਹਦੀ ਮਾਂ ਨਾ ਲਵੇ ਤੇ ਉਹਦੀ ਮਾਂ ਬਚ ਜੂਗੀ ਜੇ ਏਦਾਂ ਹੋ ਗਿਆ ਤਾਂ ਕਹਿੰਦਾ ਮੈਂ ਹਮੇਸ਼ਾ ਤੇਰੀ ਹੋਂਦ ਨੂੰ ਮੰਨੂਗਾ ਤੇ ਉਹ ਦਿਲ ਦੇ ਵਿੱਚ ਏਦਾਂ ਸੋਚੀ ਜਾ ਰਿਹਾ ਹੁੰਦਾ ਵਾ ਘਰ ਜਾਣ ਦਾ ਵੀ ਖਿਆਲ ਭੁੱਲ ਜਾਂਦਾ ਉਹਨੂੰ ਤੇ ਇੱਕ ਮਤਲਬ ਬੋਝ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਕਿਸੇ ਪਾਪ ਦਾ ਕਿ ਮੇਰੇ ਹੱਥੋਂ ਬੜਾ ਵੱਡਾ ਪਾਪ ਹੋ ਗਿਆ ਤੇ ਮੈਂ ਕਿਸੇ ਦੀ ਜ਼ਿੰਦਗੀ ਲੈ ਲਈ ਕਿਸੇ ਦੀ ਜ਼ਿੰਦਗੀ ਆ ਜਿਹੜੀ ਉਹ ਖਤਮ ਕਰਤੀ ਆਪਣੀ ਨਲਾਇਕੀ ਦੇ ਨਾਲ ਤੇ ਮਨ ਦੇ ਵਿੱਚ ਸੋਚਦਾ ਵਾ ਕਿ ਹੁਣ ਮੈਂ ਕਦੇ ਵੀ ਜਿਹੜੀ ਤਾਸ਼ ਆ ਉਹ ਏਦਾਂ ਦਾ ਜੂਆ ਵਾ ਜਿਹੜਾ ਨਹੀਂ ਖੇਡੂੰਗਾ ਤੇ ਆਪਣੇ ਕੰਮ ਨੂੰ ਕੰਮ ਵਾਂਗ ਹੀ ਕਰੂੰਗਾ ਇਹਨਾਂ ਸੋਚਾਂ ਦੇ ਵਿੱਚ ਜਾਨੂੰ ਫੇਰ ਉਸ ਦੁਕਾਨ ਦਾ ਦਰਵਾਜ਼ਾ ਖੜਕਦਾ ਤੇ ਉਹ ਦੇਖਦਾ ਵਾ ਕਿ ਉਹੀ ਬੱਚਾ ਸਾਹਮਣੇ ਖੜਾ ਹੁੰਦਾ ਤਾਂ ਉਸਦੇ ਦਿਲ ਦੀ ਧੜਕਣ ਰੁਕ ਜਾਂਦੀ ਆ ਕਿ ਬੱਚਾ ਜ਼ਰੂਰ ਇਹੀ ਕਹਿਣਾ ਆ ਕਿ ਉਹਦੀ ਮਾਂ ਆ ਜਿਹੜੀ ਉਹ ਮਰ ਗਈ ਪਰ ਹੁੰਦਾ ਇਸਦੇ ਉਲਟਾ ਤੇ ਉਹ ਬੱਚਾ ਬੜੇ ਹੀ ਭੋਲੇ ਜਿਹੇ ਅੰਦਾਜ਼ ਦੇ ਵਿੱਚ ਉਹਨੂੰ ਕਹਿੰਦਾ ਕਿ ਅੰਕਲ ਮੈਨੂੰ ਹੋਰ ਦਵਾਈ ਦੇ ਦੂ ਤਾਂ ਉਹ ਬੜਾ ਹੈਰਾਨ ਹੁੰਦਾ ਕਹਿੰਦਾ ਵੀ ਕੀ ਹੋਇਆ ਕਹਿੰਦਾ ਵੀ ਮੈਂ ਦਵਾਈ ਲੈ ਕੇ ਭੱਜਿਆ ਜਾਂਦਾ ਸੀ ਮੈਂ ਆਪਣੇ ਘਰ ਤੱਕ ਪਹੁੰਚ ਵੀ ਗਿਆ ਸੀ ਪਰ ਮੇਰੇ ਘਰ ਦੇ ਵਿਹੜੇ ਦੇ ਵਿੱਚ ਤਿਲਕਣ ਸੀ ਮੀਂਹ ਕਰਕੇ ਮੈਨੂੰ ਪਤਾ ਨੀ ਲੱਗਾ ਤੇ ਮੈਂ ਤਿਲਕ ਗਿਆ ਤੇ ਉਹ ਜਿਹੜੀ ਦਵਾਈ ਦੀ ਸ਼ੀਸ਼ੀ ਆ ਉਹ ਟੁੱਟ ਗਈ ਤੇ ਹੁਣ ਮੇਰੀ ਮਾਂ ਨੂੰ ਤੁਸੀਂ ਬਚਾ ਸਕਦੇ ਹੋ ਤੇ ਉਹ ਅੰਦਰੇ ਅੰਦਰ ਰੱਬ ਦਾ ਸ਼ੁਕਰ ਕਰਦਾ ਤੇ ਬੜੀ ਛੇਤੀ ਨਾਲ ਤੇ ਚਾਈ ਚਾਈ ਉਸ ਬੱਚੇ ਨੂੰ ਜਿਹੜੀ ਦਵਾਈ ਉਹਨੂੰ ਚਾਹੀਦੀ ਹੁੰਦੀ ਆ ਉਹ ਸ਼ੀਸ਼ੀ ਫੜਾ ਦਿੰਦਾ ਪਰ ਬੱਚਾ ਕਹਿੰਦਾ ਕਿ ਮੇਰੇ ਕੋਲ ਪੈਸੇ ਹੈ ਨਹੀਂ ਤਾਂ ਉਹ ਕਹਿੰਦਾ ਕਿ ਤੂੰ ਪੈਸਿਆਂ ਦੀ ਫਿਕਰ ਨਾ ਕਰ ਬਸ ਤੂੰ ਭੱਜ ਜਾਏ ਦਵਾਈ ਲੈ ਕੇ ਤੇ ਆਪਣੀ ਮਾਂ ਨੂੰ ਦੇ ਤੇ ਆਪਣੀ ਮਾਂ ਨੂੰ ਬਚਾ ਲੈ ਤੇ ਨਾਲੇ ਖਿਆਲ ਰੱਖੀ ਮੀਂਹ ਪਿਆ ਹੋਇਆ ਤੇਰੇ ਘਰ ਦੇ ਵਿਹੜੇ ਵਿੱਚ ਤਿਲਕਣ ਹੋਊਗੀ ਉੱਥੋਂ ਬਚਾ ਕੇ ਲੰਘੀ ਚਲੋ ਜੇ ਬੱਚਾ ਚਲਾ ਜਾਂਦਾ ਤੇ ਫਿਰ ਉਹ ਇਨਸਾਨ ਉਸ ਰੱਬ ਦਾ ਸ਼ੁਕਰੀਆ ਅਦਾ ਕਰਦਾ ਤੇ ਉਸਨੂੰ ਪਤਾ ਲੱਗਦਾ ਕਿ ਹਾਂ ਰੱਬ ਹੈ ਕਿੱਥੇ ਹੈ ਇਨਸਾਨਾਂ ਦੇ ਵਿੱਚ ਹੀ ਵਸਦਾ ਵਾ ਤੇ ਬਾਕੀ ਜਿਹੜੀ ਤੁਹਾਡੀ ਸੋਚ ਆ ਉਹਦੇ ਤੇ ਨਿਰਭਰ ਕਰਦਾ ਅਗਰ ਤੁਸੀਂ ਉਸਨੂੰ ਦਿਲ ਤੋਂ ਯਾਦ ਕਰਦੇ ਹੋ ਤੇ ਤੁਹਾਡਾ ਜਿਹੜਾ ਮੋਟਿਵ ਆ ਉਹ ਵੀ ਸਹੀ ਆ ਤਾਂ ਰੱਬ ਆਪ ਆ ਕੇ ਤੁਹਾਡੀ ਮਦਦ ਕਰਦਾ ਵਾ ਸੋ ਇਹ ਸੀ ਜੀ ਇਸ ਇਨਸਾਨ ਦੀ ਕਹਾਣੀ ਜਿਹੜਾ ਕਿ ਰੱਬ ਨੂੰ ਨਾ ਮੰਨਣ ਵਾਲਾ ਸੀ ਤੇ ਉਸ ਤੋਂ ਬਾਅਦ ਚ ਰੱਬ ਨੂੰ ਵੀ ਮੰਨਦਾ ਤੇ ਆਪਣੇ ਘਰ ਜਾ ਕੇ ਵੀ ਦੱਸਦਾ ਕਿ ਅੱਜ ਉਸਦੇ ਨਾਲ ਕੀ ਹੋਇਆ ਤੇ ਉਸਨੂੰ ਬਚਾਉਣ ਵਾਲਾ ਵੀ ਉਹ ਪਰਮਾਤਮਾ ਹੀ ਹੁੰਦਾ ਵਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਮੈਸੇਜ ਆ ਰਹੇ ਆ ਤੇ ਨਵਾਂ ਸਾਲ ਸਾਰਿਆਂ ਨੇ ਖੂਬ ਸੈਲੀਬ੍ਰੇਟ ਕੀਤਾ ਹੋਊਗਾ ਜੀ ਤੇ ਦੱਸੋ ਕਿੱਦਾਂ ਦਾ ਰਿਹਾ ਤੁਹਾਡਾ ਨਵਾਂ ਸਾਲ। ਵੈਸੇ ਕਈਆਂ ਨੇ ਤਾਂ ਪਟਾਕੇ ਚੱਲਦੇ ਦੇਖੇ ਹੋਣਗੇ ਹਨਾ ਸਾਡੇ ਆਸਟ੍ਰੇਲੀਆ ਦੇ ਵਿੱਚ, ਸਾਡੇ ਆਸਟ੍ਰੇਲੀਆ ਨੀ ਜੀ ਸਾਰਿਆਂ ਦਾ ਹੀ ਆਸਟ੍ਰੇਲੀਆ ਵਾ ਹਨਾ, ਤੇ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਫਾਇਰ ਵਰਕਸ ਵੀ ਦੇਖਿਆ ਹੋਊਗਾ ਤੇ ਹੋਰ ਕਈ ਜਾਣੀ ਗੁਰੂ ਘਰ ਵੀ ਮੱਥਾ ਟੇਕਣ ਗਏ ਹੋਣਗੇ ਕਿਉਂਕਿ ਉੱਥੇ ਵੀ ਕੀਰਤਨ ਚੱਲਦਾ ਉਸ ਦਿਨ। ਵੈਸੇ ਤਾਂ ਪਰਮਾਤਮਾ ਦਾ ਕਾਰਜ ਹੀ ਹਰ ਵੇਲੇ ਰੱਬ ਦਾ ਨਾਮ ਚੱਲਦਾ ਰਹਿੰਦਾ ਵਾ ਤੇ ਹਰ ਵੇਲੇ ਨਾਮ ਰੱਬ ਦਾ ਨਾਮ ਜਪਿਆ ਵੀ ਜਾਂਦਾ ਵਾ ਤੇ, ਪਰ ਉਸ ਦਿਨ ਖਾਸ ਹੁੰਦਾ ਕਿ 12 ਵਜੇ ਤੱਕ ਉੱਥੇ ਕੀਰਤਨ ਚੱਲਦਾ ਵਾ। ਸੋ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਰਿਹਾ ਨਵਾਂ ਸਾਲ ਤੇ ਤੁਸੀਂ ਕੀ ਨਵਾਂ ਸਾਲ ਦੇ ਵਿੱਚ ਕੀ ਨਵਾਂ ਸੋਚਿਆ ਵਾ ਕਰਨ ਦੇ ਲਈ, ਜੇ ਹੋ ਸਕਿਆ ਤਾਂ ਜ਼ਰੂਰ ਦੱਸਿਓ। ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਵੀ ਸੁਣਾਗੇ ਤੇ ਦੱਸਿਓ ਕਿ ਕਹਾਣੀ ਆ ਜਿਹੜੀ ਸਟੋਰੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ, ਤੇ ਬੁਝਾਰਤਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਈਏ ਜੀ, ਕਿਉਂਕਿ ਜੇ ਆਪਾਂ ਤੁਹਾਨੂੰ ਬੁਝਾਰਤ ਹੁਣੇ ਪਾ ਦਈਏ ਤਾਂ ਫੇਰ ਹੀ ਤੁਹਾਨੂੰ ਨਾ ਪਤਾ ਲੱਗਦਾ। ਇੱਕ ਵਾਰੀ ਪਤਾ ਕੀ ਹੁੰਦਾ, ਚਲੋ ਜੀ ਚੁਟਕਲਾ ਸੁਣਾਉਣੀ ਆ ਪਹਿਲਾਂ। ਇੱਕ ਵਾਰੀ ਕਿ ਕੰਜੂਸ ਬੰਦਾ ਹੁੰਦਾ, ਕਹਿੰਦੇ ਹੁੰਦੇ ਨੇ ਕਿ ਇਨਸਾਨ ਨੂੰ ਹਮੇਸ਼ਾ ਇਸ ਗੱਲ ਦੀ ਤਮਾ ਰਹਿੰਦੀ ਆ ਕਿ ਕੁਛ ਨਾ ਕੁਛ ਵੱਖਰਾ ਕੀਤਾ ਜਾਵੇ, ਕੁਛ ਨਾ ਕੁਛ ਨਵਾਂ ਕੀਤਾ ਜਾਵੇ, ਤੇ ਬਾਕੀ ਕਹਿੰਦੇ ਆ ਕਿ ਇਨਸਾਨ ਕੋਲੇ ਬਹਾਨੇ ਵਾਧੂ ਹੁੰਦੇ ਆ ਕਿਸੇ ਵੀ ਚੀਜ਼ ਨੂੰ ਨਾ ਕਰਨ ਦੇ ਜਾਂ ਆਪਣੀ ਕੋਈ ਗੱਲ ਮਨਵਾਉਣ ਦੇ ਕਿਸੇ ਨਾ ਕਿਸੇ ਤਰੀਕੇ। ਤੇ ਇੱਕ ਵਾਰੀ ਕੀ ਹੁੰਦਾ ਕਿ ਕੰਜੂਸ ਬੰਦਾ ਹੁੰਦਾ ਜਿਹਦਾ ਨਾ ਹੀ ਕੰਜੂਸ ਲੱਗਦਾ, ਹੁਣ ਤੁਹਾਨੂੰ ਪਤਾ ਹੀ ਹੈ ਫਿਰ ਕੰਜੂਸ ਕੌਣ ਹੁੰਦਾ ਵਾ, ਕਿ ਪੈਸਾ ਨੀ ਕੱਢ ਕੇ ਰਾਜੀ ਸੀ ਉਹ ਬੰਦਾ। ਹੋਟਲ ਦੇ ਵਿੱਚ ਜਾ ਕੇ ਬਹਿਰੇ ਨੂੰ ਕਹਿੰਦਾ, ਕਹਿੰਦਾ ਵੀ ਯਾਰ ਪੈਸੇ ਲੈ ਕੇ ਤਾਂ ਕਹਿੰਦਾ ਸਾਰੀ ਚਾਹ ਪਿਲਾਉਂਦੇ ਆ, ਵੀ ਤੂੰ ਇੱਦਾਂ ਕਰ ਜੇ ਮੈਨੂੰ ਮੁਫ਼ਤ ਚਾਹ ਪਿਲਾ ਦੇ। ਹੁਣ ਜੇ ਕੋਈ ਹੋਰ ਹੁੰਦਾ ਤਾਂ ਉਹ ਲੜ ਪੈਂਦਾ ਵੀ ਦੱਸ ਮੁਫ਼ਤ ਚਾਹ ਨੂੰ, ਇਹ ਤੇਰੇ ਘਰ ਦੀ ਦੁਕਾਨ ਥੋੜੋ ਆ ਵੀ ਤੂੰ ਆ ਗਿਆ, ਵੀ ਉਹ ਤਾਂ ਆਪ ਬੇਚਾਰਾ ਉੱਥੇ ਜੋਬ ਕਰਦਾ। ਤਾਂ ਉਹਨੂੰ ਜਾ ਕੇ ਕਹਿੰਦਾ ਵੀ ਹਾਂ ਵੀ ਪੈਸੇ ਲੈ ਕੇ ਤਾਂ ਸਾਰੇ ਚਾਹ ਪਿਲਾਉਂਦੇ ਆ, ਤੂੰ ਅੱਜ ਮੁਫ਼ਤ ਚਾਹ ਪਿਲਾ ਦੇ। ਤਾਂ ਉਹ ਬਹਿਰਾ ਵੀ ਅੱਗੋਂ ਹਨਾ ਤੇਜ ਤਰਾਰ ਸੀ, ਉਹ ਕਹਿੰਦਾ ਠੀਕ ਆ ਸਾਹਿਬ ਜੀ ਆ ਜਾਓ, ਕਿਉਂਕਿ ਕਸਟਮਰ ਸਰਵਿਸ ਤਾਂ ਅਸਲੀ ਇਹੀ ਹੁੰਦੀ ਆ ਨਾ ਕਿ ਕਸਟਮਰ ਨੂੰ ਕਿਸੇ ਨਿਰਾਸ਼ ਨੀ ਕਰਨਾ ਤੇ ਬੋਲ ਬਾਣੀ ਪੱਖੋਂ ਹਮੇਸ਼ਾ ਵਧੀਆ ਰਹਿਣਾ ਵਾ। ਤੇ ਲਓ ਜੀ ਫਿਰ ਬਹਿਰੇ ਨੇ ਕੀ ਕੀਤਾ, ਟੇਬਲ ਤੇ ਲਿਆ ਕੇ ਖਾਲੀ ਕੱਪ ਰੱਖ ਦਿੰਦਾ। ਉਹ ਬੜਾ ਹੈਰਾਨ ਹੁੰਦਾ, ਕਹਿੰਦਾ ਇਹ ਕੀ, ਕਹਿੰਦਾ ਸਰ ਜੀ ਭਰੇ ਕੱਪ ਨਾਲ ਤਾਂ ਸਾਰੇ ਚਾਹ ਪੀਂਦੇ ਆ, ਅੱਜ ਤੁਸੀਂ ਖਾਲੀ ਕੱਪ ਨਾਲ ਚਾਹ ਪੀ ਕੇ ਦਿਖਾਓ। ਹੈ ਨਾ ਤੇਜ ਤਰਾਰ ਦਾ ਜਵਾਬ ਵੀ ਤੇ ਕਸਟਮਰ ਸਰਵਿਸ ਵੀ ਤੇ ਆਪਣੇ ਕਸਟਮਰ ਨੂੰ ਖੁਸ਼ ਵੀ ਕੀਤਾ ਤੇ ਨਾਲ ਲੜਾਈ ਝਗੜਾ ਵੀ ਨੀ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਜੀ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਨੂੰ ਜੀਣ ਦਾ ਤਰੀਕਾ ਆਉਣਾ ਚਾਹੀਦਾ ਵਾ। ਤੇ ਸੁਣਦੇ ਆ ਅਗਲਾ ਪ੍ਰੋਗਰਾਮ ਦਾ ਗਾਣਾ, ਤੇ ਗਾਣੇ ਤੋਂ ਬਾਅਦ ਤੁਹਾਨੂੰ ਬੁਝਾਰਤ ਵੀ ਪਾਉਣੀ ਆ। ਚਲੋ ਬੁਝਾਰਤ ਵੈਸੇ ਪਾ ਹੀ ਦਿੰਦੇ ਆ, ਕਹਿੰਦੇ ਕਿ ਨਾ ਮੇਰੇ ਹੱਥ ਤੇ ਨਾ ਮੇਰੇ ਪੈਰ, ਫਿਰ ਵੀ ਸਾਰੀ ਦੁਨੀਆਂ ਕਰਦੀ ਆ ਸੈਰ। ਹੈ ਨਾ ਸੌਖੀ ਜੀ ਬੁਝਾਰਤ। ਚਲੋ ਪਹਿਲਾਂ ਇਹ ਬੁਝਾਰਤ ਬੁਝੋ, ਉਸ ਤੋਂ ਬਾਅਦ ਫਿਰ ਤੁਹਾਨੂੰ ਆਪਾਂ ਇੱਕ ਹੋਰ ਨਵੀਂ ਬੁਝਾਰਤ ਪਾਵਾਂਗੇ ਕਿ ਨਾ ਮੇਰੇ ਹੱਥ ਤੇ ਨਾ ਮੇਰੇ ਪੈਰ, ਫਿਰ ਵੀ ਸਾਰੀ ਦੁਨੀਆਂ ਚ ਕਰਦੀ ਆ ਸੈਰ। ਬੜਾ ਸੌਖਾ ਜਿਹਾ ਜਵਾਬ ਆ ਜੀ, ਇਸ ਤਰ੍ਹਾਂ ਦੇ ਦੋ ਫਿਰ ਜਵਾਬ ਸਾਨੂੰ +9175080144949 ਤੇ ਜਵਾਬ ਦਿਓ ਜੀ। ਦੇਖਿਓ ਕਿਤੇ ਜਵਾਬ ਹੀ ਨਾ ਦੇ ਦਿਓ। ਸੰਧਿਆ ਪ੍ਰੋਗਰਾਮ ਦਾ ਅਗਲਾ ਗੀਤ
ਸਾਡੇ ਵਰਗਾ ਮਿਲੂ ਨਾ ਥੇ ਹੋਣਾ ਜੱਟੀਏ, ਨੀ ਜਿਹੜਾ ਖੇਤਾਂ ਵਿੱਚੋਂ ਕੱਢ ਲੈਂਦਾ ਸੋਨਾ ਜੱਟੀਏ। ਸਾਡੇ ਵਰਗਾ ਮਿਲੂ ਨਾ ਥੇ ਹੋਣਾ ਜੱਟੀਏ, ਜਿਹੜਾ ਖੇਤਾਂ ਵਿੱਚੋਂ ਕੱਢ ਲੈਂਦਾ ਸੋਨਾ ਜੱਟੀਏ। ਸੋਹਣੀ ਕਲੀਏ ਬਲੇ ਦਵਾਲੀਏ, ਇੰਪ੍ਰੈਸ ਜੇ ਗੁਲਾਬ ਤੋਂ ਜਿਵੇਂ ਚਾਂਦਨੀ ਦੌਰ ਚਮਕੇ ਚਮਕੇ ਜਿਵੇਂ 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 ਔਰ ਹੈਣ ਸੈਣ ਰਾਜਿਆਂ ਦੇ ਵਰਗਾ ਦੌਰ ਚਮਕੇ ਚਮਕੇ ਜਿਵੇਂ ਚਾਂਦਨੀ ਔਰ ਪੈਂਦੀਆਂ ਤਹਿਸੀਲ ਤੱਕ ਬੋਲੀਆਂ ਮੁੰਡਾ ਖਾਦਾ ਨੇਰਾ ਡਾਏ ਮੰਡਨੀ
ਸੱਚੇ ਦਿਲੋਂ ਫੈਨ ਕੱਲ ਰੋਂਗ ਤੇ ਕੱਲਾ ਪਿੰਗੀ ਨੀ ਮਾਰਦਾ ਉਹ ਗੱਲਾਂ ਸੱਚੀਆਂ ਦਾ ਸੱਚੇ ਦਿਲੋਂ ਫੈਨ ਗੱਲ ਰੋਂਗ ਤੇ ਕੱਲਾ ਪਿੰਗੀ ਨੀ ਮਾਰਦਾ ਹੀਰੋ ਪੁਰਾਣੇ ਜਵਾਨ ਜੀ ਜਵੰਦ ਰੂ ਫਿਰੇ ਟਾਈ ਫੈਡ ਵੈਰੀਆਂ ਨੂੰ ਚਾੜਦਾ ਨੀ ਤੇਰੀ ਜਮਣ ਜੱਟੀ ਕਾਲੀ ਅੱਖ ਨੇ ਉਹ ਸਿੰਘ ਜੀਤ ਚਣ ਖੋਈਆਂ ਪਿਆ ਬੰਨਿਆ ਮਾਣ ਰੱਖੀ ਮੇਰੇ ਦਿੱਤੇ ਹੋਏ ਮਾਣ ਦਾ ਉਂਝ ਮਾਣ ਮੈਂ ਬਥੇਰੀਆਂ ਦੇ ਬੰਨਿਆ
ਲਓ ਜੀ ਮੁੰਡਾ ਸੋਹਣਾ ਪੰਜਾਬ ਤੋਂ ਮੰਮੀ ਨੂੰ ਜਵਾਈ ਲੱਭੇ ਆ ਮੁੰਡਾ ਸੋਹਣਾ ਪੰਜਾਬ ਤੋਂ ਸੋ ਮੁੰਡੇ ਵਾਕਈ ਪੰਜਾਬ ਦੇ ਬੜੇ ਸੋਹਣੇ ਤੇ ਸ਼ੈਲ ਸ਼ਬੀਲੇ ਹੁੰਦੇ ਆ ਜੀ ਤੇ ਹੁਣ ਜਿਨ੍ਹਾਂ ਨੂੰ ਸੋਹਣੇ ਸੁਨੱਖੇ ਮੁੰਡੇ ਮਿਲ ਜਾਂਦੇ ਉਹ ਤਾਂ ਕਿਆ ਬਾਤਾਂ ਹਨ ਵੈਸੇ ਤਾਂ ਸਾਰੇ ਸੋਹਣੇ ਸੁਨੱਖੇ ਹੁੰਦੇ ਆ ਤੇ ਇੱਧਰ ਜਗਤਾਲ ਚੌਲ ਭਾਜੀ ਇਟਲੀ ਤੋਂ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਕਹਿੰਦੇ ਭੈਣ ਜੀ ਸਤਿ ਸ਼੍ਰੀ ਅਕਾਲ ਕਿਵੇਂ ਲੰਘਿਆ ਨਵਾਂ ਸਾਲ ਹਾਂਜੀ ਭਾਜੀ ਬਹੁਤ ਵਧੀਆ ਸਾਲ ਲੰਘਿਆ ਸੀ ਸਾਲ ਕੀ ਦਿਨ ਦੇ ਦਿਨ ਦਿਨ ਤੇ ਦਿਨ ਲੰਘੀ ਜਾਂਦੇ ਆ ਜੀ ਤੇ ਨਵਾਂ ਸਾਲ ਬੜਾ ਵਧੀਆ ਲੰਘਿਆ ਤੇ 2018 ਵੀ ਬੜਾ ਵਧੀਆ ਲੰਘਿਆ ਵਾ ਜੀ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ ਕੁੱਝ ਚੰਗੀਆਂ ਦੇ ਕੇ ਗਿਆ ਤੇ ਕੁੱਝ ਮਾੜੀਆਂ ਕੁੱਝ ਤਜਰਬੇ ਵੀ ਦੇ ਕੇ ਗਿਆ ਤੇ ਬਹੁਤ ਕੁੱਝ ਸਿਖਾ ਕੇ ਵੀ ਗਿਆ ਵਾ ਸੋ ਉਹ ਤਜਰਬੇ ਤੇ ਉਹ ਗੱਲਾਂ ਹੁਣ 2019 ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਹਮੇਸ਼ਾ ਕੰਮ ਆਉਂਦੀਆਂ ਨੇ ਬਸ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਟਾਈਮ ਆ ਬੰਦੇ ਨੂੰ ਸਿਖਾ ਜ਼ਰੂਰ ਜਾਂਦਾ ਵਾ ਕੁਛ ਨਾ ਕੁਛ ਸਿਖਾ ਕੇ ਜਾਂਦਾ ਤੇ ਇੱਕ ਇਨਸਾਨ ਹੀ ਆ ਜਿਹੜਾ ਸਮਝਦਾ ਨੀ ਬਸ ਇਨਸਾਨ ਸਮਝਣ ਨਾਲ ਹੋਣਾ ਚਾਹੀਦਾ ਭਾਜੀ ਤੇ ਬਾਕੀ ਹੋਰ ਤੁਸੀਂ ਦੱਸੋ ਕਿ ਤੁਹਾਡੇ ਇਟਲੀ ਦੇ ਵਿੱਚ ਕਿੱਦਾਂ ਦਾ ਰਿਹਾ ਨਵਾਂ ਸਾਲ ਕੀ ਨਵਾਂ ਹੋਇਆ ਤੇ ਕੀ ਤੁਸੀਂ ਨਵਾਂ ਅਹਿਦ ਕੀਤਾ ਵਾ ਇਸ ਨਵੇਂ ਸਾਲ ਦੇ ਵਿੱਚ ਕੀ ਪੂਰਾ ਕਰਨਾ ਚਾਹੁੰਦੇ ਹੋ ਕੋਈ ਨਵਾਂ ਤੁਹਾਡੀ ਮਕਸਦ ਹੋਵੇ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਜੋ ਤੁਹਾਡਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ 2019 ਦੇ ਵਿੱਚ ਦੱਸਿਓ ਜ਼ਰੂਰ ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਹਰਜਿੰਦਰ ਬਸੀ ਪਠਾਣਾ ਤੋਂ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਉਹਨਾਂ ਨੇ ਨਵੇਂ ਸਾਲ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਥੈਂਕ ਯੂ ਜੀ ਤੁਹਾਡੀਆਂ ਜਿਹੜੀਆਂ ਦੁਆਵਾਂ ਨੇ ਇਹ ਸਾਨੂੰ ਬੜੀਆਂ ਜ਼ਰੂਰੀ ਵੀ ਹੁੰਦੀਆਂ ਜੀ ਵੱਡਿਆਂ ਦੀਆਂ ਅਰਦਾਸਾਂ ਵੱਡਿਆਂ ਦੀਆਂ ਦੁਆਵਾਂ ਤੇ ਵੱਡਿਆਂ ਦਾ ਸਿਰ ਤੇ ਹੱਥ ਹੋਵੇ ਤਾਂ ਕਿਆ ਬਾਤ ਹੈ ਜੀ ਜ਼ਿੰਦਗੀ ਦੇ ਵਿੱਚ ਮਾਰਗ ਦਰਸ਼ਨ ਮਿਲਦਾ ਰਹਿੰਦਾ ਵਾ ਤੇ ਬਾਕੀ ਜੇ ਕਦੇ ਜ਼ਿੰਦਗੀ ਦੇ ਰਾਹ ਚੋਂ ਭਟਕ ਵੀ ਜਾਈਏ ਤਾਂ ਵੱਡੇ ਜਿਹੜੇ ਸਾਡੇ ਹੁੰਦੇ ਆ ਨਾ ਸਿਆਣੇ ਜਾਂ ਬਜ਼ੁਰਗ ਉਹਨਾਂ ਦੇ ਤਜਰਬਾ ਉਹਨਾਂ ਦੇ ਕੋਲ ਬਹੁਤ ਹੁੰਦਾ ਵਾ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਸਹੀ ਰਸਤੇ ਤੇ ਕਿਸੇ ਨੂੰ ਕਿੱਦਾਂ ਲੈ ਕੇ ਆਉਣਾ ਵਾ ਤੇ ਵੈਸੇ ਵੀ ਸਾਡੇ ਜਿਹੜੇ ਬਜ਼ੁਰਗ ਆ ਉਹ ਕਹਾਵਤ ਪਾਉਂਦੇ ਹੁੰਦੇ ਸੀ ਨਾ ਕਿ ਧੀਏ ਕੰਮ ਕਰ ਤੇ ਨੂੰ ਹੀ ਕੰਨ ਕਰ ਸੋ ਏਦਾਂ ਦੀ ਇੱਕ ਕਹਾਵਤ ਆ ਜਿਹੜੀ ਕਿ ਪਾਈ ਜਾਂਦੀ ਸੀ ਕਿ ਧੀਏ ਕੰਮ ਕਰ ਨੂੰ ਹੀ ਕੰਨ ਕਰ ਸੋ ਜੇ ਕਿਸੇ ਨੂੰ ਇਸਦਾ ਮਤਲਬ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਜੀ ਵੈਸੇ ਪਤਾ ਤਾਂ ਸਾਰਿਆਂ ਨੂੰ ਹੋਊਗਾ ਤੇ ਬੜੇ ਸੋਹਣੇ ਸੋਹਣੇ ਮਤਲਬ ਵੀ ਤੁਸੀਂ ਦੱਸ ਦੇਣੇ ਆ ਦੱਸ ਦਿਓ ਫਿਰ ਫਟਾਫਟ ਤੇ ਬਾਕੀ ਮੌਸਮ ਦੇ ਬਾਰੇ ਵੀ ਗੱਲਬਾਤ ਕਰਦੀ ਏ ਜੀ ਬ੍ਰਿਸਬੇਨ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੈ ਰਾਤੀ ਕਾਫੀ ਜ਼ਿਆਦਾ ਥਾਂ ਬਾਰਿਸ਼ ਹੋਈ ਆ ਜੀ ਤੇ ਰੱਬ ਵੀ ਨਵੇਂ ਸਾਲ ਨੂੰ ਇੰਜੋਏ ਕਰ ਰਿਹਾ ਜੀ ਕਿਤੇ ਭੰਗੜਾ ਪਾ ਰਿਹਾ ਵਾ ਹੈ ਨਾ ਜਦੋਂ ਖੁਸ਼ ਹੁੰਦਾ ਵਾ ਤਾਂ ਫਿਰ ਮੀਂਹ ਪਾ ਦਿੰਦਾ ਤੇ ਜਦੋਂ ਕਿਸੇ ਗੱਲ ਤੋਂ ਥੋੜਾ ਜਿਹਾ ਨਾਰਾਜ਼ ਹੋ ਜਾਂਦਾ ਵਾ ਤਾਂ ਫਿਰ ਧੁੱਪ ਆ ਜਾਂਦੀ ਨਾਰਾਜ਼ ਤਾਂ ਨੀ ਕਹਿ ਸਕਦੇ ਹੁਣ ਮੀਂਹ ਪਾ ਕੇ ਵੀ ਤਾਂ ਫਿਰ ਕਿੱਥੋਂ ਹਨਾ ਫਸਲਾਂ ਖਰਾਬ ਹੋਣਗੀਆਂ ਲੋਕਾਂ ਨੇ ਕੰਮਾਂ ਕਾਰਾਂ ਤੇ ਵੀ ਜਾਣਾ ਉਹਨੂੰ ਵੀ ਸਭ ਦਾ ਫਿਕਰ ਹੁੰਦਾ ਵਾ ਇੱਕ ਬੰਦੇ ਦੇ ਥੋੜੂ ਹਨਾ ਵੀ ਅੱਜ ਛੁੱਟੀ ਆ ਤਾਂ ਅੱਜ ਫਿਰ ਘਰੇ ਹੋਣਾ ਚਾਹੀਦਾ ਤੇ ਮੌਸਮ ਵੀ ਵਧੀਆ ਹੋਣਾ ਚਾਹੀਦਾ ਠੰਡਾ ਠੰਡਾ ਹਨਾ ਤੇ ਸਾਰਿਆਂ ਦਾ ਫਿਕਰ ਹੈ ਜੀ ਉਸ ਨੂੰ ਤੇ ਮੌਸਮ ਦੇ ਵਿੱਚ ਅੱਜ ਥੋੜੀ ਜਿਹੀ ਗਰਮੀ ਆ ਸੀ ਸੁਬਹ ਸੁਬਹ ਹੀ ਹੁਣੇ ਤੋਂ ਗਰਮੀ ਮਹਿਸੂਸ ਹੋ ਰਹੀ ਆ ਤੇ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਠੰਡ ਕਹਿੰਦੇ ਕਿ ਪੁਰਾਣੇ ਪਿਛਲੇ ਜਿਹੜੇ ਟਾਈਮ ਆ ਮਤਲਬ ਕਿ ਪਿਛਲੇ ਜਿਹੜਾ ਸਾਲ ਲੰਘਿਆ ਸੀ ਉਸ ਤੋਂ ਉਸ ਨਾਲੋਂ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਹੁਣ ਇੰਡੀਆ ਦੇ ਵਿੱਚ ਵੈਸੇ ਦਸੰਬਰ ਤੇ ਜਨਵਰੀ ਦੋ ਮਹੀਨੇ ਠੰਡ ਦੇ ਹੁੰਦੇ ਆ ਧੁੰਦਾਂ ਬੜੀਆਂ ਪੈਂਦੀਆਂ ਹੁੰਦੀਆਂ ਨੇ ਤੇ ਧੁੰਦ ਦੇ ਵਿੱਚ ਜਦੋਂ ਧੂਣੀ ਬਾਲਦੇ ਆ ਤੇ ਆਸੇ ਪਾਸੇ ਸਾਰੇ ਜਾਣੇ ਬੈਠਦੇ ਆ ਤਾਂ ਕਿਆ ਬਾਤ ਆ ਜੀ ਉਹ ਤਾਂ ਹਨਾ ਕਿਸੇ ਨੇ ਕੰਬਲ ਦੀ ਬੁੱਕਲ ਮਾਰੀ ਹੁੰਦੀ ਆ ਕਿਸੇ ਨੇ ਖੇਸ ਦੀ ਬੁੱਕਲ ਮਾਰੀ ਹੁੰਦੀ ਆ ਤੇ ਕਿਸੇ ਨੇ ਲੋਹੀ ਲਈ ਹੁੰਦੀ ਆ ਤੇ ਕਿਸੇ ਨੇ ਖੇਸੀ ਵੀ ਲਈ ਹੁੰਦੀ ਆ ਖੇਸ ਤੇ ਖੇਸੀ ਦੇ ਵਿੱਚ ਕੀ ਫਰਕ ਹੁੰਦਾ ਵਾ ਚਲੋ ਜੀ ਹੁਣ ਦੇਖਿਆ ਗੱਲਾਂ ਗੱਲਾਂ ਦੇ ਵਿੱਚੋਂ ਗੱਲਾਂ ਨਿਕਲ ਆਉਂਦੀਆਂ ਨੇ ਮੈਂ ਸੋਚਦੀ ਸੀ ਕਿ ਅੱਜ ਮੈਂ ਕਿਹੜਾ ਵਰਡ ਪੁੱਛਾਂ ਵੈਸੇ ਮੈਂ ਸੋਚ ਕੇ ਕਦੇ ਵੀ ਨੀ ਆਉਂਦੀ ਕਿ ਅੱਜ ਕਿਹੜਾ ਅੱਖਰ ਜਾਂ ਕਿਹੜਾ ਵਰਡ ਪੁੱਛਣਾ ਵਾ ਵੈਸੇ ਗੱਲਾਂ ਦੇ ਵਿੱਚੋਂ ਹੀ ਗੱਲਾਂ ਨਿਕਲ ਆਉਂਦੀਆਂ ਕਹਿੰਦੇ ਆ ਨਾ ਕਿ ਤਿਆਰੀ ਦੇ ਨਾਲ ਕੋਈ ਗੱਲ ਬੋਲੋ ਤਾਂ ਉਹਦੇ ਵਿੱਚ ਉਹ ਆਪਣਾ ਬਣ ਨਹੀਂ ਆਉਂਦਾ ਜੋ ਤੁਸੀਂ ਗੱਲਾਂ ਗੱਲਾਂ ਦੇ ਵਿੱਚ ਗੱਲ ਬੋਲ ਜਾਂਦੇ ਹੋ ਸੋ ਖੇਸ ਤੇ ਖੇਤੀ ਦੇ ਵਿੱਚ ਕੀ ਫਰਕ ਹੁੰਦਾ ਵਾ ਦੱਸਿਓ ਜ਼ਰੂਰ ਜੀ ਕਿਉਂਕਿ ਠੰਡ ਦੀਆਂ ਜਿਹੜੀਆਂ ਧੂਣੀਆਂ ਸਾਰਿਆਂ ਨੇ ਮਣੀਆਂ ਹੋਣਗੀਆਂ ਇੰਡੀਆ ਦੇ ਵਿੱਚ ਧੁੰਦ ਦੇ ਵਿੱਚ ਹਨਾ ਕਪੱਤੇ ਜੇ ਇਕੱਠੇ ਕਰਕੇ ਧੂਣੀ ਬਾਲ ਲੈਂਦੇ ਸੀ ਜਾਂ ਆਸੇ ਪਾਸੇ ਡੱਕੇ ਜੇ ਇਕੱਠੇ ਕਰਕੇ ਸਾਰੇ ਹਨਾ ਧੂਣੀ ਬਾਲ ਕੇ ਬੈਠ ਜਾਣਾ ਕਿਉਂਕਿ ਠੰਡ ਬੜੀ ਹੁੰਦੀ ਸੀ ਤੇ ਫਿਰ ਧੂਣੀ ਦੇ ਆਲੇ ਦੁਆਲੇ ਜਦੋਂ ਸਾਰੇ ਇਕੱਠੇ ਹੋ ਜਾਂਦੇ ਸੀ ਤੇ ਫਿਰ ਉਹ ਗੱਲਾਂ ਦੇ ਨਿੱਘ ਵਿੱਚ ਠੰਡ ਦਾ ਜਿਹੜਾ ਠੰਡ ਦੀ ਜਿਹੜੀ ਕਹਿਰ ਹੁੰਦਾ ਵਾ ਜਾਂ ਜੇ ਠੰਡ ਲੱਗਣ ਦਾ ਅਹਿਸਾਸ ਹੁੰਦਾ ਵਾ ਨਾ ਉਹ ਕਿਤੇ ਨਾ ਕਿਤੇ ਥੋੜਾ ਘੱਟ ਜਾਂਦਾ ਵਾ ਤੇ ਚਲੋ ਫਿਰ ਜੀ ਗਾਣਿਆਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ ਤੇ ਬਜ਼ਾਰਤ ਆਪਾਂ ਤੁਹਾਨੂੰ ਪਾਈ ਹੋਈ ਆ ਤੇ ਹੁਣ ਤੁਸੀਂ ਸਾਨੂੰ ਦੱਸ ਦੇਣਾ ਜੀ ਖੇਸ ਤੇ ਖੇਸੀ ਦੇ ਵਿੱਚ ਕੀ ਫਰਕ ਹੁੰਦਾ ਵਾ ਤੇ ਹਰਜਿੰਦਰ ਬਸੀ ਪਠਾਣਾ ਵਾਲਿਆਂ ਨੇ ਇੱਕ ਬੜੀ ਸੌਖੀ ਜੀ ਬਜ਼ਾਰਤ ਪਾਈ ਆ ਵੈਸੇ ਮੈਨੂੰ ਜੋ ਪਤਾ ਵਾ ਤੁਹਾਡੇ ਸਾਰਿਆਂ ਲਈ ਪਾਈ ਆ ਤੁਹਾਨੂੰ ਮੈਂ ਪਰਚੀ ਦੇ ਦੂੰਗੀ ਜੇ ਨਾ ਪਤਾ ਲੱਗਾ ਪਰ ਮੈਨੂੰ ਇੰਨਾ ਪਤਾ ਕਿ ਤੁਸੀਂ ਤਾਂ ਮੇਰੇ ਤੋਂ ਵੀ ਜ਼ਿਆਦਾ ਸਿਆਣੇ ਹੋ ਤੁਹਾਨੂੰ ਤਾਂ ਮੇਰੇ ਤੋਂ ਵੀ ਜ਼ਿਆਦਾ ਬਜ਼ਾਰਤਾਂ ਆਉਂਦੀਆਂ ਨੇ ਮੈਂ ਤਾਂ ਐਵੇਂ ਹੀ ਬੋਲਦੀ ਹਾਂ ਤੇ ਚਲੋ ਜੀ ਉਹਨਾਂ ਨੇ ਬਜ਼ਾਰਤ ਪਾਈ ਆ ਜਵਾਬ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਬਾਅਦ ਸੌਖੀ ਜੀ ਬਜ਼ਾਰਤ ਆ ਐਵੇਂ ਕਰਦੀ ਬਾਹਲੀ ਔਖੀ ਆ ਤੁਹਾਨੂੰ ਕਿਸੇ ਨੂੰ ਇਸਦਾ ਜਵਾਬ ਨੀ ਆਉਣਾ ਸੋ ਬਜ਼ਾਰਤ ਆ ਜੀ ਮਾਂ ਜੰਮੀ ਨੀ ਪੁੱਤ ਬਨੇਰੇ ਤੇ ਮਾਂ ਜੰਮੀ ਨੀ ਪੁੱਤ ਬਨੇਰੇ ਤੇ ਸੋ ਭੇਜਦੇ ਜੀ ਇਸਦਾ ਜਵਾਬ ਵੀ ਤਾਂ ਜੋ ਆਪਾਂ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੂੰ ਇਸਦਾ ਜਵਾਬ ਭੇਜੀਏ ਤੇ ਉਹ ਸਾਨੂੰ ਦੱਸ ਦੇਣਗੇ ਹਾਂਜੀ ਜਵਾਬ ਆ ਜਿਹੜਾ ਉਹ ਬਿਲਕੁਲ ਸਹੀ ਆ ਤੇ ਤੁਸੀਂ ਵੀ ਸਾਨੂੰ ਆਪਣੇ ਗੀਤਾਂ ਦੀ ਫਰਮਾਇਸ਼ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਤੇ ਆਪਾਂ ਅੱਜ ਸਾਰਿਆਂ ਨੇ ਰਲ ਮਿਲ ਕੇ ਪ੍ਰੋਗਰਾਮ ਕਰਨਾ ਕਿਉਂਕਿ ਮਿੰਟੂ ਭਾਜੀ ਦਾ ਖਬਰਾਂ ਦੇ ਸਿਲਸਿਲੇ ਬਾਰੇ ਗੱਲ ਨਹੀਂ ਕਰ ਸਕਣਗੇ ਕਿਉਂਕਿ ਉਹ ਲੱਡੂ ਜਲੇਬੀਆਂ ਦੇ ਵਿੱਚ ਬਿਜ਼ੀ ਨੇ ਹਨਾ ਤੁਹਾਨੂੰ ਵੀ ਸਾਰਿਆਂ ਨੂੰ ਇਨਵਾਈਟ ਕੀਤਾ ਹੋਇਆ ਜਿਹੜੇ ਜਿਹੜੇ ਇੰਡੀਆ ਵਾ ਜ਼ਰੂਰ ਪਹੁੰਚੋ ਜੇ ਕੋਈ ਇੱਥੋਂ ਵੀ ਪਹੁੰਚ ਸਕਦਾ ਤਾਂ ਜ਼ਰੂਰ ਪਹੁੰਚਿਓ ਸੀ ਕਹਿੰਦੇ ਨਾ ਵਿਆਹ ਦੀ ਭਾਜੀ ਬੜੀ ਟੇਸਟੀ ਹੁੰਦੀ ਆ ਮੈਨੂੰ ਤਾਂ ਬੜੀ ਪਸੰਦ ਆ ਜਿਹੜੇ ਉਹ ਬੂੰਦੀ ਵਾਲੇ ਲੱਡੂ ਹੁੰਦੇ ਆ ਤੇ ਇੱਕ ਉਹ ਮਿੱਠੀਆਂ ਪਕੌੜੀਆਂ ਜਿਹਨੂੰ ਸੀਰਨੀ ਕਹਿ ਦਿੰਦੇ ਆ ਤੇ ਇੱਕ ਪਦਾਨੇ ਭੁਜੀਏ ਚ ਨੂਣ ਵਾਲੀਆਂ ਪਕੌੜੀਆਂ ਮਿੱਠੀਆਂ ਤੇ ਨੂਣ ਵਾਲੀਆਂ ਪਕੌੜੀਆਂ ਨੂੰ ਮਿਲਾ ਕੇ ਖਾਓ ਚਾਹ ਦੇ ਨਾਲ ਆਏ ਹਾਏ ਬੜਾ ਵਧੀਆ ਲੱਗਦਾ ਵਾ ਬੜੀ ਵਧੀਆ ਟੇਸਟ ਆ ਉਹਨਾਂ ਦੋਨਾਂ ਦਾ ਮਿੱਠੇ ਤੇ ਨਮਕੀਨ ਦਾ ਹਨਾ ਤੇ ਚਲੋ ਕੋਈ ਗੱਲ ਨੀ ਜੀ ਵਿਆਹ ਦੀ ਭਾਜੀ ਤਾਂ ਹੁਣ ਆਪਾਂ ਨੂੰ ਕਿੱਥੋਂ ਮਿਲਣੀ ਆ ਵਿਆਹ ਦੇ ਲੱਡੂ ਤੇ ਇੱਧਰ ਸਰਬਜੀਤ ਭਾਜੀ ਹੁਣੀ ਖਾਣਗੇ ਤੇ ਜਾਂ ਫਿਰ ਅਮਨ ਭਾਜੀ ਦੇਖੋ ਹਨਾ ਕਹਿੰਦੇ ਕਿ ਮਹੀਨਾ ਨੀ ਇੱਕ ਪੂਰਾ ਪ੍ਰੋਗਰਾਮ ਕਰਨਾ ਹੈਗਾ ਦਿਲ ਵਾਲੀ ਗੱਲ ਇਹ ਕੋਈ ਗੱਲ ਥੋੜੋ ਹੁੰਦੀ ਆ ਮਠਿਆਈ ਘੱਟ ਖਾ ਲਿਓ ਇੱਧਰ ਵੀ ਖਿਆਲ ਰੱਖਣਾ ਚਾਹੀਦਾ ਹਨਾ ਇੱਕ ਮਹੀਨਾ ਦਿਲ ਵਾਲੀ ਗੱਲ ਪ੍ਰੋਗਰਾਮ ਤੋਂ ਉਹਨਾਂ ਨੇ ਬ੍ਰੇਕ ਲਈ ਆ ਜੀ ਇੰਡੀਆ ਗਏ ਹੋਏ ਨੇ ਚਲੋ ਕੋਈ ਗੱਲ ਨੀ ਜਾਣਾ ਵੀ ਚਾਹੀਦਾ ਸੋ ਸੰਧਿਆ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਫੇਰ ਮਿਲਦੇ ਆ ਤੁਹਾਨੂੰ ਦੱਸ ਦਿਓ ਤੁਸੀਂ ਖੇਸ ਤੇ ਖੇਸੀ ਵਿੱਚ ਅੰਤਰ ਕੀ ਹੁੰਦਾ ਵਾ ਤੇ ਬਾਕੀ ਆਪਾਂ ਤੁਹਾਨੂੰ ਬਜ਼ਾਰਤ ਪਾ ਚੁੱਕੇ ਆ ਉਸਦਾ ਜਵਾਬ ਵੀ ਦੇ ਦਿਓ ਤੇ ਤੁਹਾਡੇ ਮੈਸੇਜ ਵੀ ਆਪਾਂ ਜ਼ਰੂਰ ਲਵਾਂਗੇ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਤੇ ਥੋੜੀਆਂ ਜਿਹੀਆਂ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਕਮੈਂਟਸ ਤਾਂ ਮੈਂ ਨਹੀਂ ਦੇ ਸਕਦੀ ਪਰ ਖਬਰਾਂ ਬਾਰੇ ਜ਼ਰੂਰ ਥੋੜਾ ਬਹੁਤ ਗੱਲ ਕਰਦੇ ਰਵਾਂਗੇ ਨਾਲ ਨਾਲ ਕੁਝ ਖਬਰ ਤੁਹਾਡੇ ਕੋਲ ਤਾਂ ਤੁਸੀਂ ਵੀ ਸਾਨੂੰ ਦੱਸ ਦਿਓ ਤੇ ਆਪਾਂ ਬਜ਼ਾਰਤ ਕਿਹੜੀ ਪਾਈ ਸੀ ਨਾ ਮੇਰੇ ਹੱਥ ਤੇ ਨਾ ਮੇਰੇ ਪੈਰ ਫਿਰ ਵੀ ਸਾਰੀ ਦੁਨੀਆਂ ਚ ਕਰਦੀ ਆ ਸੈਰ ਦੱਸ ਦਿਓ ਜੀ ਕੀ ਆ ਇਸ ਬਜ਼ਾਰਤ ਦਾ ਨਾਂ ਫਿਲਹਾਲ ਗਾਣਾ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਬਾਕੀ ਮੈਸੇਜ ਦੇ ਨਾਲ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈ ਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਆ ਗਿਆ ਪਸੰਦ ਹਾਰ ਦਾ ਮੁੰਡਾ ਚੌਦਵੀਂ ਦੇ ਚੰਦ ਵਰਗਾ ਤੁਰੇ ਇੱਕ ਤਣ ਤਣ ਕੇ ਨਿਰਾ ਏ ਪਟਾਕਾ ਗੰਨ ਦਾ ਸੇਮ ਬਸ ਫੜੇ ਪਿੰਡ ਦੀ ਪੂਰਾ ਫੁਰਤੀ ਮਾਰ ਕੇ ਚੜਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਰੇ ਬੰਨ ਕੇ ਗੁਲਾਬੀ ਪੱਗ ਖੜਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਰੇ ਬੰਨ ਕੇ ਗੁਲਾਬੀ ਪੱਗ ਖੜਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਰੇ ਬੰਨ ਕੇ ਗੁਲਾਬੀ ਪੱਗ ਖੜਦਾ ਨੀ
ਮੈਨੂੰ ਸ਼ਹਿਰ ਦੀਆਂ ਸੜਕਾਂ ਤੇ ਮੋੜਦਾ ਵੇ ਤੂੰ ਕੀ ਜਾਣੇ ਕਿੰਨੀਆਂ ਦੇ ਦਿਲਾਂ ਵਿੱਚ ਔੜਦਾ ਜਦੋਂ ਹਾਰ ਲੈ ਨੂੰ ਸ਼ਹਿਰ ਦੀਆਂ ਸੜਕਾਂ ਤੇ ਮੋੜਦਾ ਤੂੰ ਕੀ ਜਾਣੇ ਕਿੰਨੀਆਂ ਦੇ ਦਿਲਾਂ ਵਿੱਚ ਔੜਦਾ ਸਰਕਾਰਾਂ ਵਿੱਚ ਬਹਿਣੀ ਉੱਠਣੀ ਗੁੱਸਾ ਚੜਦਾ ਤਾਂ ਪਾਰੇ ਵਾਂਗੂ ਚੜਦਾ ਨੀ ਬੁੱਤ ਜੱਟਾਂ ਦਾ ਇਹ ਗੱਭਰੂ ਮੂਹਰੇ ਬੰਨ ਕੇ ਗੁਲਾਬੀ ਪੱਗ ਖੜਦਾ ਨੀ ਮੁੰਡਾ ਜੱਟਾਂ ਦਾ ਇਹ ਗੱਭਰੂ ਮੂਹਰੇ ਬੰਨ ਕੇ ਗੁਲਾਬੀ ਪੱਗ ਖੜਦਾ ਨੀ ਵੇ ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ ਛੱਪਦੇ ਨੇ ਮੈਗਜ਼ੀਨ ਤੇਰੇ ਕਾਰੋਬਾਰ ਦੇ ਉਹ ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ ਛੱਪਦੇ ਨੇ ਮੈਗਜ਼ੀਨ ਤੇਰੇ ਕਾਰੋਬਾਰ ਦੇ ਮੈਂ ਗੱਲ ਕਰਾਂ ਜਦ ਵੀ ਕੋਈ ਰਣਵੀਰ ਨਾਮ ਫੁੱਲਾਂ ਉੱਤੇ ਅੜਦਾ ਨੀ ਮੁੰਡਾ ਜੱਟਾਂ ਦਾ ਇਹ ਗੱਭਰੂ ਮੂਹਰੇ ਬੰਨ ਕੇ ਗੁਲਾਬੀ ਪੱਗ ਖੜਦਾ ਨੀ ਮੁੰਡਾ ਜੱਟਾਂ ਦਾ ਇਹ ਗੱਭਰੂ
ਲਓ ਜੀ ਦਲਜੀਤ ਦਸਾਂਝ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਗੁਲਾਬੀ ਪੱਗ ਤੇ ਗਾਣੇ ਤੁਸੀਂ ਖੂਬ ਇੰਜੋਏ ਕਰ ਰਹੇ ਹੋ ਆਈ ਥਿੰਕ ਤੇ ਵਜ਼ਾਰਤਾਂ ਦੇ ਜਵਾਬ ਵੀ ਮੈਨੂੰ ਆਉਣੇ ਸ਼ੁਰੂ ਹੋ ਗਏ ਸੋ ਸੌਖੀਆਂ ਵਜ਼ਾਰਤਾਂ ਵੀ ਆ ਤੇ ਔਖੀਆਂ ਵਜ਼ਾਰਤਾਂ ਵੀ ਆ ਕੀ ਕਹਿੰਦਾ ਤੁਹਾਡਾ ਅੱਜ ਦਾ ਦਿਨ ਤੇ ਕਿੱਦਾਂ ਦਾ ਰਿਹਾ ਨਵੇਂ ਸਾਲ ਦਾ ਐਕਸਪੀਰੀਅੰਸ ਤੇ ਕਿੱਦਾਂ ਦਾ ਰਿਹਾ ਪਿਛਲਾ ਲੰਘ ਚੁੱਕਿਆ ਸਾਲ ਕੀ ਦੇ ਕੇ ਗਿਆ ਕੁਝ ਖੱਟੀਆਂ ਤੇ ਕੁਝ ਮਿੱਠੀਆਂ ਜਾਂਦਾ ਤੇ ਜਾਂ ਫਿਰ ਇਹ ਜ਼ਰੂਰ ਦੱਸਿਓ ਕਿ ਪਿਛਲਾ ਸਾਲ ਜਿਹੜਾ 2018 ਸੀ ਤੇ ਗੱਲ ਸਿਰਫ ਇੱਕ ਜ਼ਿਆਦਾ ਨੀ ਆਪਾਂ ਤੁਹਾਨੂੰ ਪੁੱਛਦੇ ਵੈਸੇ ਤਾਂ ਇਨਸਾਨ ਹਰ ਉਹ ਜੀ ਸਿੱਖਦਾ ਵਾ 2018 ਦੀ ਕੋਈ ਵੀ ਐਸੀ ਗੱਲ ਕੋਈ ਐਸਾ ਤਜਰਬਾ ਜੋ ਤੁਹਾਨੂੰ 2018 ਸਿਖਾ ਕੇ ਗਿਆ ਉਹ ਸਾਲ ਦੇ ਵਿੱਚ ਜਿੰਨੀਆਂ ਵੀ ਮੁਸੀਬਤਾਂ ਮੁਸ਼ਕਲਾਂ ਚਾਹੇ ਜੋ ਵੀ ਤੁਹਾਡੀ ਲਾਈਫ ਦੇ ਵਿੱਚ ਹੋਇਆ ਵਾ ਉਸ ਤੋਂ ਤੁਸੀਂ ਇੱਕ ਗੱਲ ਕੀ ਸਿੱਖੀ ਆ ਤੇ ਜ਼ਰੂਰ ਦੱਸਿਓ ਸਾਨੂੰ ਕਿਉਂਕਿ ਹੋ ਸਕਦਾ ਕਿਸੇ ਹੋਰ ਦਾ ਵੀ ਭਲਾ ਹੋ ਜਾਏ ਤੇ ਇੱਧਰ ਗਗਨ ਜੀ ਗੁਰੂ ਫਤਿਹ ਬੁਲਾ ਰਹੇ ਆ ਜੀ ਸਾਰਿਆਂ ਨੂੰ ਤੇ ਕਹਿੰਦੇ ਕਿ ਕੀ ਹਾਲ ਚਾਲ ਆ ਭੈਣ ਜੀ ਹਾਂਜੀ ਗਗਨ ਮੇਰਾ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਆ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਭੇਜ ਰਹੇ ਆ ਸੋ ਬਹੁਤ ਬਹੁਤ ਸ਼ੁਕਰੀਆ ਨਵੇਂ ਸਾਲ ਦੀਆਂ ਮੁਬਾਰਕਾਂ ਭੇਜਣ ਲਈ ਤੇ ਇਹੀ ਕਹੂੰਗੀ ਕਿ ਪਰਮਾਤਮਾ ਤੁਹਾਡੀ ਜ਼ਿੰਦਗੀ ਨੂੰ ਹਮੇਸ਼ਾ ਖਿੜਿਆ ਭਰਿਆ ਰੱਖੇ ਤੇ ਹਮੇਸ਼ਾ ਫੁੱਲਾਂ ਵਾਂਗੂ ਮਹਿਕਦੇ ਰਹੂ ਤੇ ਨਾਲ ਹੀ ਜੀ ਉਹਨਾਂ ਨੇ ਦੱਸ ਦਿੱਤਾ ਵਾ ਕਹਿੰਦੇ ਜੇ ਤੂੰ ਭਲਾ ਆਖਣਾ ਚਾਹਵੇਂ ਬੀਬਾ ਦਿਲ ਭਲਾਈ ਧਾਰ ਜੇ ਤੂੰ ਦਾਨਾ ਬਣਨਾ ਲੋਚੇ ਚੁੱਭੇ ਸਰ ਵਿਦਿਆ ਵਿੱਚ ਮਾਰ ਜੇ ਤੂੰ ਰਸ ਮਾਣਨਾ ਚਾਹਵੇਂ ਹਰ ਇੱਕ ਜੀ ਨੂੰ ਮਿੱਠਾ ਬੋਲ ਜੇ ਤੂੰ ਸੱਚਾ ਬਣਨਾ ਚਾਹਵੇਂ ਝੂਠੇ ਵਸਣ ਨਾ ਦੇਵੀ ਕੋਲ ਜੇ ਤੂੰ ਚਾਹਵੇਂ ਚਰਚਾ ਤੇਰੀ ਜੇ ਤੂੰ ਚਾਹਵੇਂ ਚਰਚਾ ਤੇਰੀ ਹੋਵੇ ਹਰ ਇੱਕ ਘਰ ਦੇ ਵਿੱਚ ਤਾਂ ਫਿਰ ਬੀਬਾ ਦੇਸ਼ ਵਤਨ ਲਈ ਸਦਕੇ ਹੋਣਾ ਸਮਝੀ ਟਿੱਚ ਜੇ ਤੂੰ ਕੁਝ ਵੀ ਬਣਨਾ ਚਾਹਵੇਂ ਸੁਣ ਹੇ ਚੰਦ ਮਾਂ ਪਿਓ ਦੇ ਲਾਲ ਤਾਂ ਫਿਰ ਧੀਰਜ ਦਿਲੋਂ ਨਾ ਛੱਡੀ ਸੁੱਗੜ ਬਣੀ ਜਾ ਹਿੰਮਤ ਨਾਲ ਕਿਆ ਬਾਤ ਆ ਜੀ ਬੜੀ ਸੋਹਣੀ ਗੱਲ ਕਹਿ ਦਿੱਤੀ ਆ ਤੁਸੀਂ ਇਹਨਾਂ ਕੁਝ ਕੁ ਲਾਈਨਾਂ ਦੇ ਵਿੱਚ ਹੀ ਕਿ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਫਿਰ ਕਿੱਦਾਂ ਦਾ ਬਣਨਾ ਪੈਣਾ ਥੈਂਕ ਯੂ ਗਗਨ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਬਜ਼ਾਰਤ ਦਾ ਜਵਾਬ ਇਹਨਾਂ ਨੇ ਬਟਰਫਲਾਈ ਭੇਜਿਆ ਗਗਨ ਥੋੜਾ ਜਿਹਾ ਗਲਤ ਹੋ ਗਿਆ ਚਲੋ ਕੋਈ ਚੱਕਰ ਨੀ ਟਰਾਈ ਟਰਾਈ ਅਗੇਨ ਤੁਸੀਂ ਵੀ ਕਰਦੇ ਰਹੋ ਜੀ ਟਰਾਈ ਤੇ ਇੱਧਰ ਭਿੰਦਰ ਕਿਸ਼ਨਪੁਰੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਸਮੋਗ ਧੂਆ ਬਜ਼ਾਰਤ ਦਾ ਜਵਾਬ ਇਹਨਾਂ ਨੇ ਭੇਜਿਆ ਵਾ ਥੋੜਾ ਜਿਹਾ ਭਿੰਦਰ ਜੀ ਗਲਤ ਹੋ ਗਿਆ ਤੇ ਹੁਣ ਮੈਨੂੰ ਇਹ ਵੀ ਦੱਸ ਦਿਓ ਕਿ ਬਜ਼ਾਰਤ ਆਪਾਂ ਦੋ ਪਾਈਆਂ ਸੀਗੀਆਂ ਤੁਹਾਨੂੰ ਤੇ ਤੁਸੀਂ ਕਿਹੜੀ ਬਜ਼ਾਰਤ ਦਾ ਜਵਾਬ ਭੇਜਿਆ ਮੇਰੇ ਖਿਆਲ ਚ ਇਹਨਾਂ ਨੇ ਹਰਜਿੰਦਰ ਸਿੰਘ ਵਾਲੀ ਬਜ਼ਾਰਤ ਦਾ ਜਿਹੜਾ ਜਵਾਬ ਆ ਉਹ ਭੇਜਿਆ ਵਾ ਚਲੋ ਕੋਈ ਗੱਲ ਨੀ ਮਾਂ ਜੰਮੀ ਨੀ ਪੁੱਤ ਬਨੇਰੇ ਤੇ ਹਾਂਜੀ ਇਹ ਤਾਂ ਬਿਲਕੁਲ ਠੀਕ ਆ ਸਹੀ ਜਵਾਬ ਭੇਜਿਆ ਜੀ ਤੁਸੀਂ ਅਗਰ ਇਹੀ ਬਜ਼ਾਰਤ ਦਾ ਜਵਾਬ ਆ ਧੂਆ ਧੂਆ ਬਿਲਕੁਲ ਜੀ ਇਸ ਸਹੀ ਆਂਸਰ ਆ ਤੇ ਉਹਨਾਂ ਤੱਕ ਆਪਾਂ ਪਹੁੰਚਾ ਦਿੱਤਾ ਉਹਨਾਂ ਦੀ ਬਜ਼ਾਰਤ ਦਾ ਆਂਸਰ ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਇੱਕ ਬਹੁਤ ਹੀ ਸੋਹਣੇ ਜਿਹੇ ਵਿਚਾਰ ਨਾਲ ਕਹਿੰਦੇ ਕਿ ਸੌਖੇ ਤਰੀਕੇ ਨਾਲ ਮਿਲੀ ਮੰਜ਼ਿਲ ਸਿਰਫ ਇੱਕ ਜਿੱਤ ਗਿਣੀ ਜਾਂਦੀ ਆ, ਪਰ ਮੁਸ਼ਕਲਾਂ ਚੋਂ ਨਿਕਲ ਪਾਈ ਮੰਜ਼ਿਲ ਇੱਕ ਇਤਿਹਾਸ ਬਣ ਜਾਂਦੀ ਆ। ਸ਼ੁਭ ਸਵੇਰ ਦੋਸਤੋ, ਢੁੱਡੀ ਕੇ ਕਿਆ ਬਾਤਾਂ ਜੀ, ਗੱਲ ਤਾਂ ਬਿਲਕੁਲ ਸਹੀ ਕਹੀ ਆ, ਤੇ ਤੁਹਾਡੇ ਵਿਚਾਰ ਹਮੇਸ਼ਾ ਦੀ ਤਰ੍ਹਾਂ ਹੀ ਵਧੀਆ ਹੁੰਦੇ ਆ ਤੇ ਬੜਾ ਕੁਛ ਇਹਨਾਂ ਚੋਂ ਸਿੱਖਣ ਨੂੰ ਮਿਲਦਾ ਵਾ। ਪਰ ਆਪਾਂ ਤੁਹਾਨੂੰ ਦੱਸ ਦਈਏ ਜੀ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਤੇ ਇੱਕ ਬੁਝਾਰਤ ਜਿਹੜੀ ਕਿ ਆਪਾਂ ਤੁਹਾਨੂੰ ਪਾਈ ਸੀ, ਇੱਕ ਵਾਰੀ ਫਿਰ ਤੋਂ ਮੈਂ ਰਿਪੀਟ ਕਰ ਰਹੀ ਹਾਂ ਕਿ ਨਾ ਮੇਰੇ ਹੱਥ ਨਾ ਮੇਰੇ ਪੈਰ ਫਿਰ ਵੀ ਸਾਰੀ ਦੁਨੀਆਂ ਚ ਕਰਦੀ ਆ ਸੈਰ, ਤੇ ਨਾਲੇ ਤੁਸੀਂ ਸਾਨੂੰ ਦੱਸਣਾ ਕਿ ਖੇਸ ਤੇ ਖੇਸੀ ਦੇ ਵਿੱਚ ਕੀ ਫਰਕ ਹੁੰਦਾ ਵਾ। ਵੈਸੇ ਪਤਾ ਤਾਂ ਸਾਰਿਆਂ ਨੂੰ ਹੋਣਾ ਚਾਹੀਦਾ, ਪਰ ਚਲੋ ਕੋਈ ਗੱਲ ਨੀ ਜੀ, ਜੇ ਨਾ ਪਤਾ ਹੋਊਗਾ ਕਿਸੇ ਨੂੰ ਤਾਂ ਫਿਰ ਆਪਾਂ ਦੱਸ ਦਾਂਗੇ। ਤੇ ਆਪਾਂ ਤੁਹਾਨੂੰ ਗਾਣੇ ਵੀ ਸੁਣਾਉਂਦੇ ਜਾਂਦੇ ਹਾਂ, ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਸੁਣਾ ਕੇ ਚਾਹੁੰਦੀ ਹਾਂ, ਪਰ ਇਸਦਾ ਜਿਹੜਾ ਆਨਸਰ ਆ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਜ਼ਰੂਰ ਭੇਜੋਗੇ। ਇੱਕ ਵਾਰੀ ਕਿ ਛੋਟਾ ਜਿਹਾ ਬੱਚਾ ਇੱਕ ਦੁਕਾਨ ਤੇ ਜਾਂਦਾ, ਤਾਂ ਬੜਾ ਪਿਆਰਾ ਜਿਹਾ ਬੱਚਾ ਹੁੰਦਾ, ਮਾਸੂਮ ਜਿਹਾ ਖੜਾ ਹੁੰਦਾ ਆਪਣੀ ਮੰਮੀ ਦੇ ਨਾਲ ਹਨਾ, ਤੇ ਦੁਕਾਨ ਵਾਲੇ ਨੂੰ ਬੜਾ ਸੋਹਣਾ ਲੱਗਦਾ। ਉਹਨੂੰ ਕਹਿੰਦਾ ਲੈ ਬੱਚੇ ਟੋਫੀਆਂ ਲੈ ਲਾ, ਤੇ ਪਤਾ ਹੀ ਹੈ ਦੁਕਾਨ ਵਾਲੇ ਨੂੰ ਵੀ ਹਨਾ, ਦੁਕਾਨਦਾਰ ਨੂੰ ਵੀ, ਬੱਚਿਆਂ ਨੂੰ ਟੋਫੀਆਂ ਬੜੀਆਂ ਪਸੰਦ ਹੁੰਦੀਆਂ ਨੇ, ਤੇ ਬੱਚਾ ਨਾ ਨੁੱਕਰ ਕਰਦਾ। ਨਹੀਂ ਕਹਿੰਦਾ ਮੈਂ ਨੀ ਲੈਣੀਆਂ ਅੰਕਲ ਜੀ, ਬੜੀ ਮਾਸੂਮੀਅਤ ਜੀ ਨਾਲ ਜਵਾਬ ਦਿੰਦਾ। ਦੁਕਾਨ ਵਾਲਾ ਹੋਰ ਵੀ ਉਧਰ ਹੋ ਜਾਂਦਾ ਵੀ ਕਮਾਲ ਦੀ ਗੱਲ ਆ, ਵੀ ਬੱਚਾ ਟੋਫੀਆਂ ਲੈਣ ਤੋਂ ਕਿਉਂ ਮਨਾ ਕਰ ਰਿਹਾ ਵਾ, ਬੱਚਿਆਂ ਨੂੰ ਤਾਂ ਆਪਾਂ ਜਾ ਕੇ ਮੰਗਦੇ ਹਾਂ ਵੀ ਰੂੰਗਾ ਦੇ ਦੋ ਹਨਾ, ਸਾਰਿਆਂ ਨੇ ਮੰਗਿਆ ਹੋਊਗਾ ਦੁਕਾਨ ਵਾਲਿਆਂ ਤੋਂ ਛੋਟੇ ਹੁੰਦੇ ਵੀ ਰੂੰਗਾ ਦੇ ਦੋ, ਕਈਆਂ ਨੇ ਕੁੱਟ ਵੀ ਖਾਧੀ ਹੋਣੀ ਆ ਰੂੰਗੇ ਪਿੱਛੇ, ਤੇ ਚਲੋ। ਤੇ ਉਹ ਬੱਚਾ ਮਨਾ ਕਰ ਦਿੰਦਾ ਬੜੇ ਹੀ ਪਿਆਰੇ ਜਿਹੇ ਅੰਦਾਜ਼ ਤੇ ਮਾਸੂਮ ਜਿਹੇ ਅੰਦਾਜ਼ ਦੇ ਵਿੱਚ। ਦੁਕਾਨ ਵਾਲਾ ਫਿਰ ਉਹਨੂੰ ਕਹਿੰਦਾ ਨਹੀਂ ਬੱਚੇ ਲੈ ਲਾ ਦੁਕਾਨ, ਉਹ ਜਿਹੜਾ ਬੱਚਾ ਹੁੰਦਾ ਫਿਰ ਮਨਾ ਕਰਦਾ, ਤੇ ਫਿਰ ਦੁਕਾਨਦਾਰ ਦੀ ਮਾਤਾ ਬੈਠੀ ਹੁੰਦੀ ਆ ਕੋਲ, ਉਹ ਵੀ ਕਹਿੰਦੀ ਕਿ ਬੇਟਾ ਲੈ ਲਾ ਟੋਫੀਆਂ ਲੈ ਜਾ ਤੂੰ ਹਨਾ, ਤੇ ਬੱਚਾ ਫਿਰ ਨਾ ਕਰ ਦਿੰਦਾ। ਤੇ ਫਿਰ ਜਿਹੜਾ ਦੁਕਾਨ ਵਾਲਾ ਹੁੰਦਾ ਵਾ ਉਹ ਡੱਬਾ ਖੋਲ ਕੇ ਇੱਕ ਮੁੱਠ ਭਰ ਕੇ ਨਾ ਉਹ ਬੱਚੇ ਨੂੰ ਟੋਫੀਆਂ ਦੇ ਦਿੰਦਾ ਵਾ, ਤੇ ਬੱਚਾ ਨਾ ਨੀ ਕਰਦਾ, ਉਹ ਟੋਫੀਆਂ ਉਹਤੋਂ ਲੈ ਲੈਂਦਾ ਵਾ। ਤੇ ਇਹਦੀ ਮਾਂ ਪੁੱਛਦੀ ਆ, ਕਹਿੰਦੇ ਕਿ ਤੈਨੂੰ ਟੋਫੀਆਂ ਪਸੰਦ ਵੀ ਬਹੁਤ ਆ, ਤੇ ਜਦੋਂ ਦੁਕਾਨਦਾਰ ਨੇ ਤੈਨੂੰ ਕਿਹਾ ਸੀ ਕਿ ਤੂੰ ਟੋਫੀਆਂ ਲੈ ਲਾ, ਤੂੰ ਟੋਫੀਆਂ ਕਿਉਂ ਨੀ ਲਈਆਂ, ਜਦਕਿ ਜਦੋਂ ਦੁਕਾਨਦਾਰ ਨੇ ਤੈਨੂੰ ਟੋਫੀਆਂ ਦਿੱਤੀਆਂ ਤਾਂ ਉਹ ਟੋਫੀਆਂ ਤੂੰ ਆਰਾਮ ਨਾਲ ਲੈ ਲਈਆਂ। ਤਾਂ ਹੁਣ ਤੁਸੀਂ ਵੀ ਮੈਨੂੰ ਇਹ ਦੱਸੋ ਕਿ ਬੱਚੇ ਨੇ ਉਹ ਟੋਫੀਆਂ ਆਪਣੇ ਆਪ ਕਿਉਂ ਨੀ ਚੱਕੀਆਂ, ਤੇ ਜਦੋਂ ਦੁਕਾਨਦਾਰ ਨੇ ਉਹਨੂੰ ਬੁੱਕ ਭਰ ਕੇ ਜਾਂ ਮੁੱਠੀ ਭਰ ਕੇ ਉਹ ਟੋਫੀਆਂ ਦਿੱਤੀਆਂ ਤਾਂ ਉਹਨੇ ਉਹ ਟੋਫੀਆਂ ਆਰਾਮ ਨਾਲ ਹੀ ਲੈ ਲਈਆਂ। ਠੀਕ ਹੈ, ਦੱਸਿਓ ਜ਼ਰੂਰ ਜੀ ਕੀ ਲੌਜਿਕ ਸੀ, ਬੱਚੇ ਨੇ ਉਹ ਟੋਫੀਆਂ ਕਾਹਤੋਂ ਨਹੀਂ ਲਈਆਂ। ਸੋ ਤਰ੍ਹਾਂ ਤਰ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੀ ਹਾਂ ਜੀ ਮੈਂ ਤੁਹਾਡੀ, ਨਹੀਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਵਾ, ਤੇ ਗਾਣਿਆਂ ਦਾ ਸਿਲਸਿਲਾ ਚੱਲੀ ਜਾਣਾ ਜੀ ਇਸੇ ਤਰ੍ਹਾਂ। ਤੇ ਇੱਧਰ ਜਗਤਾਰ ਜੋਹਲ ਕਹਿੰਦੇ ਕਿ ਬੁਝਾਰਤ ਦਾ ਜਵਾਬ ਭੇਜਿਆ ਸੀ ਉਹਨਾਂ ਨੇ, ਕਹਿੰਦੇ ਹਵਾ ਤੇ ਨਿਗਾਹ ਵੀ ਹੋ ਸਕਦੀ ਆ, ਹੋਰ ਵੀ ਬਹੁਤ ਕੁਛ ਐਸਾ ਜੋ ਬਿਨਾਂ ਹੱਥ ਪੈਰ ਤੋਂ ਦੁਨੀਆਂ ਦੀ ਸੈਰ ਕਰਦਾ ਵਾ। ਬਿਲਕੁਲ ਜੀ, ਹੱਥਾਂ ਪੈਰਾਂ ਤੋਂ ਬਿਨਾਂ ਤਾਂ ਦੁਨੀਆਂ ਦੀ ਸੈਰ ਬਹੁਤ ਜ਼ਿਆਦਾ ਚੀਜ਼ਾਂ ਨੇ, ਕਈ ਗੱਲਾਂ ਨੇ ਜਿੱਦਾਂ ਕਿ ਜਗਤਾਰ ਭਾਜੀ ਨੇ ਦੱਸੀਆਂ ਨੇ ਕਿ ਨਾ ਮੇਰੇ ਹੱਥ ਨਾ ਮੇਰੇ ਪੈਰ ਫਿਰ ਵੀ ਮੈਂ ਸਾਰੀ ਦੁਨੀਆਂ ਦੀ ਕਰਦੀ ਆ ਸੈਰ, ਹਨਾ। ਹਵਾ ਆਪਣੇ ਆਪ ਕਿਤੇ ਵੀ ਜਾ ਸਕਦੀ ਆ ਕਹਿ ਸਕਦੇ ਆ ਹਨਾ, ਪਰ ਇੱਕ ਹੋਰ ਵੀ ਚੀਜ਼ ਆ ਜਿਹਦੇ ਪਿੱਛੇ ਦੁਨੀਆਂ ਭੱਜੀ ਫਿਰਦੀ ਆ, ਪਰ ਉਹ ਦੁਨੀਆਂ ਨੂੰ ਕਿਹੜੇ ਹਿਸਾਬ ਨਾਲ ਨਚਾਉਂਦਾ ਵਾ ਪਤਾ ਹੀ ਨਹੀਂ। ਕਲੂ ਦੇ ਤਾ ਜੀ, ਵੈਸੇ ਪਤਾ ਸਾਨੂੰ ਲੱਗ ਹੀ ਜਾਣਾ, ਗਾਣਾ ਵੀ ਇੱਕ ਆਏਗਾ, ਦੇਖਦੇ ਹਾਂ ਕੋਸ਼ਿਸ਼ ਕਰਾਂਗੇ ਕਿ ਜੇ ਪ੍ਰੋਗਰਾਮ ਦੇ ਵਿੱਚ ਗਾਣਾ ਵੀ ਅਸੀਂ ਪਲੇ ਕਰ ਸਕਦੇ ਹੋਈਏ। ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਉਹ ਵੀ ਜ਼ਰੂਰ ਦੱਸ ਦਿਓ। ਤੇ ਉਹਨਾਂ ਨੇ ਦੂਸਰੀ ਬੁਝਾਰਤ ਦਾ ਜਵਾਬ ਭੇਜ ਦਿੱਤਾ ਵਾ, ਕਹਿੰਦੇ ਅੱਗ ਬਾਲਣ ਤੋਂ ਪਹਿਲਾਂ ਧੂੰਆਂ ਬਨੇਰੇ ਤੇ। ਹਾਂਜੀ ਬਿਲਕੁਲ ਜਗਤਾਰ ਭਾਜੀ, ਤੇ ਖੇਸ ਤੇ ਖੇਸੀ ਆ ਜਿਹੜਾ ਉਹਦੇ ਵਿਚਲਾ ਫਰਕ ਉਹਨਾਂ ਨੇ ਦੱਸ ਦਿੱਤਾ, ਪਰ ਆਪਾਂ ਹਜੇ ਥੋੜੀ ਜਿਹੀ ਵੇਟ ਕਰ ਲੈਂਦੇ ਹਾਂ, ਦੇਖਦੇ ਹਾਂ ਕਿ ਹੋਰ ਕਿਹਨੂੰ ਪਤਾ ਖੇਸ ਤੇ ਖੇਸੀ ਦੇ ਵਿੱਚ ਕੀ ਅੰਤਰ ਹੁੰਦਾ, ਕੀ ਡਿਫਰੈਂਸ ਹੁੰਦਾ ਵਾ। ਤੇ ਅੱਗੇ ਨਵੇਂ ਸਾਲ ਦੀਆਂ ਵਧਾਈਆਂ ਭੇਜ ਰਹੇ ਨੇ ਤੇ ਹਰਜਿੰਦਰ ਸਿੰਘ ਜੀ, ਤੇ ਕਹਿੰਦੇ ਕਿ ਨਵੇਂ ਸਾਲ ਦੀ ਵਧਾਈ ਦਾ ਕੋਈ ਵੀ ਗੀਤ ਸੁਣਾ ਦਿਓ। ਤੇ ਲਓ ਜੀ ਫਿਰ ਇਹ ਆਪਾਂ ਹੁਣ ਜ਼ਿੰਮੇਵਾਰੀ ਹੈ ਜਿਹੜੀ ਇਹ ਭਾਰ ਆ, ਕਹਿੰਦੇ ਸਰਬਜੀਤ ਭਾਜੀ ਬੜੇ ਸੋਹਣੇ ਸੋਹਣੇ ਗਾਣੇ ਸੁਣਾਉਂਦੇ ਆ, ਆਪਾਂ ਉਹਨਾਂ ਨੂੰ ਵੀ ਕਹਿ ਦਿੰਦੇ ਹਾਂ ਕਿ ਉਹ ਨਵੇਂ ਸਾਲ ਤੇ ਨਵੇਂ ਸਾਲ ਦਾ ਕੋਈ ਵੀ ਗੀਤ ਆਪਣੀ ਮਰਜ਼ੀ ਦਾ ਆਪਾਂ ਨੂੰ ਜ਼ਰੂਰ ਸੁਣਾਉਣਗੇ। ਤੇ ਲਓ ਫਿਰ ਅੱਗੇ ਹਜੇ ਬਾਕੀ ਮੈਸੇਜ ਆਪਾਂ ਬਾਅਦ ਵਿੱਚ ਪੜ੍ਹਦੇ ਹਾਂ, ਲਿਆਉਂਦੇ ਹਾਂ, ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਪਰ ਤੁਸੀਂ ਨਾਲ ਨਾਲ ਆਪਣੇ ਮੈਸੇਜ ਜ਼ਰੂਰ ਭੇਜਦੇ ਰਹੇ ਹੋ। ਤੇ ਫਿਰ ਦੱਸ ਦਿਓ ਜੀ ਉਸ ਬੱਚੇ ਨੇ ਟੋਫੀਆਂ ਕਾਹਤੋਂ ਨਹੀਂ ਲਈਆਂ, ਕਿਉਂਕਿ ਇੱਕ ਹੋਰ ਸਵਾਲ ਲੈ ਕੇ ਆਈ ਹਾਂ ਜਦੋਂ ਤੁਸੀਂ ਮੈਨੂੰ ਇਸ ਸਵਾਲ ਦਾ ਜਵਾਬ ਦਿੱਤਾ, ਕਿਉਂਕਿ ਮੈਂ ਵੀ ਕੱਲ ਦੀ ਸੋਚੀ ਜਾ ਰਹੀ ਹਾਂ ਕਿ ਬੱਚੇ ਨੇ ਟੋਫੀਆਂ ਕਾਹਤੋਂ ਨਹੀਂ ਲਈਆਂ, ਜਦਕਿ ਟੋਫੀਆਂ ਤਾਂ ਸਹੀ ਵੀ ਸੀ, ਦੁਕਾਨਦਾਰ ਤੋਂ ਉਹਨੇ ਟੋਫੀਆਂ ਫੜ ਲਈਆਂ, ਜਦਕਿ ਉਹ ਤੁਹਾਨੂੰ ਪੂਰਾ ਡੱਬਾ ਦੇ ਰਿਹਾ ਸੀ ਕਿ ਬੱਚੇ ਤੂੰ ਆਪਣੀ ਮਰਜ਼ੀ ਨਾਲ ਇਹਦੇ ਵਿੱਚੋਂ ਟੋਫੀਆਂ ਕੱਢ ਲੈ, ਤੇ ਬੱਚੇ ਨੇ ਉਹ ਟੋਫੀਆਂ ਲੈਣ ਤੋਂ ਮਨਾ ਕਿਉਂ ਕੀਤਾ, ਕਿਉਂਕਿ ਕਹਿ ਦਿੰਦੇ ਹੁੰਦੇ ਨਾ ਕਿ ਬੱਚੇ ਭੋਲੇ ਹੁੰਦੇ ਆ, ਬੱਚੇ ਭੋਲੇ ਜ਼ਰੂਰ ਹੁੰਦੇ ਆ ਪਰ ਬੱਚਿਆਂ ਦੇ ਗੋਲੇ ਦੀ ਦਿਮਾਗ ਹੁੰਦਾ ਵਾ ਹਨਾ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਗਾਣੇ ਤੋਂ ਬਾਅਦ ਫਿਰ ਇੱਕ ਨਵੇਂ ਸਾਲ ਵਾਲਾ ਪ੍ਰੋਗਰਾਮ ਵੀ, ਨਵੇਂ ਸਾਲ ਵਾਲਾ ਜਿਹੜਾ ਗੀਤ ਆਪਾਂ ਉਹ ਵੀ ਸੁਣਨਾ ਵਾ, ਤੇ ਉਹ ਸੁਣਾਂਗੇ ਆਪਾਂ ਸਰਬਜੀਤ ਭਾਜੀ ਦੀ ਪਸੰਦ ਦਾ। ਤੇ ਲਓ ਜੀ ਫਿਰ ਸੁਣਦੇ ਆ ਇੱਕ ਗਾਣਾ ਤੇ ਗਾਣੇ ਦੇ ਨਾਲ ਹੀ ਫਿਰ ਬ੍ਰੇਕ ਦਾ ਟਾਈਮ ਵੀ ਹੋ ਰਿਹਾ ਵਾ ਤੇ ਬ੍ਰੇਕ ਵੀ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਨੂੰ ਮਿਲਾਂਗੇ ਤੁਹਾਡੇ ਮੈਸੇਜ ਤੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ ਕੋਈ ਚੁਟਕਲਾ ਵੀ ਭੇਜ ਸਕਦੇ ਹੋ ਤੁਸੀਂ ਤੇ ਕਹਿੰਦੇ ਹੁੰਦੇ ਨਾ ਕਈ ਵਾਰੀ ਚੁਟਕਲਿਆਂ ਦੇ ਵਿੱਚ ਜਾਂ ਕਿਸੇ ਗੱਲ ਦੇ ਵਿੱਚ ਹੀ ਗੱਲ ਦਾ ਰਾਜ਼ ਹੁੰਦਾ ਬਸ ਕਿਸੇ ਦਿਨ ਆਪਾਂ ਇਹਦੇ ਤੇ ਵੀ ਸ਼ੋ ਪ੍ਰੋਗਰਾਮ ਫਰਾਈਡੇ ਵਾਲਾ ਜ਼ਰੂਰ ਕਰਾਂਗੇ ਤੇ ਤੁਸੀਂ ਵੀ ਬਹੁਤ ਸਾਰੀਆਂ ਗੱਲਾਂ ਸੋਚ ਕੇ ਰੱਖਿਓ ਕਿਉਂਕਿ ਮੈਂ ਵੀ ਲੈ ਕੇ ਆਊਂਗੀ ਸੋਚ ਕੇ ਲੈ ਕੇ ਆਊਂਗੀ ਨਾ ਗੱਲਾਂ ਕਿਉਂਕਿ ਮੈਨੂੰ ਵੀ ਬਾਹਲੀਆਂ ਨੀ ਪਤਾ ਵੈਸੇ ਨਾ ਅਸੀਂ ਕਈ ਵਾਰੀ ਮੁਹਾਵਰੇ ਮੁਹਾਵਰਿਆਂ ਦੇ ਵਿੱਚ ਤਾਂ ਗੱਲਾਂ ਕਰਦੇ ਹੁੰਦੇ ਆ ਪਰ ਗੱਲਾਂ ਚੋਂ ਗੱਲਾਂ ਕਿੱਦਾਂ ਨਿਕਲਦੀਆਂ ਨੇ ਉਹ ਤਾਂ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਹੀ ਪਤਾ ਲੱਗਦਾ ਮੈਂ ਕਹਿਣ ਲੱਗੀ ਸੀ ਕਿ ਮੈਨੂੰ ਨੀ ਪਤਾ ਕਿੱਦਾਂ ਨਿਕਲਦੀਆਂ ਫਿਰ ਮੈਂ ਕਿਹਾ ਛੱਡੋ ਵਰੇ ਕਿਸੇ ਨੇ ਕਹਿ ਹੀ ਦੇਣਾ ਕਿ ਤੈਨੂੰ ਨੀ ਪਤਾ ਗੱਲਾਂ ਚ ਗੱਲਾਂ ਕਿੱਦਾਂ ਨਿਕਲਦੀਆਂ ਹਨਾ ਚਲੋ ਕੋਈ ਗੱਲ ਨੀ ਜੀ ਸੋਨੇ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ
ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸਨ ਲਹਿਰਾਂ ਦੇ ਸਨ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ, ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ। ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਲਹਿਰਾਂ ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.DrAvtarSingh.com।
ਗੱਲ ਇਹ ਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ 'ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ 'ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ, ਆਸਟ੍ਰੇਲੀਆ 'ਚ ਇਹੋ ਜਿਹੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਪ੍ਰੋਸੀ ਦਾ ਨਾਮ
ਉਹ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ, ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ 'ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ 'ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288590377 ਤੇ।
ਸੀਡੀ ਬੈਟਰੀਸ ਨਾਲ ਟ੍ਰੇਡਿੰਗ ਗੈਸ ਡੀਐਮਬੀ ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸਿਟੀ ਬੈਟਰੀਜ਼
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਨਾਨਕ ਬੇਕਰੀ ਡੈਂਡੀ ਨੌਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੌਂਗ ਫੋਨ 0425-888-856
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਚਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਪਬੀ ਸਿੱਧੂ ਬ੍ਰਿਸਬੇਨ ਤੋਂ ਤੇ ਟਾਈਮ ਹੋ ਚੁੱਕਾ ਜੀ 9:00 ਤੇ 10:00 ਤੱਕ ਆਪਣਾ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਤੁਸੀਂ ਵੀ ਸਾਡੇ ਨਾਲ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾ ਸਕਦੇ ਹੋ ਤੇ ਸਾਂਝਾਂ ਦਾ ਸਫ਼ਰ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਤੇ ਲਓ ਆਪਾਂ ਬਜ਼ਾਰਤਾਂ ਵੀ ਤੁਹਾਨੂੰ ਪਾਈਆਂ ਸੀ ਤੇ ਪੁੱਛਿਆ ਸੀ ਕਿ ਬੱਚੇ ਨੇ ਟੋਫੀਆਂ ਖੁਦ ਕਿਉਂ ਨੀ ਕੱਢੀਆਂ ਸੋ ਬੜਾ ਹੀ ਈਜ਼ੀ ਹੈ ਜੀ ਲੋਜੀਕਲ ਜੇ ਬੱਚੇ ਦੇ ਵੇ ਨਾਲ ਦੇਖਿਆ ਜਾਵੇ ਤਾਂ ਬੱਚੇ ਦੇ ਹੱਥ ਛੋਟੇ ਹੁੰਦੇ ਆ ਹੁਣ ਜੇ ਵਿਚਾਰਾ ਉਹ ਆਪਣੇ ਲਈ ਟੋਫੀਆਂ ਕੱਢਦਾ ਤੁਹਾਨੂੰ ਇੱਕ ਜਾਂ ਦੋ ਮਿਲਣੀਆਂ ਸੀ ਜਾਂ ਤਿੰਨ ਆ ਜਾਂਦੀ ਉਹਦੇ ਹੱਥ ਦੇ ਵਿੱਚ ਵੱਧ ਤੋਂ ਵੱਧ ਤੇ ਜਦੋਂ ਦੁਕਾਨ ਵਾਲੇ ਨੇ ਉਹਨੂੰ ਹਨਾ ਟੋਫੀਆਂ ਕੱਢ ਕੇ ਦਿੱਤੀਆਂ ਤਾਂ ਦੁਕਾਨ ਵਾਲੇ ਦੇ ਜਿਹੜੇ ਹੱਥ ਨੈਚੁਰਲੀ ਹੈ ਕਿ ਵੱਡੇ ਹੋਣੇ ਸੀ ਤੇ ਉਹਦੇ ਵਿੱਚ ਕਿੰਨਾ ਬੁੱਕ ਭਰ ਕੇ ਕਿੰਨੀਆਂ ਟੋਫੀਆਂ ਆ ਗਈਆਂ ਤੇ ਬੱਚੇ ਅੱਜ ਜਿਹੜੇ ਉਹ ਵੀ ਸ਼ੈਤਾਨ ਹੁੰਦੇ ਆ ਦੇਖਿਆ ਨਾ ਦੱਸਦਾ ਨਾ ਕਿੱਦਾਂ ਹਨਾ ਬੱਚੇ ਨੇ ਕਾਹਤੋਂ ਟੋਫੀਆਂ ਨੀ ਲਈਆਂ ਤੇ ਇਹੀ ਰੀਜ਼ਨ ਉਹਨੇ ਆਪਣੀ ਮਾਂ ਨੂੰ ਦੱਸਿਆ ਕਿ ਜਦ ਉਹਦੀ ਮਾਂ ਪੁੱਛਦੀ ਹੈ ਕਿ ਤੂੰ ਟੋਫੀਆਂ ਕਾਹਤੋਂ ਨੀ ਲਈਆਂ ਤਾਂ ਉਹ ਇਹੀ ਗੱਲ ਦੱਸਦਾ ਕਿ ਜੇ ਮੈਂ ਆਪ ਟੋਫੀਆਂ ਲੈਂਦਾ ਤਾਂ ਮੈਂ ਇੱਕ ਜਾਂ ਦੋ ਟੋਫੀਆਂ ਮਿਲਣੀਆਂ ਸੀ ਤੇ ਹੁਣ ਅੰਕਲ ਨੇ ਮੈਨੂੰ ਟੋਫੀਆਂ ਦਿੱਤੀਆਂ ਵਾ ਤਾਂ ਦੇਖੋ ਮੇਰੇ ਕੋਲ ਕਿੰਨੀਆਂ ਟੋਫੀਆਂ ਆ ਗਈਆਂ ਸੋ ਕਿਤੇ ਨਾ ਕਿਤੇ ਜੀ ਬੱਚੇ ਵੀ ਬੜੇ ਸ਼ੈਤਾਨ ਹੁੰਦੇ ਆ ਤੇ ਯੋਗਤਾ ਜਿਹੜੀ ਉਹ ਲਾਈ ਜਾਂਦੇ ਆ ਹਨਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੇ ਕਹਿੰਦੇ ਕਿ ਰੁਪਈਆ ਜੂਆ ਕਿਸੇ ਨਾ ਜਿੱਤਿਆ ਸਭ ਜੂਏ ਜਿੱਤੇ ਸਵਾਰੀਆਂ ਜਿਵੇਂ ਜਿੱਤ ਮਾਂਜਿਆ ਚਾਰ ਜੁਆਰੀਆਂ ਇੱਕ ਜੁਆਰੀ ਜਾਵੇ ਹਾਰੀ ਮੱਝੀ ਇੱਕ ਜੁਆਰੀਏ ਹਰਜਿੰਦਰ ਸਿੰਘ ਬਸੀ ਪਠਾਣਾ ਤੋਂ ਜੇ ਨਾਲ ਹੀ ਕਹਿ ਰਹੇ ਆ ਕਿ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਬਹੁਤ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਕਰਦੇ ਆ ਹਾਂਜੀ, ਹਰਮਨ ਰੇਡੀਓ ਤੇ ਜਿੰਨੇ ਵੀ ਸਾਡੇ ਪ੍ਰੋਗਰਾਮ ਚੱਲਦੇ ਆ ਸਾਰੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਦੱਸਦੇ ਆ, ਇਨਫੋਰਮੇਸ਼ਨ ਦਿੰਦੇ ਆ, ਬੜੀਆਂ ਸੋਹਣੀਆਂ ਹੁੰਦੀਆਂ, ਪਰ ਫਰਾਈਡੇ ਵਾਲੇ ਦਿਨ ਤਾਂ ਆਪਾਂ ਗੱਲਾਂ ਬਾਤਾਂ ਹਨਾ ਏਦਾਂ ਦੀਆਂ ਕਰੀ ਦੀਆਂ ਥੋੜਾ ਜਿਹਾ, ਕਿਉਂਕਿ ਵੀਕਐਂਡ ਹੁੰਦਾ ਵਾ, ਵੀਕਐਂਡ ਮਸਤੀ ਵੀ ਹੋ ਜਾਂਦੀ ਆ ਤੇ ਥੋੜੀਆਂ ਤੁਹਾਡੀਆਂ ਗੱਲਾਂ ਤੇ ਕੁਝ ਗੱਲਾਂ ਮੇਰੀਆਂ ਵੀ ਹੋ ਜਾਂਦੀਆਂ ਨੇ। ਤੇ ਅੱਗੇ ਜੀ ਨਾਲ ਹੀ ਕਹਿ ਰਹੇ ਆ ਕਿ ਬੌਬੀ ਜੀ ਨਵੇਂ ਸਾਲ ਦੀ ਵਧਾਈ, ਤਾਂ ਕੋਈ ਗੀਤ ਸੁਣਾ ਦਿਓ ਜਿਹੜਾ ਕਿ ਅਸੀਂ ਬਹੁਤ ਜਲਦੀ ਦੇਖਦੇ ਹਾਂ ਜੀ, ਲੱਭਾਂਗੇ ਜ਼ਰੂਰ ਸੁਣਾਵਾਂਗੇ। ਤੇ ਕਹਿੰਦੇ ਕਿ ਮੈਂ ਲਓ ਜੀ ਨਵੇਂ ਸਾਲ ਦਾ ਗਾਣਾ ਨੀ, ਗਾਣੇ ਤਾਂ ਆਪਾਂ ਚਲੋ ਰੇਡੀਓ ਤੇ ਵੀ ਚੱਲੀ ਜਾਣੇ ਆ ਤੇ ਬਾਕੀ ਯੂਟਿਊਬ ਤੇ ਜਾਂ ਕਿੱਦਾਂ ਸੁਣ ਲੈਂਦੇ ਹਾਂ, ਤੁਹਾਨੂੰ ਇੱਕ ਨਵੇਂ ਸਾਲ ਦਾ ਬੜਾ ਵਧੀਆ ਵਿਚਾਰ ਸੁਣਾਉਂਦੇ ਆ, ਤੇ ਉਹ ਵਿਚਾਰ ਕੀ ਆ ਉਹ ਜ਼ਰੂਰ ਸੁਣਾਵਾਂਗੇ। ਪਰ ਥੋੜਾ ਜਿਹਾ ਇੱਕ ਦੋ ਮੈਸੇਜ ਹੋਰ ਲੈ ਲਈਏ ਜੀ। ਕਹਿੰਦੇ ਕਿ ਮੈਂ ਹਰਜਿੰਦਰ ਸਿੰਘ ਕਹਿ ਰਹੇ ਆ ਕਿ ਮੈਂ 18 ਵਿੱਚ ਹਰਮਨ ਰੇਡੀਓ ਆਸਟ੍ਰੇਲੀਆ ਦਾ ਨਸ਼ਾ ਲਾ ਲਿਆ ਸੀ। ਤੁਸੀਂ ਪੁੱਛਿਆ ਸੀ ਕਿ 2018 ਦੇ ਵਿੱਚ ਤੁਸੀਂ ਕੀ ਨਵਾਂ ਸਿੱਖਿਆ ਜਾਂ ਕੀ ਏਦਾਂ ਦਾ ਕੋਈ ਕੰਮ ਕੀਤਾ ਜੀ, ਤੇ ਤੁਸੀਂ ਖੁਸ਼ ਵੀ ਹੋ। ਤਾਂ ਕਹਿੰਦੇ ਕਿ ਮੈਂ 2018 ਦੇ ਵਿੱਚ ਹਰਮਨ ਰੇਡੀਓ ਦਾ ਨਸ਼ਾ ਲਾ ਲਿਆ ਸੀ, ਤੇ ਬਹੁਤ ਵਧੀਆ ਗੱਲ ਆ ਜੀ, ਤੁਹਾਨੂੰ ਨਸ਼ਾ ਲੱਗਿਆ ਤੇ ਇਸੇ ਲਈ ਤੁਸੀਂ ਸਾਡਾ ਸਾਥ ਵੀ ਦਿੰਦੇ ਹੋ। ਚੰਗੀਆਂ ਗੱਲਾਂ ਦਾ ਨਸ਼ਾ ਲਾ ਲੈਣਾ ਚਾਹੀਦਾ ਵਾ, ਪਰ ਜਿਹੜੀਆਂ ਮਾੜੀਆਂ ਗੱਲਾਂ ਵਾ ਉਹਨਾਂ ਨੂੰ ਆਪਣੇ ਤੋਂ ਕੋਹਾਂ ਹੀ ਦੂਰ ਰੱਖਣਾ ਚਾਹੀਦਾ। ਤੇ ਨਾਲ ਹੀ ਕਹਿੰਦੇ ਕਿ ਰੁਪਈਆ, ਉਹਨਾਂ ਨੇ ਵਿਚਾਰਤ ਦਾ ਜਵਾਬ ਦਿੱਤਾ। ਹਾਂਜੀ ਬਿਲਕੁਲ, ਇਹੀ ਉਸ ਵਿਚਾਰਤ ਦਾ ਜਵਾਬ ਆ ਕਿ ਨਾ ਹੱਥ ਆ ਨਾ ਪੈਰ ਆ, ਪਰ ਦੁਨੀਆਂ ਦੀ ਸੈਰ ਹਰ ਥਾਂ ਤੇ ਕਰਦਾ ਹੀ ਕਰਦਾ ਵਾ। ਰੁਪਈਆ ਜੀ ਮੇਰੀ ਵਿਚਾਰਤ ਦਾ ਜਵਾਬ। ਤੇ ਅੱਗੇ ਕਹਿੰਦੇ ਕਿ ਮੈਂ ਸਰਬਜੀਤ ਭਾਜੀ ਨੂੰ ਮਿਲ ਕੇ ਆਇਆ, ਬਹੁਤ ਵਧੀਆ ਇਨਸਾਨ ਨੇ। ਹਾਂਜੀ ਸਰਬਜੀਤ ਭਾਜੀ ਵਾਕਈ ਬਹੁਤ ਵਧੀਆ ਇਨਸਾਨ ਨੇ, ਤੇ ਤੁਸੀਂ ਮਿਲ ਕੇ ਆਏ ਹੋ ਤਾਂ ਬੜਾ ਵਧੀਆ। ਮੈਂ ਵੀ ਗਈ ਸੀ ਇੰਡੀਆ, ਕੋਸ਼ਿਸ਼ ਤਾਂ ਸੀਗੀ ਕਿ ਮੈਂ ਜਾ ਕੇ ਆਉਂਗੀ ਪਟਿਆਲੇ ਤੇ ਜ਼ਰੂਰ ਮਿਲਾਂਗੇ, ਪਰ ਕੁਛ ਉਸ ਟਾਈਮ ਸਿਹਤ ਨੇ ਸਾਥ ਨਹੀਂ ਦਿੱਤਾ ਤੇ ਜਾ ਨਹੀਂ ਸੀ ਹੋਇਆ, ਪਰ ਚਲੋ ਕੋਈ ਗੱਲ ਨੀ। ਵੈਸੇ ਤਾਂ ਹਰੇਕ ਹਫ਼ਤੇ ਆਪਾਂ ਸਰਬਜੀਤ ਭਾਜੀ ਨਾਲ ਗੱਲਾਂ ਮਾਰੀ ਦੀਆਂ ਤੇ ਪਤਾ ਲੱਗ ਜਾਂਦਾ ਕਿ ਇਨਸਾਨ ਕਿੱਦਾਂ ਦੇ। ਵਾਕਈ ਬਹੁਤ ਵਧੀਆ ਤੇ ਬਹੁਤ ਚੰਗੇ ਦਿਲ ਦੇ ਇਨਸਾਨ ਨੇ, ਤੇ ਰੇਡੀਓ ਦੇ ਵਿੱਚ ਕੋਈ ਨਾ ਕੋਈ ਨਵੀਂ ਖੋਜ ਕੱਢੀ ਰੱਖਦੇ ਨੇ ਇਹ ਵੈਸੇ, ਹਨਾ, ਤੇ ਚਾਹੀਦਾ ਵੀ ਏਦਾਂ ਦਾ ਹੀ ਆ ਜੀ। ਤੇ ਲਓ ਫਿਰ ਹੁਣ ਨਵੇਂ ਸਾਲ ਤੇ ਤੁਹਾਡੀ ਫਰਮਾਇਸ਼ ਤੇ ਹਰਜਿੰਦਰ ਜੀ ਅਸੀਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਵਿਚਾਰ ਸੁਣਾਉਂਦੇ ਹਾਂ ਤੇ ਗਾਣੇ ਵੀ ਜ਼ਰੂਰ ਪਲੇ ਕਰਾਂਗੇ, ਪਰ ਫਿਲਹਾਲ ਸੁਣਦੇ ਹਾਂ ਇਹ ਵਿਚਾਰ।
ਉਸ ਦਿਨ ਮੇਰੀ ਜਾਗ ਸਵੇਰੇ 5 ਵਜੇ ਹੀ ਖੁੱਲ ਗਈ। ਮੇਰਾ ਜੀ ਨਹੀਂ ਸੀ ਕਰਦਾ ਬਿਸਤਰੇ ਵਿੱਚੋਂ ਬਾਹਰ ਨਿਕਲਣ ਤੇ। ਮੈਂ ਉੱਠ ਕੇ ਬੈਠ ਗਿਆ, ਪਰ ਮੰਜੀ ਤੋਂ ਥੱਲੇ ਪੈਰ ਰੱਖਣ ਦੀ ਬਜਾਏ ਮੈਂ ਰਜਾਈ ਚੰਗੀ ਤਰ੍ਹਾਂ ਆਪਣੇ ਚਾਰੇ ਪਾਸੇ ਲਪੇਟ ਲਈ। ਉੱਠ ਭਲੀਏ ਲੋਕੇ ਚਾਹ ਬਣਾ, ਮੈਂ ਲਾਗਲੀ ਮੰਜੀ ਉੱਤੇ ਸੁੱਤੀ ਹੋਈ ਤਾਰੋ ਨੂੰ ਆਵਾਜ਼ ਦਿੱਤੀ। ਤੂੰ ਉੱਠ ਕੇ ਮੂੰਹ ਹੱਥ ਤਾਂ ਧੋ ਲੈ, ਪਹਿਲਾਂ ਚਾਹ ਦੀ ਲੱਗ ਗਈ ਹੈ। ਉਸਨੇ ਰਜਾਈ ਵਿੱਚੋਂ ਮੂੰਹ ਬਾਹਰ ਕੱਢੇ ਬਗੈਰ ਹੀ ਜਵਾਬ ਦੇ ਦਿੱਤਾ, ਮੈਂ ਅੱਜ ਬੈੱਡ ਟੀ ਪੀਣੀ ਹੈ। ਇਹ ਗੱਲ ਕਹਿੰਦੇ ਹੋਏ ਮੇਰੇ ਬੁੱਲਾਂ ਉੱਤੇ ਮੁਸਕਨੀ ਫੈਲ ਗਈ। ਉਹ ਕੀ ਹੁੰਦੀ ਹੈ? ਉਸਦੀ ਆਵਾਜ਼ ਤੋਂ ਪਤਾ ਲੱਗਾ ਕਿ ਉਸਨੇ ਰਜਾਈ ਵਿੱਚੋਂ ਮੂੰਹ ਬਾਹਰ ਕੱਢ ਲਿਆ ਸੀ। ਭਲੀਏ ਲੋਕੇ, ਜਿਹੜੀ ਚਾਹ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਪੀਂਦੇ ਹੈ ਉਹ ਹੁੰਦੀ ਹੈ ਬੈੱਡ ਟੀ। ਚੱਲ ਉੱਠ ਪਿਆਰੇ, ਅੱਜ ਸਾਨੂੰ ਵੀ ਬੈੱਡ ਟੀ। ਮੈਂ ਫਿਰ ਨਿਸਲ ਹੋ ਗਿਆ। ਤੂੰ ਕੋਈ ਵੱਡਾ ਲੋਕ ਹੈ? ਉਹ ਸ਼ਾਇਦ ਮੁਸਕਰਾ ਰਹੀ ਸੀ ਉਸ ਵੇਲੇ। ਚੱਲ ਵੱਡਾ ਲੋਕ ਨਾ ਸਹੀ, ਪਰ ਵੱਡੇ ਲੋਕਾਂ ਨਾਲ ਵਾਹ ਤਾਂ ਪੈਂਦਾ ਹੈ ਨਾ ਮੇਰਾ। ਨਾਲੇ ਇੱਕ ਗੱਲ ਹੋਰ ਵੀ ਹੈ ਅੱਜ ਖਾਸ। ਮੈਂ ਉਹਦੀ ਮੰਜੀ ਵੱਲ ਪਾਸਾ ਮੋੜ ਲਿਆ। ਕੀ ਗੱਲ ਹੈ ਖਾਸ ਇਹੋ ਜਿਹੀ? ਉਹ ਸੱਚੀ ਮੁੱਚੀ ਕਾਹਲੀ ਪੈ ਗਈ ਸੀ ਸੁਣਨ ਵਾਸਤੇ। ਅੱਜ ਨਵਾਂ ਸਾਲ ਚੜਿਆ ਹੈ ਭਲੀਏ ਲੋਕੇ, ਮੈਂ ਆਪਣੇ ਦਿਲ ਦੀ ਗੁੱਝੀ ਗੱਲ ਉਸਨੂੰ ਦੱਸ ਹੀ ਦਿੱਤੀ। ਇਹ ਭਲਾ ਕੀ ਖਾਸ ਗੱਲ ਹੋਈ? ਨਵਾਂ ਸਾਲ ਤਾਂ ਪਿਛਲੇ ਸਾਲ ਵੀ ਚੜਿਆ ਸੀ। ਉਸਨੇ ਪਰੇ ਕੰਧ ਵੱਲ ਨੂੰ ਪਾਸਾ ਮੋੜ ਲਿਆ। ਕਿੰਨੀ ਕਮਲੀ ਹੈ ਤਾਰੋ ਵੀ, ਮੈਂ ਸੋਚਿਆ। ਇਹ 17 ਪ੍ਰੋਫੈਸਰ ਨਰਿੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚੋਂ ਸਨ। ਨਿੱਕੇ ਹੁੰਦਿਆਂ ਵਰਾ 365 ਦਿਨ ਅਤੇ 365 ਰਾਤਾਂ ਦਾ ਹੁੰਦਾ ਸੀ। ਰੋਜ਼ੀ ਰੋਟੀ ਕਮਾਉਣ ਲੱਗੇ ਤਾਂ ਵਰਾ 52 ਹਫ਼ਤਿਆਂ ਦਾ ਰਹਿ ਗਿਆ। ਸਮੇਂ ਨਾਲ ਕਦਮ ਮਿਲਾ ਕੇ ਚੱਲਣ ਲੱਗੇ ਤਾਂ ਵਰਾ ਬਸ 1 ਸਾਲ ਦਾ ਹੋ ਕੇ ਰਹਿ ਗਿਆ। ਇਸ ਵਾਰ ਤਾਂ ਲੱਗਦਾ ਹੈ ਸਾਲ ਹੋਰ ਵੀ ਛੋਟਾ ਹੋ ਗਿਆ ਹੈ। ਕਿੰਨੀ ਛੇਤੀ ਲੰਘ ਗਿਆ ਹੈ ਨਾ। ਤਾਰੋ ਦੇ ਕਹਿਣ ਅਨੁਸਾਰ ਭਾਵੇਂ ਇਸ ਵਿੱਚ ਕੋਈ ਖਾਸ ਗੱਲ ਨਹੀਂ, ਨਵਾਂ ਸਾਲ ਤਾਂ ਹਰ ਸਾਲ ਹੀ ਹੁੰਦਾ ਹੈ, ਪਰ ਫਿਰ ਵੀ ਨਵੇਂ ਸਾਲ ਦਾ ਦਿਨ ਸਾਡੇ ਜੀਵਨ ਦੇ ਰਾਹ ਦਾ ਇੱਕ ਮੀਲ ਪੱਥਰ ਹੁੰਦਾ ਹੈ, ਸਾਡੇ ਹੋਰ ਸਿਆਣੇ ਹੋ ਜਾਣ ਦੀ ਮੋਹਰ। ਬੀਤੇ ਵਰੇ ਵਿੱਚ ਜਿਨ੍ਹਾਂ ਲੋਕਾਂ ਨੇ ਦੂਜਿਆਂ ਨੂੰ ਕਾਮਯਾਬ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਇਆ, ਅਸੀਂ ਉਹਨਾਂ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ। ਤੇ ਜਿਨ੍ਹਾਂ ਲੋਕਾਂ ਨੇ ਦੂਜਿਆਂ ਦੀਆਂ ਲੱਤਾਂ ਖਿੱਚ ਕੇ ਉਹਨਾਂ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰਦਿਆਂ ਉਹਨਾਂ ਦੇ ਹੌਸਲਿਆਂ ਦੀ ਪਰਖ ਕੀਤੀ, ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ। ਯਕੀਨ ਕਰੋ, ਅਸੀਂ ਸਾਰੇ ਹੀ 1 ਸਾਲ ਹੋਰ ਸਿਆਣੇ ਹੋ ਗਏ ਹਾਂ। ਤੁਹਾਨੂੰ ਸਭ ਨੂੰ 1 ਸਾਲ ਹੋਰ ਸਿਆਣੇ ਹੋਣ ਦੀ ਵਧਾਈ ਹੋਵੇ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਲਓ ਜੀ, ਸਰਬਜੀਤ ਸਿੰਘ ਦੀ ਆਵਾਜ਼ ਦੇ ਵਿੱਚ ਤੁਹਾਨੂੰ ਨਵੇਂ ਸਾਲ ਦੀ ਇੱਕ ਹਨਾ ਮੁਬਾਰਕਬਾਦ ਵੀ ਮਿਲ ਗਈ ਹੈ, ਤੇ ਨਵੇਂ ਸਾਲ ਦੇ ਜੋ ਲੋਕ ਸੋਚਦੇ ਆ ਉਸ ਹਿਸਾਬ ਨਾਲ ਵੀ ਪਤਾ ਲੱਗ ਗਿਆ ਕਿ ਨਵਾਂ ਸਾਲ ਕੀ ਆ, ਇੱਕ ਅਗਲੇ ਦਿਨ ਦੀ ਸ਼ੁਰੂਆਤ ਹੈ। ਸੋ ਇਸੇ ਤਰ੍ਹਾਂ ਤਾਰੋ ਨੇ ਕਿਹਾ ਕਹਿੰਦੀ ਨਵਾਂ ਸਾਲ ਤਾਂ ਅਗਲੇ ਪਿਛਲੇ ਸਾਲ ਵੀ ਆਇਆ ਸੀ ਹਨਾ, ਸੋ ਬੈਡ ਟੀ ਉਹਨੂੰ ਬੇਚਾਰੇ ਨੂੰ ਮਿਲੀ ਜਾਂ ਨਹੀਂ ਉਹ ਨੀ ਪਤਾ। ਤੇ ਇੱਧਰ ਮੈਸੇਜ ਗਗਨ ਜੀ ਨੇ ਭੇਜਤਾ ਵਾ, ਬਜ਼ਾਰਤ ਦਾ ਜਵਾਬ ਇਹਨਾਂ ਨੇ ਪਹਿਲਾਂ ਹੀ ਭੇਜਿਆ ਹੋਇਆ ਜੀ, ਪੈਸਾ ਬਾਕੀ ਜੀ। ਤੇ ਜਗਤਾਲ ਜੋਹਲ ਕਹਿੰਦੇ ਬੱਚੇ ਇੰਨੇ ਵੀ ਭੋਲੇ ਨੀ ਹੁੰਦੇ ਜਿੰਨੇ ਵੱਡੇ ਉਹਨਾਂ ਨੂੰ ਸਮਝਦੇ ਆ। ਹਾਂਜੀ ਤੁਸੀਂ ਸਮਝ ਗਏ ਹਨਾ ਕਿ ਜਵਾਕ ਨੇ ਉਹ ਟੋਫੀਆਂ ਵਾ ਜਿਹੜੀਆਂ ਆਪ ਕਾਤੋਂ ਨੀ ਚੱਕੀਆਂ। ਸੋ ਵਾਕਈ ਜੀ ਇਟਲੀ ਵਾਲੇ ਬੜੇ ਸਮਝਦਾਰ ਨੇ। ਤੇ ਜਗਤਾਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਆ ਗਏ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬੋਬੀ, ਜੋ ਫਰਕ ਨਿਆਣੇ ਤੇ ਸਿਆਣੇ ਚ ਹੁੰਦਾ ਉਹੀ ਫਰਕ ਖੇਸੀ ਖੇਸ ਤੇ ਖੇਸੀ ਚ ਹੁੰਦਾ। ਬਜ਼ਾਰਤ ਮੈਂ ਸੁਣੀ ਨਹੀਂ ਸੀ ਬੋਬੀ, ਦੌੜੇ ਤੇ ਤੱਗੜ ਦੇ ਵਿੱਚ ਕੀ ਫਰਕ ਹੁੰਦਾ ਵਾ? ਤੱਗੜ ਤਾਂ ਮੈਨੂੰ ਪਤਾ ਜੀ ਕੀ ਹੁੰਦਾ ਵਾ, ਤੰਗਲੀ ਤੇ ਦਸਾਂਗੇ ਵਿੱਚ ਕੀ ਫਰਕ ਹੁੰਦਾ ਵਾ? ਧੰਨਵਾਦ। ਹਾਂਜੀ ਚਲੋ ਜੀ ਦੱਸ ਦੋ ਸਾਰੇ ਜਾਣੇ, ਤੰਗਲੀ ਪਹਿਲਾਂ ਆਪਾਂ ਇਹ ਪੁੱਛਦੇ ਆ ਜੀ, ਤੰਗਲੀ ਤੇ ਦਸਾਂਗੇ ਵਿੱਚ ਕੀ ਫਰਕ ਹੁੰਦਾ ਵਾ? ਤੇ ਤੰਗਲੀ ਤਾਂ ਤੁਹਾਨੂੰ ਪਤਾ ਹੀ ਆ ਹਨਾ, ਜਿਨ੍ਹਾਂ ਨੇ ਖੇਤੀ ਕੀਤੀ ਉਹਨਾਂ ਨੂੰ ਪਤਾ ਹੋਊ ਜੀ, ਇਹ ਸਾਰੀਆਂ ਜਿਹੜੀਆਂ ਖੇਤੀ ਦੇ ਔਜ਼ਾਰ ਹੁੰਦੇ ਨੇ ਜਿਹੜੇ ਕਿ ਵਰਤੇ ਜਾਂਦੇ ਆ। ਤੰਗਲੀ ਤਾਂ ਵੈਸੇ ਨਾਰਮਲ ਘਰਾਂ ਦੇ ਵਿੱਚ ਹੀ ਹੁੰਦੀ ਆ, ਜੇ ਕਿਸੇ ਨੇ ਪਸ਼ੂਆਂ ਨੂੰ ਪੱਠੇ ਪੁੱਠੇ ਪਾਏ ਹੋਣਗੇ ਤਾਂ ਪਤਾ ਲੱਗ ਹੀ ਜਾਂਦਾ ਵਾ। ਤੇ ਦਸਾਂਗੇ, ਦਸਾਂਗਾ ਵੀ ਸਾਰਿਆਂ ਨੂੰ ਨਾਰਮਲ ਜੀ ਆ ਜੀ, ਪਿੰਡ ਵਾਲਿਆਂ ਨੂੰ ਪਤਾ, ਸ਼ਹਿਰ ਵਾਲਿਆਂ ਦਾ ਮੈਨੂੰ ਪਤਾ ਨੀ ਹੈਗਾ। ਬਾਕੀ ਜਗਤਾਰ ਭਾਜੀ ਆਪਾਂ ਸਾਰਿਆਂ ਨੂੰ ਪੁੱਛ ਲਿਆ, ਦੇਖਦੇ ਆ ਜੀ ਕੌਣ ਕੌਣ ਦੱਸਦਾ ਵਾ ਤੰਗਲੀ ਤੇ ਦਸਾਂਗੇ ਦੇ ਵਿੱਚ ਕੀ ਫਰਕ ਹੁੰਦਾ ਵਾ। ਤੇ ਬਾਕੀ ਦੌੜੇ ਆਈ ਥਿੰਕ ਤੰਗਣ ਦਾ ਤੰਗੜ ਦਾ ਤਾਂ ਮੈਨੂੰ ਪਤਾ ਵਾ, ਪਰ ਆ ਦੂਸਰਾ ਜਿਹੜਾ ਇੱਕ ਹੋਰ ਸ਼ਬਦ ਲਿਖਿਆ ਤੁਸੀਂ, ਦੌੜੇ ਲਿਖਿਆ ਜਾਂ ਮੇਰੇ ਪੜ੍ਹਨ ਚ ਕੋਈ ਗੜਬੜ ਹੋ ਰਹੀ ਆ? ਸੋ ਦੌੜੇ ਤੇ ਤੰਗੜ ਚ ਕੀ ਫਰਕ ਹੁੰਦਾ, ਤੰਗਲੀ ਤੇ ਦਸਾਂਗੇ ਦੇ ਵਿੱਚ ਕੀ ਫਰਕ ਹੁੰਦਾ ਵਾ, ਦੱਸ ਦੋ ਜੀ ਸਾਰੇ ਫਟਾਫਟ ਹਰਮਨ ਰੇਡੀਓ ਦੇ ਵਿਹੜੇ ਜਿੰਨੇ ਵੀ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਸੁਣ ਰਹੇ ਹੋ। ਤੇ ਅੱਗੇ ਜੀ ਅਰਸ਼ ਮੱਲੀ ਕਹਿੰਦੇ ਅਦਾ ਕਰਨਾ ਹੈ ਸ਼ੁਕਰੀਆ ਇੱਕ, ਮਿਹਰਬਾਨ ਜਾਂ ਲਫ਼ਜ਼ਾਂ ਨੇ ਸਾਥ ਤੇ ਕਦੀ ਦਿੱਤਾ ਜ਼ੁਬਾਨ ਦਾ, ਇਕੱਲੇਪਨ ਦੇ ਨਾਲ ਮੈਂ ਪਾਉਂਦਾ ਪਿਆਰ ਕਿਉਂ, ਹੁੰਦਾ ਜੇ ਚੱਜ ਯਾਰ ਨੂੰ ਜਾਰੀ ਨਵਾਉਣ ਦਾ। ਵਾਹ ਜੀ ਵਾਹ, ਕਿਆ ਬਾਤਾਂ, ਬਹੁਤ ਸੋਹਣਾ ਲਿਖਿਆ ਸੀ ਕਿ ਅਦਾ ਕਰਨਾ ਹੈ ਸ਼ੁਕਰੀਆ ਇੱਕ, ਮਿਹਰਬਾਨ ਦਾ ਲਫ਼ਜ਼ਾਂ ਨੇ ਸਾਥ ਜੇ ਕਦੀ ਦਿੱਤਾ ਜ਼ੁਬਾਨ ਦਾ, ਇਕੱਲੇਪਨ ਦੇ ਨਾਲ ਮੈਂ ਪਾਉਂਦਾ ਪਿਆਰ ਕਿਉਂ, ਹੁੰਦਾ ਜੇ ਚੱਜ ਯਾਰ ਨੂੰ ਯਾਰੀ ਨਵਾਉਣ ਦਾ। ਕਿਆ ਬਾਤ ਆ ਜੀ, ਕਹਿੰਦੇ ਭਾਵੇਂ ਰਿਹਾ ਏ ਰੋਜ਼ ਹੀ ਦੁੱਖਾਂ ਦਾ ਆਉਣ ਜਾਣ, ਭਾਵੇਂ ਰਿਹਾ ਏ ਰੋਜ਼ ਹੀ ਦੁੱਖਾਂ ਦਾ ਆਉਣ ਜਾਣ, ਅਰਸ਼ ਨੇ ਬੂਹਾ ਭੇੜਿਆ ਨੀ ਕਦੇ ਦਿਲ ਦੇ ਮਕਾਨ ਦਾ। ਕਿਆ ਬਾਤ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਸ਼ੋਅ ਇਜ਼ ਵੈਰੀ ਨਾਈਸ, ਦੇਖੇ ਕੋ ਟਰੱਕ ਤੇ ਤੁਹਾਡਾ ਸ਼ੋਅ ਬਹੁਤ ਇੰਜੋਏ ਕਰ ਰਹੇ ਆ, ਸਿੱਖੋ ਸਭ ਲਈ ਸੌਂਗ ਸੁਣਾ ਦਿਓ ਜੀ, ਨਫਾ ਨਫਾ ਕਰਨਾ ਤੇ ਕਰਨਾ ਸਮਝ ਨਹੀਂ ਆਈ ਗਾਣੇ ਦੀ ਮੈਨੂੰ। ਚਲੋ ਕੋਈ ਗੱਲ ਨੀ ਜੀ, ਜਿਹੜਾ ਤੁਸੀਂ ਅਰਸ਼ ਜੀ ਗਾਣ ਕਿਹਾ ਅਸੀਂ ਤੁਹਾਨੂੰ ਜ਼ਰੂਰ ਗਾਣਾ ਸੁਣਾਵਾਂਗੇ, ਤੇ ਬਾਕੀ ਜਿਹੜਾ ਤੁਸੀਂ ਸਾਨੂੰ ਸ਼ੇਅਰ ਭੇਜਿਆ ਵਾ ਬੜਾ ਹੀ ਪਿਆਰਾ ਤੇ ਬੜਾ ਹੀ ਵਧੀਆ ਜੀ। ਤੇ ਬਾਕੀ ਇਕੱਲੇਪਨ ਦੇ ਨਾਲ ਕਦੇ ਕਦੇ ਬੰਦੇ ਨੂੰ ਇਕੱਲੇ ਬੈਠ ਕੇ ਸੋਚ ਲੈਣਾ ਚਾਹੀਦਾ ਵਾ, ਕਿਉਂਕਿ ਬਹੁਤ ਕੁਛ ਸੋਚਣ ਨੂੰ, ਕਈ ਵਾਰੀ ਇਕੱਲਾ ਰਹਿਣਾ ਵਧੀਆ ਵੀ ਲੱਗਦਾ ਹਨਾ। ਤੇ ਪਰ ਤੁਸੀਂ ਜੋ ਵੀ ਲਿਖਦੇ ਹੋ ਬੜਾ ਸੋਹਣਾ ਲਿਖਦੇ ਹੋ, ਭੇਜ ਦਿਆ ਕਰੋ ਜ਼ਰੂਰ ਪ੍ਰੋਗਰਾਮ ਦੇ ਵਿੱਚ, ਵਧੀਆ ਲੱਗਦਾ ਵਾ ਪੜ੍ਹਨਾ ਵੀ ਹਨਾ। ਤੇ ਲਓ ਫਿਰ ਜੀ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਵੀ ਸੁਣਦੇ ਆ, ਤੇ ਗਾਣੇ ਤੋਂ ਬਾਅਦ ਇੱਕ ਹੋਰ ਬਾਜ਼ਾਰ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਪਾ ਕੇ ਜਾਂਦੀ ਹਾਂ ਤੇ ਜ਼ਿੰਦਗੀ ਕੀ ਹੈ। ਵੈਸੇ ਗਾਣਿਆਂ ਦੇ ਵਿੱਚ ਵੀ ਆਉਂਦਾ ਹੁੰਦਾ ਨਾ ਕਿ ਜ਼ਿੰਦਗੀ ਦਾ ਸਫ਼ਰ ਇਹੋ ਜਿਹੇ, ਕੈਸਾ ਸਫ਼ਰ, ਕੋਈ ਸਮਝਾ ਨਹੀਂ ਕੋਈ ਜਾਣਾ ਨਹੀਂ। ਸੋ ਜ਼ਿੰਦਗੀ ਦਾ ਸਫ਼ਰ ਹੈ ਜੀ, ਇਹਨੂੰ ਕੋਈ ਸਮਝ ਨਹੀਂ ਸਕਿਆ ਤੇ ਕੋਈ ਜਾਣ ਨਹੀਂ ਸਕਿਆ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਹੋਣ ਜਾਣੀ ਕਿ ਆਪਾਂ ਗੱਲ ਕਰਾਂਗੇ ਕਿ ਜ਼ਿੰਦਗੀ ਹੈ ਕੀ ਆ, ਕੀ ਸੋਚਦੇ ਹੋ ਤੁਸੀਂ ਜ਼ਿੰਦਗੀ ਬਾਰੇ, ਕਿੱਦਾਂ ਦੀ ਜ਼ਿੰਦਗੀ ਆ, ਕੰਡਿਆਂ ਦੀ ਸੇਜ ਆ ਜਾਂ ਫੁੱਲਾਂ ਦੀ ਹਨਾ ਮਹਿਕ ਵੰਡਦੀ ਆ ਜ਼ਿੰਦਗੀ। ਸੋ ਦੱਸਿਓ ਜ਼ਰੂਰ ਕੀ ਸੋਚਦੇ ਹੋ ਤੁਸੀਂ ਜ਼ਿੰਦਗੀ ਦੇ ਬਾਰੇ, ਉਲਝਣਾਂ ਦਾ ਮਾਹੌਲ ਆ ਜਾਂ ਖੁਸ਼ੀਆਂ ਲੈ ਕੇ ਆਉਂਦੀ ਆ ਜ਼ਿੰਦਗੀ। ਤੇ ਨਹੀਂ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਬਜ਼ਾਰਤ ਦੇ ਵਿੱਚ ਕਹਿੰਦੇ ਕਿ ਮਾਂ ਹੀ ਸਾਰੇ ਜਗਤ ਦੀ, ਇਸ ਤੋਂ ਬਾਅਦ ਨਾ ਕੋਈ, ਬੁੱਢੀ ਲੱਖਾਂ ਵਰਿਆਂ ਦੀ ਅੱਜ ਵੀ ਨਵੀਂ ਨਰੋਈ। ਬੜੀ ਹੀ ਸੌਖੀ ਜੀ ਬਜ਼ਾਰਤ ਆ, ਹਰ ਇੱਕ ਨੂੰ ਪਤਾ ਜੀ ਇਸ ਦੇ ਬਾਰੇ। ਤੇ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਆ, ਮਾਂ ਹੀ ਸਾਰੇ ਜਗਤ ਦੀ, ਇਸ ਤੋਂ ਬਾਅਦ ਨਾ ਕੋਈ, ਲੱਖਾਂ ਬੁੱਢੀ ਲੱਖਾਂ ਵਰਿਆਂ ਦੀ ਅੱਜ ਵੀ ਨਵੀਂ ਨਰੋਈ। ਸੋ ਕਿਹੜੀ ਐਸੀ ਚੀਜ਼ ਹੈ ਜਿਹੜੀ ਕਿ ਸਾਰੇ ਸੰਸਾਰ ਦੀ ਜਗਤ ਮਾਤਾ ਵਾ ਤੇ ਜੀ ਤੋਂ ਬਿਨਾਂ ਵੀ ਕੋਈ ਨੀ, ਅਸੀਂ ਕਹਿੰਦੇ ਵੀ ਜ਼ਰੂਰ ਆ ਕਿਉਂਕਿ ਉਸ ਦੇ ਨਾਂ ਦੇ ਨਾਲ ਹਮੇਸ਼ਾ ਮਾਂ ਸ਼ਬਦ ਲਾ ਕੇ ਹੀ ਅਸੀਂ ਗੱਲ ਕਰਦੇ ਆ। ਤੇ ਉਹ ਲੱਖਾਂ ਸਾਲਾਂ ਦੀ ਬੁੱਢੀ ਆ ਪਰ ਹਾਲੇ ਵੀ ਨਵੀਂ ਨਰੋਈ ਆ, ਹਾਲੇ ਵੀ ਉਹ ਸਭ ਦੀ ਮਾਂ ਹੀ ਆ। ਸੋ ਦੱਸਿਓ ਜੀ ਬਜ਼ਾਰਤ ਦਾ ਜਵਾਬ, +9175080101 ਅਰਸ਼ ਮੱਲੀ ਜੀ ਨੇ ਫਰਮਾਇਸ਼ ਕੀਤੀ ਆਪਣੇ ਇੱਕ ਦੋਸਤ ਦੇ ਲਈ ਜਿਹੜੇ ਕਿ ਉਹਨਾਂ ਦੇ ਨਾਲ ਟਰੱਕ ਦੇ ਵਿੱਚ ਹੁਣ ਨੇ ਤੇ ਜਾ ਰਹੇ ਨੇ ਜੀ ਆਪਣੇ ਸਫ਼ਰ ਦੇ ਵੱਲ, ਕੰਮਾਂ ਕਾਰਾਂ ਦਾ ਸਿਲਸਿਲਾ ਸ਼ੁਰੂ ਹੋਇਆ ਹੋਇਆ ਜੀ ਅੱਜ ਵੀਕਐਂਡ ਆ। ਸੋ ਫਰਾਈਡੇ ਦੀ ਮਾਰਨਿੰਗ ਤੇ ਕੰਮਾਂ ਕਾਰਾਂ ਤੇ ਚੱਲ ਪਏ ਆ ਤੇ ਨਾਲ ਹੀ ਗਾਣੇ ਗਾਣੇ ਇੰਜੋਏ ਕਰ ਰਹੇ ਆ। ਸੋ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ।
ਚੜ੍ਹਦੀ ਜਵਾਨੀ ਛੱਡ ਰੰਗ ਮਿੱਤਰੋ, ਸ਼ਹਿਰ ਨੇ ਵੀ ਚੱਕ ਦਿੱਤੀ ਸੰਗ ਮਿੱਤਰੋ, ਚੜ੍ਹਦੀ ਜਵਾਨੀ ਛੱਡ ਰੰਗ ਮਿੱਤਰੋ, ਸ਼ਹਿਰ ਨੇ ਵੀ ਚੱਕ ਦਿੱਤੀ ਸੰਗ ਮਿੱਤਰੋ, ਪੀਜੀ ਵਿੱਚ ਬੈਠ ਕੇ ਪੜਾਉਣ ਪੱਤੀਆਂ, ਚੰਡੀਗੜ੍ਹ ਪਾਉਂਦੀਆਂ, ਚੰਡੀਗੜ੍ਹ ਪਾਉਂਦੀਆਂ, ਚੰਡੀਗੜ੍ਹ ਪਾਉਂਦੀਆਂ ਖਰੂਦ ਚੱਕੀਆਂ, ਚੰਡੀਗੜ੍ਹ ਪਾਉਂਦੀਆਂ ਖਰੂਦ ਚੱਕੀਆਂ, ਚੰਡੀਗੜ੍ਹ ਪਾਉਂਦੀਆਂ ਖਰੂਦ ਚੱਕੀਆਂ, ਚੰਡੀਗੜ੍ਹ ਪਾਉਂਦੀਆਂ ਖਰੂਦ ਚੱਕੀਆਂ। ਸੋਹੋ ਰੋਡ ਤੇ ਰੌਲਾ ਪੈ ਗਿਆ, ਲੰਡਨ ਚ ਪਾਉਂਦੀਆਂ, ਲੰਡਨ ਚ ਪਾਉਂਦੀਆਂ ਖਰੂਦ ਚੱਕੀਆਂ, ਲੰਡਨ ਚ ਪਾਉਂਦੀਆਂ ਖਰੂਦ ਚੱਕੀਆਂ। ਮੈਂ ਕੋਟਰਾਂ ਤੋਂ ਬਾਈ ਰੋਡ ਜਾਂਦੀਆਂ, ਫੁੱਲ ਫੁੱਲ ਮੁਰਗੇ ਤੰਦੂਰੀ ਖਾਂਦੀਆਂ, ਪੀਸੀ ਵਿੱਚ ਪਾਉਂਦੀਆਂ, ਪੀਸੀ ਵਿੱਚ ਪਾਉਂਦੀਆਂ ਖਰੂਦ ਚੱਟੀਆਂ, ਪੀਸੀ ਵਿੱਚ ਪਾਉਂਦੀਆਂ ਖਰੂਦ ਚੱਟੀਆਂ। ਹੰਟ ਮਾਨਪੁਰ ਹੋ ਗਏ ਪਰਚੇ, ਫਸਲ ਤੋਂ ਪਹਿਲਾਂ ਛਿੜ ਗਏ ਖਰਚੇ, ਖੰਡ ਮਾਨਪੁਰ ਹੋ ਗਏ ਪਰਚੇ, ਫਸਲ ਤੋਂ ਪਹਿਲਾਂ ਛਿੜ ਗਏ ਖਰਚੇ, ਖਾ ਗਏ ਵਕੀਲ ਖੱਟੀਆਂ ਜੋ ਖੱਟੀਆਂ, ਪੱਗ ਵਾਲੇ ਪਾਉਂਦੀਆਂ, ਪੱਗ ਵਾਲੇ ਪਾਉਂਦੀਆਂ, ਪੱਗ ਵਾਲੇ ਪਾਉਂਦੀਆਂ ਖਰੂਦ ਚੱਟੀਆਂ, ਪੱਗ ਵਾਲੇ ਪਾਉਂਦੀਆਂ ਖਰੂਦ ਚੱਟੀਆਂ, ਪੱਗ ਵਾਲੇ ਪਾਉਂਦੀਆਂ ਖਰੂਦ ਚੱਟੀਆਂ, ਪੱਗ ਵਾਲੇ ਪਾਉਂਦੀਆਂ ਖਰੂਦ ਚੱਟੀਆਂ।
ਲਓ ਜੀ, ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਕਿ ਚੰਡੀਗੜ੍ਹ ਦੇ ਵਿੱਚ ਖਰੂਦ ਪਾਉਂਦੀਆਂ ਨੇ ਜੱਟੀਆਂ। ਪਰ ਇੱਕ ਤੁਹਾਨੂੰ ਮੈਂ ਦੱਸਣਾ ਭੁੱਲ ਗਈ ਕਿ ਜਿਹੜਾ ਪਹਿਲਾ ਗਾਣਾ ਸੀਗਾ ਨਾ ਕਿ ਕਾਕੇ ਦਾ ਵਿਆਹ ਵਾ ਤੇ ਚਾਹ ਤੇ ਚੂਹ ਦੋਨੋਂ ਚੱਲਣੀਆਂ ਨੇ ਉੱਥੇ, ਸੋ ਉਹ ਗਾਣਾ ਸਾਨੂੰ ਭਾਈ ਮਿੰਟੂ ਭਾਜੀ ਨੇ ਭੇਜਿਆ ਸੀ, ਕਿਉਂਕਿ ਉਹਨਾਂ ਦੇ ਮੁੰਡੇ ਦਾ ਵਿਆਹ ਵਾ ਨਾ ਹੁਣ ਤੇ ਵਿਆਹ ਦੇ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ, ਤੇ ਇਸ ਲਈ ਅਮਨ ਭਾਜੀ ਨੇ ਕਹਿਤਾ ਕਿ ਆਪਾਂ ਤਾਂ ਇੱਕ ਮਹੀਨੇ ਆਉਂਦੇ ਨੀ, ਹੁਣ ਜਿੰਨਾ ਚਿਰ ਭਾਜੀ ਨੀ ਖਤਮ ਹੁੰਦੀ ਉਨਾ ਚਿਰ ਨੀ ਮੁੜਦੇ ਉਹ, ਹਨਾ। ਚਲੋ ਜੀ, ਇੱਧਰ ਕਸ਼ਮੀਰ ਸਿੰਘ ਕਹਿੰਦੇ, ਹੈਲੋ ਜੀ, ਸਤਿ ਸ੍ਰੀ ਅਕਾਲ ਸਿਸਟਰ ਜੀ, ਹੈਪੀ ਨਿਊ ਈਅਰ ਮੇਰੇ ਵੱਲੋਂ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਕਹਿੰਦੇ ਆਮ ਕਸ਼ਮੀਰ ਸਿੰਘ ਫਰੋਮ ਬ੍ਰੋਮੀ ਵਾ, ਕਹਿੰਦੇ ਇੱਕ ਦਾ ਮੀਨਿੰਗ ਆ ਜਿਹੜੀ ਕਿ ਮੈਂ ਇੱਕ ਕਹਾਵਤ ਪਾਈ ਸੀ ਨਾ ਕਿ ਸਿਆਣੇ ਲੋਕ ਕਹਿੰਦੇ ਹੁੰਦੇ ਆ ਕਿ ਨੂੰ ਹੀ ਧੀਏ ਕੰਮ ਕਰ ਤੇ ਨੂੰ ਹੀ ਕੰਨ ਕਰ, ਸੋ ਉਹਨਾਂ ਨੇ ਇਸਦਾ ਦੱਸਿਆ ਕਹਿੰਦੇ ਇੱਕ ਦਾ ਮੀਨਿੰਗ ਆ ਕਿ ਕਹਿਣਾ ਧੀ ਨੂੰ ਆ ਤੇ ਸਮਝਾਉਣਾ ਆਪਣੀ ਡਾਟਰ ਇਨ ਲਾ ਨੂੰ ਆ ਤੇ ਨੈਕਸਟ ਐਂਡ ਦੂਸਰੀ ਉਹਨਾਂ ਨੇ ਬਜ਼ਾਰਤ ਜਿਹੜੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਪਾਈ ਸੀ ਉਸਦਾ ਜਵਾਬ ਭੇਜਿਆ ਸੀ ਕਹਿੰਦੇ ਅੱਗ ਤੇ ਧੂੰਆਂ। ਸੋ ਥੈਂਕ ਯੂ ਕਸ਼ਮੀਰ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਵਾਕਈ ਜੀ ਸਿਆਣੇ ਬਜ਼ੁਰਗਾਂ ਨੇ ਸਮਝਾਉਣਾ ਹੁੰਦਾ ਵਾ ਤੇ ਉਹਨਾਂ ਦੇ ਆਪੋ ਆਪਣੇ ਤਰੀਕੇ ਹੁੰਦੇ ਆ ਜੀ ਕਿਸੇ ਵੀ ਗੱਲ ਨੂੰ ਕਹਿਣ ਦੇ, ਕਿਸੇ ਵੀ ਗੱਲ ਨੂੰ ਸਮਝਾਉਣ ਦੇ। ਸੋ ਧੀ ਨੂੰ ਕਹਿੰਦੇ ਆ ਪਰ ਸਮਝਾ ਰਹੇ ਹੁੰਦੇ ਆਪਣੀ ਨੂੰਹ ਨੂੰ। ਸੋ ਇਸੇ ਤਰ੍ਹਾਂ ਤੁਹਾਨੂੰ ਵੀ ਪਤਾ ਹੀ ਹੋਊ ਜੀ, ਕਈ ਵਾਰੀ ਆਪਾਂ ਵੀ ਵੈਸੇ ਗੱਲ ਲਾ ਕੇ ਕਹਿ ਦਿੰਦੇ ਆ ਨਾ, ਉਹ ਬਜ਼ੁਰਗਾਂ ਦਾ ਕੰਮ ਤਾਂ ਹੁੰਦਾ ਜੀ ਸਿਆਣੇ ਬਜ਼ੁਰਗਾਂ ਨੇ ਸਮਝਾਉਣ ਦਾ ਤਰੀਕਾ, ਪਰ ਆਪਾਂ ਲੋਕ ਕਈ ਵਾਰੀ ਏਦਾਂ ਹੁੰਦੇ ਨਾ ਕਿਸੇ ਨੂੰ ਲਾ ਕੇ ਗੱਲ ਕਰਨੀ ਹੁੰਦੀ, ਸੁਣਾਉਣਾ ਹੁੰਦਾ ਤਾਂ ਫਿਰ ਆਪਾਂ ਕਿਸੇ ਦੇ ਵਿੱਚ ਦੀ ਉਹ ਗੱਲ ਸੁਣਾ ਦਿੰਦੇ ਆ। ਸੋ ਕਿਤੇ ਨਾ ਕਿਤੇ ਤੁਹਾਡੇ ਨਾਲ ਵੀ ਏਦਾਂ ਹੋਇਆ ਹੋਊ ਤੇ ਤੁਸੀਂ ਵੀ ਜ਼ਰੂਰ ਸੁਣਾਇਆ ਹੋਊਗਾ ਜੀ ਕਿਸੇ ਨੂੰ ਇਸੇ ਤਰ੍ਹਾਂ, ਹਨਾ, ਗੱਲ ਕੇ ਨੋਹੇ ਧੀਏ ਕੰਮ ਕਰ ਤੇ ਨੋਹੇ ਕੰਨ ਕਰ। ਤੇ ਅੱਗੇ ਜੀ ਕਸ਼ਮੀਰ ਸਿੰਘ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜ ਰਹੇ ਆ, ਉਹਨਾਂ ਨੇ ਜਵਾਬ ਭੇਜਿਆ ਜੀ ਜਿਹੜੀ ਕਿ ਪਹਿਲਾਂ ਬਜ਼ਾਰਤ ਪਾਈ ਸੀ ਕਿ ਨਾ ਮੇਰੇ ਹੱਥ ਤੇ ਨਾ ਪੈਰ ਫਿਰ ਵੀ ਸਾਰੀ ਦੁਨੀਆਂ ਚ ਕਰਦੀਆਂ ਜ਼ਹਿਰ। ਸੋ ਉਹਨਾਂ ਨੇ ਭੇਜਿਆ ਜੀ ਕਹਿੰਦੇ ਕੇਸ ਦਾ ਜਵਾਬ ਆ ਜੀ ਪੈਸਾ, ਤੇ ਨਾਲ ਹੀ ਕਹਿੰਦੇ ਕਿ ਮਾਂ ਬੋਲੀ ਯਾ ਜੀ ਆਂਸਰ ਮੇ ਬੀ ਆਮ ਰਾਈਟ। ਤੀਸਰੀ ਬਜ਼ਾਰਤ ਜਿਹੜੀ ਮੈਂ ਪਾਈ ਸੀ ਕਿ ਮਾਂ ਏ ਸਾਰੇ ਜੱਸ ਦੀ, ਇਸ ਤੋਂ ਬਾਅਦ ਨਾ ਕੋਈ, ਬੁੱਢੀ ਲੱਖਾਂ ਵਰਿਆਂ ਦੀ ਅੱਜ ਵੀ ਨਵੀਂ ਨਰੋਈ। ਤੇ ਕਸ਼ਮੀਰ ਜੀ ਥੋੜਾ ਜਿਹਾ ਮਤਲਬ ਥੋੜਾ ਜਿਹਾ ਗਲਤ ਆ, ਮਾਂ ਬੋਲੀ ਹੋ ਸਕਦਾ ਕਿਉਂਕਿ ਇਹ ਵੀ ਸ਼ੁਰੂ ਤੋਂ ਅਖੀਰ ਤੱਕ ਬੰਦੇ ਦੇ ਨਾਲ ਹੀ ਰਹਿੰਦੀ ਹੈ ਤੇ ਹਮੇਸ਼ਾ, ਪਤਾ ਨੀ ਕਿੰਨੇ ਸਾਲਾਂ ਤੋਂ ਇਹ ਅਸੀਂ ਬੋਲ ਰਹੇ ਹਾਂ ਮਾਂ ਬੋਲੀ, ਪਰ ਕਹਿੰਦੇ ਆ ਨਾ ਕਿ ਸਾਰੇ ਜੱਟ ਦੀ ਮਾਂ ਬੋਲੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਪਰ ਬੋਲੀਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ, ਕਈ ਥਾਵਾਂ ਤੇ ਉਹ ਵਰਤੀਆਂ ਵੀ ਜਾਂਦੀਆਂ ਨੇ ਤੇ ਦੂਸਰੇ ਥਾਂ ਤੇ ਉਸਨੂੰ ਕਿਸੇ ਨੂੰ ਨਹੀਂ ਉਹ ਬੋਲੀ ਆਉਂਦੀ। ਸੋ ਇੱਕ ਐਸੀ ਚੀਜ਼ ਆ ਜੀ ਜਿਹੜੀ ਸਭ ਦੀ ਸਾਂਝੀ ਆ, ਜਿਹਨੂੰ ਹਰ ਕੋਈ ਮਾਂ ਕਹਿ ਕੇ ਬੁਲਾਉਂਦਾ ਵਾ। ਸੋ ਇੰਨਾ ਜੇ ਕਲੂ ਦੇ ਦਿੰਦੀ ਆ ਤੇ ਨਹੀਂ ਤਾਂ ਫਿਰ ਗਾਣਾ ਵੀ ਸੁਣਾਉਂਗੀ ਤੁਹਾਨੂੰ ਮੈਂ, ਪਰ ਗਾਣਾ ਥੋੜਾ ਜਿਹਾ ਸੈਡ ਆ, ਉਹ ਮੈਂ ਤਾਂ ਨੀ ਸੁਣਾਉਣਾ ਚਾਹੁੰਦੀ। ਵੈਸੇ ਹੋਰ ਵੀ ਬਹੁਤ ਗਾਣੇ ਹੋਣਗੇ, ਪਰ ਜੋ ਗਾਣਾ ਮੇਰੇ ਦੇ ਵਿੱਚ ਆਇਆ ਵਾ ਉਹ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਆ, ਪਰ ਥੋੜਾ ਜਿਹਾ ਸੈਡ ਗਾਣਾ ਵਾ, ਪਰ ਹੈ ਉਸ ਗਾਣੇ ਦੇ ਵਿੱਚ ਰਿਐਲਿਟੀ ਆ, ਸੱਚਾਈ ਆ, ਆਜ਼ਾਦੀ ਤੋਂ ਪਹਿਲਾਂ ਦੀ ਵੀ ਤੇ ਆਜ਼ਾਦੀ ਤੋਂ ਬਾਅਦ ਦੀ ਵੀ, ਜਿਹੜੀਆਂ ਲੜਾਈਆਂ ਅਸੀਂ ਲੜੀਆਂ ਉਹਨਾਂ ਦੇ ਬਾਰੇ, ਤੇ ਜ਼ਿੰਦਗੀ ਦੀ ਲੜਾਈ ਦੀ ਗੱਲ ਕਰ ਰਹੇ ਸੀ। ਦੱਸਿਓ ਤੁਸੀਂ ਕੀ ਸੋਚਦੇ ਹੋ ਕਿ ਜ਼ਿੰਦਗੀ ਕੀ ਆ। ਤੇ ਅੱਗੇ ਜੀ ਐਸ ਚਾਹਲ, ਉਹਨਾਂ ਨੇ ਬਜ਼ਾਰਤ ਦਾ ਜਵਾਬ ਦੇ ਦਿੱਤਾ ਵਾ। ਸੋ ਬਿਲਕੁਲ ਠੀਕ ਆ ਜੀ ਤੁਸੀਂ ਜਿਹੜਾ ਜਵਾਬ ਭੇਜਿਆ ਵਾ ਸਾਨੂੰ, ਸੋ ਥੈਂਕ ਯੂ ਚਾਹਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ, ਪਰ ਅਸੀਂ ਹਜੇ ਨਹੀਂ ਦੱਸਾਂਗੇ, ਦੇਖ ਲਈਏ ਜੀ ਹੋਰ ਕਿਹਨੂੰ ਕਿਹਨੂੰ ਪਤਾ ਇਸ ਬਜ਼ਾਰਤ ਦਾ ਜਵਾਬ। ਤੇ ਅੱਗੇ ਹਰਜਿੰਦਰ ਸਿੰਘ, ਉਹਨਾਂ ਨੇ ਦੱਸਿਆ ਕਿ ਕਹਿੰਦੇ ਤਗਾਲੀ ਦੀਆਂ 7 ਲੋਹੇ ਸੂਤਾਂ ਹੁੰਦੀਆਂ ਹਨ ਤੇ ਚਲਾਂਗੇ ਦੀਆਂ 2 ਸੂਤਾਂ ਹੁੰਦੀਆਂ ਹਨ। ਤੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ, ਲਓ ਜਗਤਾਰ ਭਾਜੀ ਤੁਹਾਡੇ ਸਵਾਲ ਦੇ ਵੀ ਜਿਹੜੇ ਜਵਾਬ ਆਉਣੇ ਸ਼ੁਰੂ ਹੋ ਗਿਆ, ਫਿਰ ਦੱਸੀ ਚੱਲਿਓ ਜੀ ਕਿਹਦਾ ਜਵਾਬ ਸਹੀ ਹੈ ਤੇ ਕਿਹਦਾ ਗਲਤ ਹੈ। ਮੈਡਮ ਜੀ ਪਰਚੀ ਦੇ ਰਹੇ ਹੋ, ਵੈਸੇ ਅੱਧਾ ਇੱਕ ਦਾ ਜਵਾਬ ਤਾਂ ਮੈਨੂੰ ਪਤਾ, ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਮੈਨੂੰ ਇਹ ਨੀ ਪਤਾ ਹੈਗਾ ਕਿ ਜਿਹੜਾ ਤੁਸੀਂ ਪੁੱਛਿਆ ਵਾ ਕਿ ਦੌੜੇ, ਉਹ ਨੀ ਮੈਨੂੰ ਪਤਾ, ਉਹ ਮੇਰੇ ਲਈ ਨਵਾਂ ਵਰਡ ਹੈ, ਮੈਂ ਵੀ ਕਦੇ ਨਹੀਂ ਸੁਣਿਆ। ਹੋ ਸਕਦਾ ਦੌੜੇ ਅਸੀਂ ਕੁਛ ਹੋਰ ਬੋਲਦੇ ਹੋਈਏ, ਸ਼ੋਰ ਨੀ ਹੈਗਾ। ਚਲੋ ਕੋਈ ਗੱਲ ਨੀ ਜੀ, ਦੇਖਦੇ ਹਾਂ ਕਿਹਦਾ ਕਿਹਦਾ ਜਵਾਬ ਆਉਂਦਾ ਵਾ। ਤੇ ਅੱਗੇ ਕਹਿੰਦੇ ਕਿ ਮਾਤ ਭਾਸ਼ਾ ਬਜ਼ਾਰਤ ਦਾ ਜਵਾਬ, ਹਾਂਜੀ ਭਾਜੀ ਕਹਿ ਸਕਦੇ ਹਾਂ ਕਿ ਮਾਤ ਭਾਸ਼ਾ ਬਜ਼ਾਰਤ ਦਾ ਜਵਾਬ ਤੇ, ਪਰ ਬੋਲੀ ਵੱਖਰੀ ਤੇ ਵੱਖਰੇ ਲੋਕ ਤੇ ਵੱਖਰਾ ਦੇਸ਼ ਵੀ ਹੋ ਜਾਂਦਾ ਵਾ, ਪਰ ਉਹ ਇੱਕ ਐਸੀ ਚੀਜ਼ ਆ ਜਿਹੜੀ ਕਿ ਹਰ ਦੇਸ਼ ਹਰ ਮੁਲਕ ਹਰ ਜ਼ੁਬਾਨ ਦੀ ਸਾਂਝੀ ਆ। ਸੋ ਕੋਸ਼ਿਸ਼ ਕਰਿਓ ਜੀ, ਨਹੀਂ ਫਿਰ ਆਪਾਂ ਦੱਸ ਹੀ ਦੇਣਾ ਵਾ। ਤੇ ਜੀ ਐਸ ਚਾਲ ਨੇ ਜਵਾਬ ਭੇਜ ਦਿੱਤਾ ਵਾ, ਤੇ ਲਓ ਫਿਰ ਹੁਣ ਜ਼ਿੰਦਗੀ ਬਾਰੇ ਗੱਲ ਕਰਦੇ ਆ। ਜ਼ਿੰਦਗੀ ਤਾਂ ਚੱਲਦੀ ਰਹਿੰਦੀ ਆ ਕੁਛ ਆਪਣਿਆਂ ਦੇ ਨਾਲ ਤੇ ਕੁਛ ਆਪਣਿਆਂ ਤੋਂ ਬਿਨਾਂ, ਪਰ ਜੇ ਆਪਣਿਆਂ ਦੇ ਨਾਲ ਚੱਲੇ ਤਾਂ ਵਧੀਆ ਲੰਘ ਜਾਂਦੀ ਆ, ਪਰ ਆਪਣਿਆਂ ਤੋਂ ਬਿਨਾਂ ਤਾਂ ਫਿਰ ਇੱਕ ਵਿਰਾਗ ਇੱਕ ਦਰਦ ਹਮੇਸ਼ਾ ਦਿਲ ਦੇ ਵਿੱਚ ਰਹਿੰਦਾ ਵਾ, ਹਨਾ। ਕਿਸੇ ਤੋਂ ਦੂਰ ਹੋਣ ਦਾ ਅਹਿਸਾਸ ਤੇ ਕਿਸੇ ਨੂੰ ਖੋਣ ਦਾ ਅਹਿਸਾਸ, ਉਹ ਅਹਿਸਾਸ ਕਿਤੇ ਨਾ ਕਿਤੇ ਸਾਡੇ ਲਫ਼ਜ਼ਾਂ ਦੇ ਵਿੱਚ ਵੀ ਆ ਜਾਂਦਾ ਵਾ ਤੇ ਸਾਡੇ ਚਿਹਰੇ ਤੋਂ ਵੀ ਦਿਖਦਾ ਵਾ, ਕਿਤੇ ਨਾ ਕਿਤੇ ਆਪਣਾ ਉਹ ਯਾਦ ਆ ਹੀ ਜਾਂਦਾ ਵਾ। ਸੋ ਆਪਣੇ ਲਈ ਉਹਨਾਂ ਯਾਦਾਂ ਨੂੰ ਤਾਜ਼ਾ ਕਰ ਸਕਦੇ ਹੋ ਤੁਸੀਂ ਹਰਮਨ ਰੇਡੀਓ ਤੇ ਮੇਰੇ ਨਾਲ, ਤੇ ਆਪਾਂ ਗਾਣਿਆਂ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ। ਨਹੀਂ ਤਾਂ ਫਿਰ ਇੱਕ ਛੋਟੀ ਜਿਹੀ ਇੱਕ ਹੋਰ ਗੱਲ ਸੁਣਾਉਂਗੀ ਕਿ ਇੱਕ ਬੰਦਾ ਆਪਣੀ ਜ਼ਿੰਦਗੀ ਤੋਂ ਬੜਾ ਤੰਗ ਸੀ ਤੇ ਉਹ ਕਿਸੇ ਸਾਧ ਦੇ ਡੇਰੇ ਚਲਾ ਗਿਆ। ਕਹਿੰਦਾ ਕਿ ਮੈਨੂੰ ਤਾਂ ਇੱਥੇ ਹੀ ਰੱਖ ਲਓ, ਮੈਂ ਆਪਣੀ ਜ਼ਿੰਦਗੀ ਦੀਆਂ ਉਲਝਣਾਂ ਤੋਂ ਬਹੁਤ ਤੰਗ ਆ। ਪਰ ਜਿਹੜਾ ਸਾਧ ਹੁੰਦਾ ਵਾ, ਕਹਿੰਦੇ ਆ ਨਾ ਕਿ ਆਪਾਂ ਕਹਿ ਦਿੰਦੇ ਹਾਂ ਕਿ ਭਾਵੇਂ ਕੱਪੜੇ ਪਾ ਕੇ ਕੋਈ ਔਖਾ ਨੀ ਹੈਗਾ, 2 ਵਕਤ ਦੀ ਰੋਟੀ ਇਹਨਾਂ ਨੂੰ ਮਿਲ ਜਾਂਦੀ ਆ, ਹੋਰ ਇਹਨਾਂ ਨੂੰ ਕੀ ਚਾਹੀਦਾ ਹੁੰਦਾ ਵਾ। ਪਰ ਜ਼ਿੰਦਗੀ ਦੇ ਵਿੱਚ ਚਾਹੇ ਭਗਵੇਂ ਪਾ ਲਓ ਤੇ ਚਾਹੇ ਕੱਪੜੇ ਰੰਗ ਬਿਰੰਗੇ ਪਾ ਲਓ, ਜ਼ਿੰਦਗੀ ਨੂੰ ਤਾਂ ਚੱਲਣਾ ਹੀ ਪੈਂਦਾ ਉਸ ਹਿਸਾਬ ਨਾਲ, ਤੁਹਾਡੀ ਜੀਵਨ ਦੇ ਹਿਸਾਬ, ਤੁਹਾਡੇ ਕੱਪੜਿਆਂ ਦੇ ਹਿਸਾਬ ਦੇ ਨਾਲ ਕਹਿ ਲੋ ਕਿ ਜ਼ਿੰਦਗੀ ਦੇ ਜਿਹੜੀਆਂ ਉਲਝਣਾਂ ਮੁਸ਼ਕਲਾਂ ਨੇ ਉਹ ਉਸੇ ਤਰ੍ਹਾਂ ਦੀਆਂ ਹੁੰਦੀਆਂ ਨੇ, ਸੌਖਾ ਕੋਈ ਵੀ ਨੀ। ਇਸ ਲਈ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਸੀ ਨਾ ਕਿ ਮੈਂ, ਆਈ ਥਿੰਕ ਕਬੀਰ ਜੀ ਨੇ ਲਿਖਿਆ ਸੀ, ਮੈਨੂੰ ਸ਼ੋਰ ਨਹੀਂ ਪਰ ਮੈਂ ਦੱਸ ਦੂੰਗੀ, ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੀ ਕਿ ਮੈਂ ਸੋਚਿਆ ਦੁੱਖ ਮੁਝਕੋ, ਦੁੱਖ ਸਭਾਇਆ ਜੱਗ, ਉੱਚੇ ਚੜ ਕੇ ਦੇਖਿਆ ਤੇ ਘਰ ਘਰ ਇਹੋ ਅੱਗ। ਮੈਨੂੰ ਹੁਣ ਇਹ ਸ਼ੋਰ ਨੀ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਜਾਂ ਭਗਤ ਕਬੀਰ ਜੀ ਨੇ ਕਿਹਾ ਸੀ, ਜੇ ਪਤਾ ਹੋਇਆ ਤਾਂ ਜ਼ਰੂਰ ਦੱਸ ਦਿਓ ਜੀ, ਮੈਨੂੰ ਵੀ ਪਤਾ ਲੱਗ ਜੂਗਾ, ਕਿਉਂਕਿ ਜਿਹੜੇ ਕਬੀਰ ਜੀ ਨੇ ਕਿਹਾ ਸੀ ਆਈ ਥਿੰਕ, ਕਿਉਂਕਿ ਕਬੀਰ ਜੀ ਦੇ ਦੋਹੇ ਪੜ੍ਹਦੇ ਹੁੰਦੇ ਸੀ ਨਾ, ਅਸੀਂ ਨੌਵੀਂ ਦਸਵੀਂ ਕਲਾਸ ਦੇ ਵਿੱਚ ਆਈ ਥਿੰਕ ਸਾਰਿਆਂ ਨੇ ਪੜ੍ਹੇ ਹੋਣਗੇ, ਇੱਕ ਟੋਪਿਕ ਹੀ ਹੁੰਦਾ ਸੀਗਾ ਤੇ ਪੰਜਾਬੀ ਜਾਂ ਹਿੰਦੀ ਦੇ ਵਿੱਚ ਦੋਹੇ ਆਉਂਦੇ ਸੀ ਕਬੀਰ ਜੀ ਦੇ, ਹਨਾ। ਸੋ ਆਈ ਥਿੰਕ ਕਬੀਰ ਜੀ ਨੇ ਲਿਖਿਆ ਸੀਗਾ ਇਹ ਕਿ ਮੈਂ ਸੋਚਿਆ ਦੁੱਖ ਮੁਝਕੋ, ਦੁੱਖ ਸਭਾਇਆ ਜੱਗ, ਉੱਚੇ ਚੜ ਕੇ ਦੇਖਿਆ ਤੇ ਘਰ ਘਰ ਇਹੋ ਅੰਗ। ਸੋ ਜ਼ਿੰਦਗੀ ਦੀਆਂ ਉਲਝਣਾਂ ਤਾਣਾ ਬਾਣਾ ਇਸੇ ਤਰ੍ਹਾਂ ਚੱਲਦਾ ਰਹਿਣਾ ਵਾ, ਤੇ ਸੁਣਦੇ ਆ ਅਗਲਾ ਗਾਣਾ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਏਦਾਂ ਦਾ ਵੀ ਇੱਕ ਗਾਣਾ ਸੁਣਾਇਆ ਜਾਵੇ ਜ਼ਿੰਦਗੀ ਦੀਆਂ ਉਲਝਣਾਂ ਤੋਂ ਤੇ ਸਕੂਨ ਭਰੇ ਮਾਹੌਲ ਦੇ ਵਿੱਚ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਦੇ ਵੇੜੇ ਬਹਿ ਕੇ ਵੇੜਾ ਲੁੱਟ ਕੇ ਲੈ ਗਿਆ ਵੇ, ਮਾਰ ਉਡਾਰੀ ਸੱਜਣਾ ਹੋਰ ਦੇ ਬਨੇਰੇ ਬਹਿ ਗਿਆ ਵੇ, ਮਾਰ ਉਡਾਰੀ ਸੱਜਣਾ ਹੋਰ ਦੇ ਬਨੇਰੇ ਬਹਿ ਗਿਆ ਵੇ, ਮੈਨੂੰ ਦੇਖ ਕੇ ਧੋਖਾ, ਮੈਨੂੰ ਦੇਖ ਕੇ ਦਗਾ, ਹੋਰ ਨੂੰ ਤੂੰ ਕਿਵੇਂ ਗਲ ਨਾਲ ਲਾਇਆ, ਦਿਲ ਦਾ ਕਰਕੇ ਵਪਾਰ ਦੱਸ ਦੇ ਕਿੰਨਾ ਨਫਾ ਨਿਸ਼ਾਨੀਆਂ ਮੋੜ ਕੇ ਤੈਨੂੰ ਰਤਾ ਤਰਸ ਨਾ ਆਇਆ, ਦਿਲ ਦਾ ਕਰਕੇ ਵਪਾਰ ਦੱਸ ਦੇ ਕਿੰਨਾ ਨਫਾ ਕਮਾਇਆ, ਤੇਰੇ ਵਾਂਗੂ ਨਸੀਬ ਮੇਰੇ ਥੱਕ ਕੇ ਬਹਿ ਗਏ ਵੇ, ਇੱਕ ਦੂਜੇ ਨਾਲ ਕੀਤੇ ਵਾਦੇ ਵਿੱਚ ਰਹਿ ਗਏ ਵੇ, ਇੱਕ ਦੂਜੇ ਨਾਲ ਕੀਤੇ ਵਾਦੇ ਵਿੱਚ ਰਹਿ ਗਏ ਵੇ, ਤੈਨੂੰ ਕਿੰਨੀ ਮਿਲੂ ਤਸੱਲੀ, ਕਿੰਨੀ ਮਿਲੂ ਤਸੱਲੀ, ਵੇਖ ਮੇਰੀਆਂ ਅੱਖਾਂ 'ਚ ਹੰਝੂ ਆਇਆ, ਦਿਲ ਦਾ ਕਰਕੇ ਵਪਾਰ ਦੱਸ ਦੇ ਕਿੰਨਾ ਨਫਾ ਕਮਾਇਆ, ਹੱਥ ਨਿਸ਼ਾਨੀਆਂ ਮੋੜ ਕੇ ਤੈਨੂੰ ਰਤਾ ਤਰਸ ਨਾ ਆਇਆ, ਇਹਦਾ ਕੋਈ ਇਲਾਜ ਨਾ ਹੋਣਾ ਆ ਸੱਟ ਜਿਹੜੀ ਮਾਰੀ ਆ, ਖੇਡ ਚੰਗੀ ਖੇਡ ਕੇ ਆਵੇ ਹੁਸਨ ਦੇ ਵਪਾਰੀ ਆ, ਤੈਨੂੰ ਇੰਨਾ ਕਿਸੇ ਨਾ ਚਾਹਣਾ, ਇੰਨਾ ਕਿਸੇ ਨਾ ਚਾਹਣਾ, ਜਿੰਨਾ ਮੈਂ ਸੀ ਤੈਨੂੰ ਚਾਹਿਆ, ਦਿਲ ਦਾ ਕਰਕੇ ਵਪਾਰ ਦੱਸ ਦੇ ਕਿੰਨਾ ਨਫਾ ਕਮਾਇਆ, ਹੱਥ ਨਿਸ਼ਾਨੀਆਂ ਮੋੜ ਕੇ ਤੈਨੂੰ ਰਤਾ ਤਰਸ ਨਾ ਆਇਆ, ਵਪਾਰ ਦੱਸ ਦੇ ਕਿੰਨਾ ਨਫਾ ਕਮਾਇਆ, ਖੁਸ਼ੀਆਂ ਲਹਿ ਗਿਆ ਚੋਲੀ ਮੇਰੀ ਰੋਣੇ ਪਾ ਗਿਆ ਵੇ, ਵਫਾ ਮੇਰੀ ਤੇ ਸੰਧਾ ਵਾਲੀਆ ਕਿਉਂ ਦਾਗ ਲਾ ਗਿਆ ਵੇ, ਵਫਾ ਮੇਰੀ ਤੇ ਸੰਧਾ ਵਾਲੀਆ ਕਿਉਂ ਦਾਗ ਲਾ, ਨਿਸ਼ਾਨੀਆਂ ਮੋੜ ਕੇ ਤੈਨੂੰ ਰਤਾ ਤਰਸ ਨਾ ਆਇਆ, ਦਿਲ ਦਾ ਕਰਕੇ ਵਪਾਰ ਦੱਸ ਦੇ ਕਿੰਨਾ ਨਫਾ ਕਮਾਇਆ,
ਇਹ ਲਓ ਜੀ, ਗਾਣਾ ਸੁਣ ਰਹੇ ਸੀ ਤੁਸੀਂ ਨਫਾ ਤੇ ਕੰਨ ਸੰਭਵ ਵਾਲੀ ਦੀ ਆਵਾਜ਼ ਦੇ ਵਿੱਚ ਇਸ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਆ ਅਰਸ਼ ਮੱਲੀ ਨੇ, ਤੇ ਉਹਨਾਂ ਨੇ ਗਾਣਾ ਡੈਡੀਕੇਟ ਕੀਤਾ ਸੀ ਆਪਣੇ ਹੀ ਦੋਸਤ ਨੂੰ ਜਿਹੜਾ ਕਿ ਉਹਨਾਂ ਦੇ ਨਾਲ ਹੁਣ ਟਰੱਕ ਦੇ ਵਿੱਚ ਹੈ ਤੇ ਟਰੱਕ ਚਲਾ ਰਹੇ ਨੇ, ਤੇ ਲਓ ਫਿਰ ਉਹਨਾਂ ਦੀ ਫਰਮਾਇਸ਼ ਤੇ ਆਪਾਂ ਇਹ ਗਾਣਾ ਸੁਣਾ ਦਿੱਤਾ ਜੀ ਸੇਖੋਂ ਸਾਹਿਬ ਦੇ ਲਈ, ਤੇ ਗਾਣਾ ਉਹਨਾਂ ਨੇ ਸੁਣ ਵੀ ਲਿਆ ਤੇ ਆਈ ਥਿੰਕ ਉਹਨਾਂ ਨੂੰ ਵਧੀਆ ਵੀ ਲੱਗਾ ਹੋਊਗਾ ਜੀ ਸੇਖੋਂ ਸਾਹਿਬ ਨੂੰ, ਜਿਹਨਾਂ ਲਈ ਉਹ ਗਾਣਾ ਡੈਡੀਕੇਟ ਹੋਇਆ ਵਾ। ਤੇ ਅੱਗੇ ਇੱਧਰ ਜਗਤਾਲ ਢੁੱਡੀ ਗਏ ਹਾਂਗਕਾਂਗ ਵਾਲਿਆਂ ਨੇ, ਜਿਹੜਾ ਕਿ ਸਾਨੂੰ ਜਵਾਬ ਮੰਗਿਆ ਸੀ ਜੀ, ਸਭ ਤੋਂ ਇੱਕ ਸਵਾਲ ਪਾਇਆ ਸੀ, ਕਹਿੰਦੇ ਕਿ ਦੌੜੀ ਤੇ ਟੰਗੜ ਚ ਕੀ ਫਰਕ ਹੁੰਦਾ, ਟੰਗਲੀ ਤੇ ਦਸਾਂਗੇ ਦੇ ਵਿੱਚ ਕੀ ਫਰਕ ਹੁੰਦਾ, ਸੋ ਦੱਸਿਓ ਜੀ। ਟੰਗਲੀ ਤਾਂ ਵੈਸੇ ਤੂੜੀ ਤਾੜੀ ਵੀ ਹੈ ਨਾ, ਉਹਦੇ ਨਾਲ ਢੋਂਦੇ ਹੁੰਦੇ ਆ, ਜਦੋਂ ਉਹ ਪੰਡਾਂ ਬੰਨਦੇ ਹੁੰਦੇ ਆ ਉਹਦੇ ਨਾਲ ਚੱਕਣਾ ਸੌਖਾ ਹੋ ਜਾਂਦਾ, ਉਹਦੇ ਵਿੱਚ ਲੋਹੇ ਦੀਆਂ ਫਣਾਂ ਜਿਹੀਆਂ ਲੱਗੀਆਂ ਹੁੰਦੀਆਂ ਨੇ। ਤੇ ਬਾਕੀ ਤੁਸੀਂ ਦੱਸ ਦਿਓ ਜੀ ਥੋੜੇ ਥੋੜੇ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਤੇ ਦਸਾਂਗਾ ਵੀ ਸੁਣਿਆ ਹੀ ਹੋਊਗਾ, ਟੰਗੜ ਤੇ ਬਾਕੀ ਹੁਣ ਤੁਸੀਂ ਦੱਸ ਦੋ। ਬਾਕੀ ਭਾਜੀ ਲਿਖੀ ਜਾਂਦੇ ਆ ਕੁਛ ਨਾ ਕੁਛ, ਮੈਨੂੰ ਲੱਗਦਾ ਉਹਨਾਂ ਨੇ ਜਵਾਬ ਬੜਾ ਸੋਹਣਾ ਭੇਜਣਾ, ਤੇ ਵਜ਼ਾਰਤ ਦਾ ਜਵਾਬ ਬਾਅਦ ਵਿੱਚ ਦੱਸਾਂਗੇ। ਤੇ ਬਾਕੀ ਗਾਣਾ ਨਫਾ ਵਾਕਈ ਬੜਾ ਵਧੀਆ ਸੀਗਾ ਜੀ, ਤੇ ਕਿਸੇ ਦਾ ਦਿਲ ਤੋੜ ਕੇ ਕੋਈ ਵੀ ਕਿਸੇ ਤੋਂ ਖੁਸ਼ੀ ਨਹੀਂ ਲੈ ਸਕਦਾ, ਕਿਉਂਕਿ ਇੱਕ ਤੁਸੀਂ ਕਿਸੇ ਦਾ ਬੁਰਾ ਕਰੋਗੇ ਤਾਂ ਉਸਦਾ ਹਰਜ਼ਾਨਾ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਕਿਤੇ ਭੁਗਤਣਾ ਹੀ ਪੈਂਦਾ ਹੁੰਦਾ ਵਾ, ਤੇ ਪਰ ਇਨਸਾਨ ਦੇ ਸਮਝਣ ਦੀ ਗੱਲ ਹੁੰਦੀ ਆ। ਤੇ ਬਾਕੀ ਚੰਗੇ ਲੋਕ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਮਿਲਦੇ ਆ, ਤੇ ਜਦੋਂ ਮਿਲ ਜਾਣ ਤਾਂ ਸਾਂਭ ਲੈਣੇ ਚਾਹੀਦੇ ਆ, ਜਾਣ ਨਹੀਂ ਦੇਣੇ ਚਾਹੀਦੇ ਆਪਣੀ ਜ਼ਿੰਦਗੀ ਦੇ ਵਿੱਚੋਂ। ਤੇ ਬਾਕੀ ਇੱਕ ਖੁਸ਼ਖਬਰੀ ਆ, ਸਾਡਾ ਘਰ ਬਿੱਲੀਆਂ ਤੋਂ ਮੁਕਤ ਹੋ ਗਿਆ, ਸਾਡੇ ਗੁਆਂਢੀ ਚਲੇ ਗਏ ਆ। ਤੇ ਜਦੋਂ ਗੁਆਂਢੀ ਚਲੇ ਗਏ ਤਾਂ ਮੈਂ ਸੋਚ ਰਹੀ ਸੀਗੀ ਕਿ ਉਹ ਆਪਣੀ ਬਿੱਲੀ ਨੀ ਨਾਲ ਲੈ ਕੇ ਗਏ, ਹਨਾ। ਤੇ ਆਪਾਂ ਵੈਸੇ ਗੱਲ ਕਰਦੇ ਹੁੰਦੇ ਆ ਜਾਨਵਰਾਂ ਦੀ ਵਫ਼ਾਦਾਰੀ ਦੀ, ਹਨਾ। ਜ਼ਿੰਦਗੀ ਦੇ ਵਿੱਚ ਸਾਥ ਦੇਣ ਵਾਲੇ ਬਹੁਤ ਘੱਟ ਮਿਲਦੇ ਆ, ਤੇ ਜ਼ਿੰਦਗੀ ਦੇ ਵਿੱਚ ਬਸ ਕੁਝ ਕੁ ਪਲ ਤੋਰਨ ਵਾਲੇ ਬਥੇਰੇ ਮਿਲ ਜਾਂਦੇ ਆ, ਚਾਹੇ ਉਹ ਇਨਸਾਨ ਆ ਚਾਹੇ ਜਾਨਵਰ ਆ ਜਾਂ ਕੁਛ ਵੀ ਆ, ਹਨਾ। ਕਿਸੇ ਨੂੰ ਤੁਸੀਂ ਪਿਆਰ ਨਾ ਰੱਖੋਗੇ ਤਾਂ ਉਹ ਜ਼ਰੂਰ ਰਹਿੰਦਾ ਵਾ, ਪਰ ਕਿਤੇ ਨਾ ਕਿਤੇ ਪਿਆਰ ਵੀ ਸਾਰਾ ਕੁਛ ਨਹੀਂ ਹੁੰਦਾ। ਸੋ ਬਿੱਲੀ ਨੂੰ ਵਿਚਾਰੀ ਨੂੰ ਉਹ ਛੱਡ ਗਏ ਇੱਥੇ ਹੀ, ਤੇ ਆਪਦਾ ਸਮਾਨ ਚੱਕ ਕੇ ਚਲੇ ਗਏ। ਸੋ ਬਿੱਲੀ ਨੇ ਇੱਕ ਦਿਨ ਤਾਂ ਦੇਖਿਆ ਵੀ ਮੈਨੂੰ ਖਾਣ ਪੀਣ ਨੂੰ ਕੁਛ ਮਿਲਿਆ ਨੀ, ਤੇ ਉਸ ਤੋਂ ਬਾਅਦ ਚ ਬਿੱਲੀ ਵੀ ਨੀ ਦਿਖੀ। ਤਾਂ ਉਦੋਂ ਮੈਨੂੰ ਗੱਲ ਯਾਦ ਆਈ, ਮੈਂ ਕਿਹਾ ਵੀ ਕਹਿੰਦੇ ਹੁੰਦੇ ਆ ਕਿ ਸਭ ਤੋਂ ਵਫ਼ਾਦਾਰ ਜਾਨਵਰ ਆ ਕੁੱਤਾ, ਤੇ ਜੇ ਕਿਤੇ ਉਹਦਾ ਮਾਲਕ ਉਹਦੇ ਤੋਂ ਕਿਤੇ ਦੂਰ ਵੀ ਚਲਾ ਜਾਂਦਾ ਵਾ ਨਾ, ਤਾਂ ਉਹ ਕਿਤੇ ਨਾ ਕਿਤੇ ਆਪਦੇ ਖਾਣ ਪੀਣ ਨੂੰ ਬੇਸ਼ੱਕ ਵੀ ਇਧਰੋਂ ਉਧਰੋਂ, ਮਤਲਬ ਕਿ ਜੋ ਉਹਦਾ ਢਿੱਡ ਹੁਣ ਭੁੱਖਾ ਹੋਊਗਾ ਤੇ ਉਹਨੇ ਰੋਟੀ ਤਾਂ ਮੰਗਣੀ ਆ, ਉਹ ਰੋਟੀ ਤਾਂ ਉਹ ਕਿਤੋਂ ਜ਼ਰੂਰ ਖਾ ਕੇ ਆ ਸਕਦਾ ਵਾ, ਪਰ ਆਊਗਾ ਆਪਣੇ ਮਾਲਕ ਦੇ ਦਰ ਤੇ ਦੇਖਣ ਲਈ ਕਿ ਉਹਦਾ ਮਾਲਕ ਆ ਗਿਆ ਕਿ ਨਹੀਂ ਆਇਆ, ਘਰੇ ਆ ਗਿਆ, ਘਰ ਦਾ ਦਰਵਾਜ਼ਾ ਖੁੱਲਾ ਕਿ ਨਹੀਂ, ਤੇ ਉਹ ਦੇਖਣ ਦੇ ਲਈ ਉਸ ਘਰ ਦੇ ਅੱਗੇ ਆ ਕੇ ਹੀ ਬੈਠਦਾ ਵਾ। ਪਰ ਬਿੱਲੀ ਭੈਣ ਜੀ ਏਦਾਂ ਦੀ ਸੀਗੀ ਕਿ ਮੁੜ ਕੇ ਉਹਨੇ ਪੱਤਰੀ ਵਾਸ ਗਈ, ਹਨਾ, ਦਿਖੀ ਹੋਈ ਨੀ ਹੈਗੀ ਕਿ ਹੈਗੀ ਵੀ ਆ ਜਾਂ ਨਹੀਂ। ਤੇ ਲਓ ਜੀ ਫਿਰ ਹੁਣ ਤੇ ਗਾਣੇ ਤੋਂ ਬਾਅਦ ਆਪਾਂ ਹੁਣ ਦੱਸ ਦਈਏ ਜੀ ਬੁਝਾਰਤ ਦਾ ਜਵਾਬ ਵੀ, ਤੇ ਫਿਰ ਆਪਾਂ ਤੁਹਾਨੂੰ ਦੇਖਣਾ ਵਾ ਕਿ ਜ਼ਿੰਦਗੀ ਦੀਆਂ ਉਲਝਣਾਂ ਤੇ ਬਚਣ ਲਈ ਇਨਸਾਨ ਕੀ ਕਰਦਾ ਵਾ, ਪਰ ਉਲਝਣਾ ਕਿਤੇ ਨਹੀਂ ਜਾਂਦੀਆਂ, ਕਿਉਂਕਿ ਇਹਨਾਂ ਉਲਝਣਾਂ ਦਾ ਨਾਮ ਹੀ ਜ਼ਿੰਦਗੀ ਆ। ਸੋ ਬੁਝਾਰਤ ਆਪਾਂ ਤੁਹਾਨੂੰ ਪਾਈ ਸੀ ਜੀ ਕਿ ਨਾ ਮੇਰ ਮਾਂ ਏ ਸਾਰੇ ਜਗਤ ਦੀ, ਇਸ ਤੋਂ ਬਾਅਦ ਨਾ ਕੋਈ, ਬੁੱਢੀ ਲੱਖਾਂ ਵਰਿਆਂ ਦੀ ਅੱਜ ਵੀ ਨਵੀਂ ਨਰੋਈ। ਸੋ ਇਸਦਾ ਜਵਾਬ ਆ ਜੀ ਧਰਤੀ ਮਾਤਾ, ਠੀਕ ਹੈ ਜੀ। ਧਰਤੀ ਮਾਤਾ ਕੱਲ ਵੀ ਸਭ ਦੀ ਮਾਂ ਸੀ, ਅੱਜ ਵੀ ਸਭ ਦੀ ਮਾਤਾ ਵਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਭ ਦੀ ਮਾਤਾ ਰਹੂਗੀ। ਤੇ ਉਹ ਕੱਲ ਵੀ ਜਵਾਨ ਸੀ, ਅੱਜ ਵੀ ਜਵਾਨ ਆ, ਤੇ ਆਉਣ ਵਾਲੇ ਟਾਈਮ ਚ ਵੀ ਜਵਾਨ ਰਹੂਗੀ। ਪਰ ਜੋ ਹਾਲਾਤ ਚੱਲਦੇ ਆ ਨਾ ਅੱਜ ਕੱਲ, ਧਰਤੀ ਨੂੰ ਧਰਤੀ ਦਾ ਵੱਢ ਲੱਗਾ ਹੋਇਆ ਵਾ, ਸਭ ਕੁਛ ਜ਼ਹਿਰੀਲਾ ਹੋ ਰਿਹਾ ਵਾ। ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਊਗਾ। ਤੇ ਜੇ ਇਸ ਚਾਹਲ ਨੇ ਸਾਨੂੰ ਇਸ ਬੁਝਾਰਤ ਦਾ ਸਹੀ ਜਵਾਬ ਭੇਜਿਆ ਸੀਗਾ, ਸੋ ਬਹੁਤ ਬਹੁਤ ਸ਼ੁਕਰੀਆ ਚਾਹਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਇੱਧਰ ਈਮੇਲ ਦੇ ਜ਼ਰੀਏ ਹਰਜਿੰਦਰ ਬਸੀ ਪਠਾਣ ਕਹਿੰਦੇ ਜੀ ਕਬੀਰ ਭਗਤ ਭਗਤ ਦਾ ਵਾ ਜਿਹੜਾ ਕਿ ਮੈਂ ਸੁਣਾਇਆ ਸੀਗਾ ਤੁਹਾਨੂੰ ਕਿ ਕਬੀਰ ਆ, ਮੈਂ ਸੋਚਿਆ ਦੁੱਖ ਮੁਸ਼ਕਰ ਦੁੱਖ ਸਬਾਇਆ ਜਾਗ, ਉੱਤੇ ਚੜ ਕੇ ਦੇਖਿਆ ਤੇ ਘਰ ਘਰ ਇਹੋ ਅੱਗ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਇਸੇ ਲਈ ਤਾਂ ਕਹਿੰਦੇ ਆ ਨਾ ਕਿ ਜਦੋਂ ਗੱਲਾਂ ਦਾ ਸਿਲਸਿਲਾ ਚੱਲਦਾ ਵਾ ਤੇ ਆਪਣਿਆਂ ਦਾ ਸਾਥ ਹੋਣਾ ਬੜਾ ਜ਼ਰੂਰੀ ਹੈ। ਅਗਰ ਤੁਸੀਂ ਕੋਈ ਗਲਤੀ ਕਰਦੇ ਵੀ ਹੋ ਤੇ ਨਾਲ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਹਾਂਜੀ ਤੁਸੀਂ ਇੱਥੇ ਗਲਤ ਹੋ ਤੇ ਇਸ ਗੱਲ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਭੁੱਲ ਸਕਦੇ ਹੋ। ਤੇ ਨਾਲ ਹੀ ਉਹ ਕਹਿੰਦੇ ਉੱਠ ਨੀਂ ਨੋਹੇ ਨਿੱਛਲ ਹੋ, ਚਰਖਾ ਛੱਡ ਤੇ ਚੱਕੀ ਚੋ। ਲਓ ਜੀ ਇੱਕ ਬੁਝਾਰਤ ਉਹਨਾਂ ਨੇ ਹੋਰ ਪਾ ਦੇ, ਬੁਝਾਰਤ ਨੀ ਆ ਖਾਣ ਮਹਾਵਰਾ ਜਿਹਨੂੰ ਕਹਿੰਦੇ ਹੁੰਦੇ ਆ ਨਾ, ਉਹ ਪਾ ਦਿੱਤਾ ਵਾ ਕਹਿੰਦੇ ਕਿ ਉੱਠ ਨੀ ਨੋਹੇ ਨਿੱਛਲ ਹੋ, ਚਰਖਾ ਛੱਡ ਤੇ ਚੱਕੀ ਚੋ। ਕਿਆ ਬਾਤ ਆ ਜੀ। ਤੇ ਅਗੇ ਜਗਤਾਰ ਢੁੱਡੀ ਗਏ ਹਾਂਗਕਾਂਗ ਵਾਲੇ ਕਹਿੰਦੇ ਦੜਾ ਹੁੰਦਾ ਕੁੜੀਏ ਪੱਟੀ ਕੀ ਹੁੰਦੀ ਆ, ਚਾਰੇ ਚੀਜ਼ਾਂ ਇੱਕ ਦੂਜੇ ਨਾਲ ਸੰਬੰਧਿਤ ਨੇ। ਭਾਜੀ ਪਹਿਲੀਆਂ ਦਾ ਤਾਂ ਜਵਾਬ ਨੀ ਸੀ ਮੁੜਿਆ, ਦੋ ਤਿੰਨ ਹੋਰ ਬਾਤੀਆਂ ਤੁਸੀਂ, ਚੱਲ ਕੋਈ ਗੱਲ ਨੀ, ਆਪਾਂ ਲੱਭਦੇ ਆ ਸਾਰੇ ਜਾਣੇ ਰਲ ਮਿਲ ਕੇ ਜਵਾਬ ਵੀ ਭੇਜ ਦੋ ਜਵਾਬ ਕੀ ਹੁੰਦਾ ਵਾ ਕਿ ਪਤਾ ਨੀ ਕਿਸੇ ਨੂੰ ਵੀ ਸਰਜੀਤ ਭਾਜੀ ਵੀ ਇੱਧਰ ਚੁੱਪ ਹੋਏ ਆ ਬਾਅਦ ਚ ਮੈਂ ਪਰਚੀ ਲੈਣੀ ਆ ਇਹਨਾਂ ਤੋਂ ਤੁਹਾਨੂੰ ਇੱਕ ਗਾਣਾ ਸੁਣਾਉਂਦੇ ਆ ਗਾਣੇ ਦੇ ਵਿੱਚ ਵਿੱਚ ਨਾ ਮੈਂ ਪਰਚੀ ਲਊਂਗੀ ਸਰਜੀਤ ਭਾਜੀ ਤੋਂ ਕੀ ਪਤਾ ਉਹੀ ਦੱਸ ਦੇਣ ਕਿ ਦੜਾ ਕੀ ਹੁੰਦਾ ਵਾ ਹਨਾ ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਇੱਕ ਗੱਲ ਸੁਣਾਉਗੀ ਤੁਹਾਨੂੰ ਕਿ ਬੰਦਾ ਜ਼ਿੰਦਗੀ ਵਿੱਚ ਮੇਲਿਆਂ ਤੋਂ ਬਚਣ ਦੇ ਲਈ ਨਾ ਇੱਕ ਬਾਬੇ ਦੇ ਡੇਰੇ ਚਲਾ ਜਾਂਦਾ ਵਾ ਤੇ ਉਹਨੂੰ ਕਹਿੰਦਾ ਕਿ ਬਾਬਾ ਤੇਰੀ ਜ਼ਿੰਦਗੀ ਤਾਂ ਬੜੀ ਸੌਖੀ ਆ ਹਨਾ ਤੇ ਮੈਨੂੰ ਇਹਨਾਂ ਝਮੇਲਿਆਂ ਚੋਂ ਕੱਢ ਤੇ ਮੈਨੂੰ ਝਮੇਲਿਆਂ ਚੋਂ ਕੱਢ ਇਹਨਾਂ ਤੋਂ ਤਾਂ ਮੈਂ ਆਪਦੀ ਜ਼ਿੰਦਗੀ ਦੇ ਚਾਰ ਦਿਨ ਜਿਹੜੇ ਬਚੇ ਉਹ ਸੁੱਖ ਸ਼ਾਂਤੀ ਦੇ ਨਾਲ ਕੱਟ ਸਕਾਂ ਤੇ ਫਿਰ ਬਾਬਾ ਉਹਨੂੰ ਜ਼ਿੰਦਗੀ ਦੇ ਅਰਥ ਕਿੱਦਾਂ ਸਮਝਾਉਂਦਾ ਵਾ ਸੁਣਾਉਂਗੀ ਜ਼ਰੂਰ ਦੱਸੂਗੀ ਜ਼ਰੂਰ ਪਰ ਇਸ ਗਾਣੇ ਤੋਂ ਬਾਅਦ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +9175080144489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਲਾਡਲੀ
ਜੀ ਗੱਲ ਗੱਲ ਤੇ ਮਾਂ ਦੀ ਲਾਡਲੀ ਸਾਡੇ ਨਾਲ ਰੁਸਿਆ ਨਾ ਕਰਨੀ ਹੈ ਨਾ, ਤੇ ਕਿੱਦਾਂ ਫਿਰ ਰੁਸਤੇ ਨੂੰ ਮਨਾਉਣਾ ਵੀ ਬੰਦੇ ਨੂੰ ਆਉਣਾ ਚਾਹੀਦਾ। ਵੈਸੇ ਰੋਸਾ ਤੇ ਮਨਾਉਣਾ ਜ਼ਿੰਦਗੀ ਦੇ ਦੋ ਹਿੱਸੇ ਨੇ, ਤੇ ਜੇ ਨਾ ਹੁਣ ਇੱਕ ਦਾ ਰੋਸਣਾ ਤੇ ਦੂਜੇ ਦਾ ਮਨਾਉਣਾ ਤੇ ਜ਼ਿੰਦਗੀ ਬੇਸਵਾਦੀ ਜੀ ਹੋ ਜਾਂਦੀ ਹੈ ਨਾ। ਤੇ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਕਰਦੇ ਆ, ਤੇ ਇੱਧਰ ਜਗਤਾਰ ਭਾਜੀ ਨੇ ਇੱਕ ਹੋਰ ਗੱਲ ਪੁੱਛ ਲਈ ਹੈ ਮੈਨੂੰ, ਕਹਿੰਦੇ ਕਿ ਬੋਬੀ ਇੱਕ ਗੱਲ ਦੱਸੋ, ਜਾਨਵਰਾਂ ਨੂੰ ਦਾਣਾ ਪਾਉਣਾ ਗਲਤ ਹੈ ਕਿ ਸਹੀ? ਇੱਕ ਸਵਾਲ ਲਓ ਜੀ, ਤੁਸੀਂ ਵੀ ਦੱਸ ਦੋ। ਪਰ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਗਲਤ ਕਹੂੰਗੀ ਕਿ ਜਾਨਵਰਾਂ ਨੂੰ, ਹਾਂ ਤੁਸੀਂ ਕਦੇ ਕਦੇ ਉਦਾਂ ਨੋਰਮਲ ਵੇ ਦੇ ਨਾਲ ਕੁਛ ਪਾਉਂਦੇ ਹੋ, ਦੈਟਸ ਠੀਕ ਆ, ਓਕੇ ਆ, ਗੁੱਡ ਆ। ਤੇ ਪਰ ਜਿੱਦਾਂ ਕਿ ਆਪਾਂ ਕਹੀਏ ਕਿ ਰੋਜ਼ ਹੀ ਉਹਨਾਂ ਲਈ ਕੋਈ ਚੋਗਾ ਖਿਲਾਰ ਦੇਣਾ ਜਾਂ ਰੋਜ਼ ਹੀ ਉੱਥੇ ਇੱਦਾਂ ਦੀ ਕੋਈ ਚੀਜ਼ ਰੱਖਣੀ ਆ, ਤਾਂ ਉਹ ਮੇਰੇ ਹਿਸਾਬ ਦੇ ਨਾਲ ਤਾਂ ਨਹੀਂ ਸਹੀ ਗਾ। ਉਹ ਕਿਉਂ ਆ ਉਹ ਮੈਂ ਜ਼ਰੂਰ ਦੱਸੂਗੀ, ਪਰ ਬਾਅਦ ਚ, ਕਿਉਂਕਿ ਮੇਰੇ ਕੋਲ ਸ਼ਾਇਦ, ਕਿਉਂਕਿ ਹਰ ਇੱਕ ਦੀ ਆਪੋ ਆਪਣੀ ਸੋਚ ਆ ਤੇ ਆਪੋ ਆਪਣਾ ਨਜ਼ਰੀਆ ਵਾ ਜ਼ਿੰਦਗੀ ਨੂੰ ਸੋਚਣ ਦਾ ਤੇ ਜ਼ਿੰਦਗੀ ਨੂੰ ਦੇਖਣ ਦਾ, ਪਰ ਮੇਰੇ ਹਿਸਾਬ ਨਾਲ ਨਹੀਂ। ਹਾਂ, ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਪਾਣੀ ਰੱਖ ਦੋ ਜਾਨਵਰਾਂ ਲਈ, ਕਿਉਂਕਿ ਧਿਆਏ ਹੁੰਦੇ ਆ, ਉਹ ਵੱਖਰੀ ਗੱਲ ਆ। ਕਿਉਂਕਿ ਕਈ ਵਾਰੀ ਆਪਾਂ ਵੀ ਰਸਤੇ ਦੇ ਵਿੱਚ ਜਾਂਦੇ ਹਾਂ ਤਾਂ ਪਾਣੀ ਪੂਣੀ ਕਈ ਵਾਰੀ ਕੋਲ ਨਹੀਂ ਹੁੰਦਾ ਗਾ, ਤੇ ਉਦੋਂ ਜੀ ਕਰਦਾ ਹੁੰਦਾ ਹਾਈ ਕਿਸੇ ਘਰ ਦੇ ਮੂਹਰੋਂ ਲੰਘਦੇ ਆ ਜਾਂ ਕਿਤੋਂ ਵੀ ਲੰਘਦੇ ਆ, ਤੇ ਕਿ ਕਾਸ਼ ਇੱਥੋਂ ਥੋੜਾ ਪਾਣੀ ਪੀਣ ਨੂੰ ਮਿਲ ਜਾਵੇ। ਐਟਲੀਸਟ ਅਸੀਂ ਸੋਚਦੇ ਹਾਂ ਤੇ ਐਫਰਟਸ ਵੀ ਕਰਦੇ ਹਾਂ, ਉਸ ਟਾਈਮ ਵੀ ਅਸੀਂ ਐਫਰਟਸ ਕਰਦੇ ਹਾਂ ਕਿ ਅਸੀਂ ਕਿਸੇ ਤੋਂ ਪੁੱਛਦੇ ਹਾਂ, ਕਿਸੇ ਘਰ ਦਾ ਦਰਵਾਜ਼ਾ ਖੜਕਾ ਕੇ ਵੀ ਪੁੱਛਦੇ ਆ ਕਿ ਸਾਨੂੰ ਪਾਣੀ ਮਿਲ ਸਕਦਾ ਵਾ। ਤੇ ਹਾਂ, ਇੱਦਾਂ ਤਾਂ ਆਈ ਡੋਂਟ ਮਾਈਂਡ ਕਿ ਇੱਦਾਂ ਦਾ ਕੁਛ ਹੋਊਗਾ, ਤੇ ਪਰ ਜੇ ਤੁਸੀਂ ਇਹ ਕਹੋ ਕਿ ਜਾਨਵਰਾਂ ਨੂੰ ਦਾਣਾ ਪਾਉਣਾ ਤੇ ਦਾਣਾ ਪਾਣੀ ਐਵਰੀ ਡੇ ਪਾਉਣਾ ਸਹੀ ਆ ਜਾਂ ਨਹੀਂ, ਬਾਕੀ ਵਿਚਾਰ ਸਭ ਦੇ ਆਪੋ ਆਪਣੇ ਆ, ਸੋਚ ਸਭ ਦੀ ਆਪੋ ਆਪਣੀ ਆ, ਜ਼ਿੰਦਗੀ ਦਾ ਨਜ਼ਰੀਆ ਸਭ ਦਾ ਆਪੋ ਆਪਣਾ, ਪਰ ਮੇਰੇ ਹਿਸਾਬ ਨਾਲ ਤਾਂ ਨਹੀਂ। ਤੁਸੀਂ ਕਹਿੰਦੇ ਹੋਵੋਗੇ ਕਿੱਦਾਂ ਦੀ ਆ, ਹਨਾ। ਤੇ ਚਲੋ ਕੋਈ ਨਾ ਜੀ, ਤੁਸੀਂ ਜ਼ਰੂਰ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਕਿ ਜਾਨਵਰਾਂ ਨੂੰ ਦਾਣਾ ਪਾਉਣਾ ਗਲਤ ਆ ਜਾਂ ਸਹੀ, ਦੱਸਿਓ ਜ਼ਰੂਰ। ਤੇ ਬਾਕੀ ਫਿਰ ਆਪਾਂ 5 ਮਿੰਟ ਵੇਟ ਕਰ ਲੈਂਦੇ ਹਾਂ ਤੇ ਬਾਕੀ ਫਿਰ ਦੱਸ ਦਾਂਗੇ ਜੀ ਕੀ ਹਿਸਾਬ ਕਿਤਾਬ ਆ, ਕੀ ਨਹੀਂ, ਕਿ ਮੈਂ ਜੇ ਕਹਿ ਰਹੀ ਹਾਂ ਕਿ ਨਹੀਂ ਪਾਉਣਾ ਚਾਹੀਦਾ ਤਾਂ ਕਿਉਂ ਨੀ ਪਾਉਣਾ ਚਾਹੀਦਾ, ਉਸਦੇ ਵਿੱਚ ਮੇਰਾ ਕੀ ਲੌਜਿਕ ਆ, ਮੈਂ ਕੀ ਸੋਚਦੀ ਹਾਂ, ਉਸ ਹਿਸਾਬ ਨਾਲ ਤੁਹਾਨੂੰ ਮੈਂ ਜ਼ਰੂਰ ਦੱਸੂਗੀ। ਤੇ ਬਾਕੀ ਜੀ ਆਪਾਂ ਜ਼ਿੰਦਗੀ ਦੇ ਤਾਣੇ ਬਾਣੇ ਦੀ ਗੱਲ ਕਰ ਰਹੇ ਸੀਗੇ, ਤੇ ਇੱਕ ਕਹਿੰਦੇ ਕਿ ਊਠ ਵਾਲਾ ਬਾਬਾ ਸੀਗਾ, ਉਹਨੇ ਨਾ ਆਪਦੀ ਕੁਟੀਆ ਪਾਈ ਹੋਈ ਸੀਗੀ, ਤੇ ਇੱਕ ਮੈਨੂੰ ਹੁਣ ਮੇਰੇ ਵਰਗਾ ਤਾਂ ਕਹਿ ਨੀ ਸਕਦੀ ਕਿਉਂਕਿ ਮੈਂ ਤਾਂ ਨੀ, ਹਨਾ, ਏਦਾਂ ਦੀ ਦੁਖੀ ਆਤਮਾ ਜੀ ਹੈਗੀ, ਕਿਤੇ ਕਿਤੇ ਦੁਖੀ ਆਤਮਾ ਹੁੰਦੀ ਆ, ਪਰ ਜ਼ਿੰਦਗੀ ਦੇ ਅਪ ਡਾਊਨ ਚੱਲਦੇ ਰਹਿੰਦੇ ਆ। ਤੇ ਹੁਣ ਤੁਸੀਂ ਦੱਸ ਦਿਓ ਜੀ, ਕਿਹੜਾ ਕੁਟੀਆ ਦੇ ਵਿੱਚ ਜਾਣਾ ਚਾਹੁੰਦਾ ਵਾ, ਕਿਹੜਾ ਫਕੀਰ ਬਣਨਾ ਚਾਹੁੰਦਾ ਵਾ, ਚਲੋ ਉਸੇ ਦੀ ਆਪਾਂ ਗੱਲ ਕਰਦੇ ਹਾਂ। ਤਾਂ ਉਹ ਬੰਦਾ ਨਾ ਬਾਬੇ ਦੇ ਰੈਰੀ ਪੈ ਜਾਂਦਾ, ਕਹਿੰਦਾ ਕਿ ਮੈਂ ਦੁੱਖਾਂ ਕਲੇਸ਼ਾਂ ਤੋਂ ਬੜਾ ਦੁਖੀ ਹੋਇਆ ਪਿਆ ਵਾ, ਘਰ ਵਾਲੀ ਵੀ ਮੇਰੇ ਨਾਲ ਬੜਾ ਕਾਟੋ ਕਲੇਸ਼ ਰੱਖਦੀ ਆ, ਬੜਾ ਲੜਦੀ ਆ, ਘਰ ਦੇ ਵਿੱਚ ਕਹਿ ਹੁੰਦੀ ਰਹਿੰਦੀ ਆ, ਹਨਾ। ਤੇ ਹੁਣ ਇਹਦੇ ਵਿੱਚ ਮੈਂ ਕਿੰਨੇ ਅੱਖਰ ਪੰਜਾਬੀ ਦੇ ਜਿਹੜੇ ਮੁਹਾਵਰੇ ਬੋਲਦੇ ਆ, ਹਨਾ, ਕਿੰਨੇ ਬੋਲ ਰਹੀ ਆ, ਤੁਸੀਂ ਸ਼ਾਇਦ ਨੋਟ ਕਰ ਲੋਗੇ, ਜੇ ਕਰ ਲੋਗੇ ਤਾਂ ਜ਼ਰੂਰ ਦੱਸਿਓ ਕਿ ਕਿੰਨੇ ਸ਼ਬਦ ਆ ਉਹ ਬੋਲੀ। ਕਾਟੋ ਕਲੇਸ਼ ਕਹਿ ਕਹਿ ਇੱਕ ਦੋ ਦਾ, ਚਲੋ ਮੈਂ ਤੁਹਾਨੂੰ ਹੁਣ ਦੱਸ ਹੀ ਦਿੰਦੀ ਹਾਂ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਕਹਿੰਦਾ ਮੈਂ ਬੜਾ ਹੀ ਤੰਗ ਹੋਇਆ, ਹਰ ਰੋਜ਼ ਨਵੀਂ ਮੁਸੀਬਤ, ਹਰ ਰੋਜ਼ ਨਵੀਂ ਮੁਸ਼ਕਲ ਸਾਹਮਣੇ ਖੜੀ ਹੁੰਦੀ ਹੈ, ਤੇ ਉਧਰ ਉਹ ਵੋਟੀ ਦਾ ਜਿਹੜਾ ਕਾਟੋ ਕਲੇਸ਼ ਆ ਉਹੀ ਨੀ ਮੁੱਕਣ ਚਾਹੁੰਦਾ, ਤੇ ਜਿਹੜੀ ਮੇਰੀ ਔਲਾਦ ਆ ਉਹ ਮੇਰੇ ਕਹਿਣੇ ਤੋਂ ਬਾਹਰ ਆ, ਕਹਿਣੇ ਦੇ ਵਿੱਚ ਤਾਂ ਹੈ ਹੀ ਨੀ, ਸੁਣਦੀ ਨੀ ਮੇਰੀ ਤਾਂ ਕੁਛ। ਤੇ ਕਹਿੰਦੇ ਕਾਰੋਬਾਰ ਆ ਜਿਹੜਾ ਉਹ ਘਾਟੇ ਚ ਚੱਲੀ ਜਾਂਦਾ ਵਾ, ਤੇ ਇਹ ਤਾਂ ਕਾਰੋਬਾਰ ਘਾਟੇ ਚ ਚੱਲਦਾ, ਕਾਟੋ ਕਲੇਸ਼ ਹੋਈ ਜਾਂਦਾ, ਜਵਾਕ ਕਹਿਣੇ ਤੋਂ ਬਾਹਰ ਆ, ਸੁਣਦੇ ਨੀ, ਤਾਂ ਫਿਰ ਬੰਦਾ ਤਾਂ ਆਪਣੇ ਆਪ ਹੀ ਬਿਮਾਰ ਹੋ ਜੂ ਨਾ, ਦਿਮਾਗ ਤਾਂ ਉਹਦਾ ਆਪਣੇ ਆਪ ਹੀ ਖਰਾਬ ਹੋਣਾ ਵਾ। ਤੇ ਕਹਿੰਦਾ ਸਿਹਤ ਆ ਜਿਹੜੀ ਉਹ ਵੀ ਮੇਰਾ ਜਵਾਬ ਦੇਈ ਜਾਂਦੀ ਆ। ਕਹਿੰਦੇ ਕੋਈ ਹੱਲ ਦੱਸੋ ਕਿ ਜ਼ਿੰਦਗੀ ਨੂੰ ਮੁੜ ਲਈਏ ਕਿੱਦਾਂ ਪਾਇਆ ਜਾਵੇ। ਤਾਂ ਹੁਣ ਬਾਬਾ ਕੀ ਦੱਸਦਾ, ਠੀਕ ਹੈ ਨਾ, ਪਹਿਲਾਂ ਹੀ ਜਿਵੇਂ ਕਿ ਦੱਸਿਆ ਕਿ ਇਨਸਾਨ ਕੋਈ ਵੀ ਆ, ਜ਼ਿੰਦਗੀ ਦੇ ਤਾਣੇ ਬਾਣਿਆਂ ਦੇ ਵਿੱਚ ਸਾਰੇ ਹੀ ਉਲਝੇ ਹੋਏ ਆ। ਬਾਬਾ ਕੁਛ ਨੀ ਕਹਿੰਦਾ ਉਹਨੂੰ, ਕਹਿੰਦਾ ਵੀ ਭਗਤਾ ਏਦਾਂ ਕਰ, ਜੇ ਤੂੰ ਹੁਣ ਸੁਣਨਾ ਹੀ ਆ ਕਿ ਜ਼ਿੰਦਗੀ ਨੂੰ ਰਾਹੇ ਕਿੱਦਾਂ ਲੈ ਕੇ ਆਉਣਾ, ਜ਼ਿੰਦਗੀ ਹੈ ਕੀ ਆ, ਤਾਂ ਏਦਾਂ ਕਰ, ਅੱਜ ਰਾਤ ਕਹਿੰਦੇ ਮੇਰੇ ਊਠਾਂ ਦੀ ਰਾਖੀ ਕਰਨੀ ਆ ਤੂੰ, ਤੇ ਕੱਲ ਸਵੇਰੇ ਮੈਂ ਤੈਨੂੰ ਦੱਸੂਗਾ ਤੇ ਵੀ ਜ਼ਿੰਦਗੀ ਦਾ ਕੀ ਹੱਲ ਆ, ਪਰ ਗੱਲ ਇੱਕ ਆ ਵੀ ਤੈਨੂੰ ਇਹ ਖਿਆਲ ਰੱਖਣਾ ਪੈਣਾ ਵਾ ਵੀ ਰਾਤੀ ਉਦੋਂ ਸੋਣਾ ਜਦੋਂ ਸਾਰੇ ਊਠ ਆ ਜਿਹੜੇ ਉਹ ਬੈਠ ਜਾਣ, ਜੇ ਕੋਈ ਊਠ ਖੜਾ ਵਾ ਜਾਂ ਦੂਸਰੇ ਦੇ ਮਾਰਦਾ ਵਾ, ਹਨਾ, ਤਾਂ ਉਸ ਟਾਈਮ ਤੂੰ ਸੋਣਾ ਨੀ, ਉਹਨਾਂ ਨੂੰ ਉਹਨਾਂ ਦੀ ਲੜਾਈ ਨੀ ਹੋਣ ਦੇਣੀ, ਉਹਨਾਂ ਨੂੰ ਹਟਾਉਣਾ ਵਾ, ਜਿੰਨਾ ਚਿਰ ਉਹ ਸਾਰੇ ਬੈਠਦੇ ਨੇ ਉਹਨਾਂ ਚਿਰ ਤੂੰ ਸੋਣਾ ਨੀ, ਜਦੋਂ ਸਾਰੇ ਬੈਠ ਗਏ ਤੇ ਉਦੋਂ ਸੌ ਜਾਣਾ। ਤਾਂ ਬਾਬਾ ਤਾਂ ਇਹ ਕਹਿ ਕੇ ਚਲਾ ਗਿਆ ਤੇ ਅੱਗੋਂ ਅੱਖਣ ਲੱਗਾ, ਬੰਦਾ ਕਹਿੰਦਾ ਗੱਲ ਹੀ ਕੁਛ ਨੀ, ਬਜ਼ੁਰਗ ਹੋ ਬਾਬਾ ਜੀ, ਚੱਕਰ ਹੀ ਕੋਈ ਨੀ, ਕਹਿੰਦਾ ਮੈਂ ਸਾਰੀ ਰਾਤ ਇਹਨਾਂ ਦੀ ਰਾਖੀ ਕਰੂੰਗਾ ਤੇ ਜਦੋਂ ਇਹ ਬੈਠ ਜਾਣਗੇ ਸਾਰੇ ਤੇ ਮੈਂ ਉਦੋਂ ਸੌ ਜੂੰਗਾ। ਤੇ ਬਾਬੇ ਹੁਣੀ ਜਦੋਂ ਅਗਲੀ ਸਵੇਰ ਵਾਪਸ ਆਏ ਤਾਂ ਦੇਖਿਆ ਕਿ ਜਿਹੜਾ ਉਹ ਬੰਦਾ ਸੀ ਉਹ ਪਾਗਲਾ ਵਾਂਗ ਊਠਾਂ ਦੇ ਮਗਰ ਤੁਰਿਆ ਫਿਰਦਾ ਸੀ, ਤੇ ਪੁੱਛਿਆ ਵੀ ਹਾਂਜੀ ਬਈ, ਬਾਬੇ ਨੇ ਪੁੱਛਿਆ ਹਾਂ ਬਈ ਭਗਤਾ ਕਿੱਦਾਂ ਲੰਘੀ ਰਾਤ? ਤਾਂ ਕਹਿੰਦਾ ਜੀ ਸ਼ਦਾਈ ਕਰ ਸਕਿਆ ਤੁਹਾਡੇ ਊਠਾਂ ਨੇ। ਕਹਿੰਦਾ ਇੱਕ ਨੂੰ ਬਿਠਾਉਂਦਾ ਵਾ ਤਾਂ ਦੂਜਾ ਉੱਠ ਜਾਂਦਾ, ਦੂਸਰਾ ਬਿਠਾਉਂਦਾ ਵਾ ਤਾਂ ਤੀਸਰਾ ਉੱਠ ਜਾਂਦਾ। ਇੱਕ ਮਿੰਟ ਵੀ ਕਹਿੰਦਾ ਅੱਖ ਨੀ ਲੱਗਣ ਦਿੱਤੀ ਇਹਨਾਂ ਨੇ ਮੇਰੀ। ਵੈਸੇ ਗੱਲ ਤਾਂ ਦੱਸਿਓ, ਕਹਿੰਦਾ ਤੁਸੀਂ ਕਿੱਦਾਂ ਸੌਂਦੇ ਹੋ ਸਾਰੀ ਰਾਤ? ਤੇ ਇਸ ਊਠਕ ਬੈਠਕ ਦੇ ਵਿੱਚ ਤੇ ਹੁਣ ਤੁਸੀਂ ਦੱਸਣਾ ਮੈਨੂੰ ਉਹਦੀ ਇਹ ਸਾਰੀ ਗੱਲਬਾਤ ਤੋਂ, ਫਿਰ ਜਿਹੜਾ ਬਾਬਾ ਵਾ ਉਹਨੂੰ ਜ਼ਿੰਦਗੀ ਦਾ ਕਿਹੜਾ ਵਰਤਾਰਾ ਸਮਝਾਊਗਾ ਕਿ ਜ਼ਿੰਦਗੀ ਦਾ ਕਿਹੜਾ ਤਰਕ ਸਮਝਾਊਗਾ ਕਿ ਜ਼ਿੰਦਗੀ ਕੀ ਆ? ਫਿਲਹਾਲ ਇੱਕ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਫਿਰ ਦੱਸਦੇ ਆ ਕਿ ਇਸ ਊਠਾਂ ਦੀ ਊਠਕ ਬੈਠਕ ਦੇ ਵਿੱਚੋਂ ਜਿਹੜਾ ਉਹ ਬਾਬਾ ਸੀ ਉਹਨੇ ਆਪਣੇ ਉਸ ਭਗਤ ਨੂੰ ਜ਼ਿੰਦਗੀ ਦੇ ਤੱਥ ਕਿੱਦਾਂ ਸਮਝਾਈ ਕਿ ਜ਼ਿੰਦਗੀ ਹੈ ਕੀ ਆ? ਤੇ ਲਓ ਫਿਰ ਇੱਕ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਆ ਜ਼ਿੰਦਗੀ ਦੇ ਤੱਥ ਤੇ ਜ਼ਿੰਦਗੀ ਦੇ ਨਾਲ। ਗਰਭਿੰਦ ਰੱਖੇ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ। ਦੱਸ ਕਿਹਦਾ ਚੇਲਾ ਕਿੱਥੋਂ ਦਾ ਫਕੀਰ ਜੋਗਿਆ, ਤੇ ਇਹ ਉਹ ਸਿੰਗਰ ਨੇ ਜੀ ਜਿਨ੍ਹਾਂ ਦੀ ਜਿਹੜੀ ਆਵਾਜ਼ ਆ ਹਮੇਸ਼ਾ ਕੰਨਾਂ ਦੇ ਵਿੱਚ ਗੂੰਜਦੀ ਆ, ਤੇ ਇਹ ਫੋਰਐਵਰ ਗੀਤ ਆ, ਜਦੋਂ ਮਰਜ਼ੀ ਸੁਣ ਲਓ ਤੁਸੀਂ, ਤੁਹਾਡੇ ਮਨ ਨੂੰ ਤੇ ਤੁਹਾਡੇ ਕੰਨਾਂ ਨੂੰ ਬੜੇ ਵਧੀਆ ਲੱਗਦੇ ਨੇ। ਸੋ ਅੱਜ ਕੱਲ ਦੇ ਗੀਤ ਜਿਹੜੇ ਕਹਿੰਦੇ ਹੁੰਦੇ ਨਾ ਚੱਕ ਲਓ ਵਾਲੇ ਗੀਤ ਆ, ਉਹ ਗੀਤ ਆ ਜਿਹੜੇ ਇਹਨਾਂ ਦੇ ਸਾਹਮਣੇ ਜ਼ੀਰੋ ਦੇ ਬਰਾਬਰ ਆ, ਕਿਉਂਕਿ ਇਹ ਗੀਤ ਫੋਰਐਵਰ ਸਦੀਵੀ ਆ। ਤੇ ਉਹ ਗੀਤ ਆ ਜਿਹੜੇ ਅੱਜ ਕੱਲ ਚੱਲ ਰਹੇ ਆ, ਜਿਹੜੇ ਚੱਕ ਲਓ ਧਰ ਲਓ ਵਾਲੇ ਗੀਤ ਆ, ਹਨਾ, ਉਹ ਤਾਂ ਫਿਰ ਬਸ ਕੁਝ ਕੁ ਦਿਨਾਂ ਦੇ ਮਹਿਮਾਨ ਹੁੰਦੇ ਆ। ਤੇ ਲਓ ਫਿਰ ਇੱਧਰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਕਹਿੰਦੇ ਦੜਾ ਸਭ ਕੁਝ ਰਲਿਆ ਮਿਲਿਆ ਹੁੰਦਾ ਵਾ, ਤੇ ਕਹਿੰਦੇ ਦੌੜੀ ਛੋਟੀ ਹੁੰਦੀ ਆ ਤਗੜਾ ਵੱਡਾ ਹੁੰਦਾ ਵਾ, ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ। ਤੇ ਅੱਗੇ ਇੱਧਰ ਜੀ ਜਗਾ ਸੈਦੋਕੇ ਵਾਲੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਾਰੇ ਹਰਮਨ ਰੇਡੀਓ ਦੇ ਲਿਸਨਰ ਨੂੰ ਸਤਿ ਸ੍ਰੀ ਅਕਾਲ, ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸੋ ਜ਼ਰੂਰ ਜੀ, ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੇ ਇਹਨਾਂ ਨੇ ਜਗਤਾਰ ਭਾਜੀ ਨੇ ਜਿਹੜਾ ਸਵਾਲ ਪੁੱਛਿਆ ਸੀ ਕਿ ਜਾਨਵਰਾਂ ਨੂੰ ਦਾਣਾ ਪਾਉਣਾ ਗਲਤ ਆ ਜਾਂ ਸਹੀ, ਉਸਦਾ ਜਵਾਬ ਵੀ ਭੇਜਿਆ, ਜ਼ਰੂਰ ਪੜੂੰਗੀ ਪ੍ਰੋਗਰਾਮ ਦੇ ਵਿੱਚ। ਇੱਧਰ ਜਗਤਾਰ ਭਾਜੀ ਨੇ ਕਹਿੰਦੇ ਕਿ ਪਹਿਲੀਆਂ ਵਿੱਚ ਦੜਾ ਤੇ ਤੰਗੜ ਤੂੜੀ ਦੀਆਂ ਪੰਡਾਂ ਬੰਨਣ ਦੇ ਕੰਮ ਆਉਂਦੇ ਸੀ ਜਾਨਵਰਾਂ ਨੂੰ ਦਾਣਾ ਪਾਉਣ ਨਾਲ ਉਹਨਾਂ ਦੀ। ਬਿਲਕੁਲ ਜੀ, ਹਾਂਜੀ, ਇਹੀ ਲੌਜਿਕ ਮੈਂ ਸੋਚਦੀ ਹਾਂ ਕਿ ਜਾਨਵਰਾਂ ਨੂੰ ਤੁਸੀਂ ਜੇ ਖਾਣਾ ਪਾਓਗੇ, ਕਿਉਂਕਿ ਰੱਬ ਨੇ ਇੱਕ ਨਿਯਮ ਬਣਾਇਆ, ਕੁਦਰਤ ਨੇ ਹਰ ਇੱਕ ਇਨਸਾਨ ਨੂੰ ਉਹਦਾ ਕਰਮ ਦਿੱਤਾ ਵਾ, ਘਰ ਦਿੱਤਾ ਵਾ, ਤੁਸੀਂ ਖਾਣਾ ਪਾਣੀ ਆਪਦਾ ਕਿੱਥੋਂ ਲੱਭਣਾ, ਕੀ ਕੰਮ ਕਰਨਾ, ਹੀਲੇ ਵਸੀਲੇ ਸਭ ਬਣਾਏ ਆ। ਅਗਰ ਤੁਸੀਂ ਜਾਨਵਰਾਂ ਨੂੰ ਖਾਣਾ ਪਾਉਣਾ ਸ਼ੁਰੂ ਕਰ ਦੋਗੇ ਤਾਂ ਉਹ ਕਿਤੇ ਨਾ ਕਿਤੇ ਲੇਜ਼ੀ ਬਣ ਜਾਣਗੇ। ਪਰ ਸਾਡੀ ਮੋਰਟੈਲਿਟੀ ਹੈ, ਜਦ ਜਿੱਦਾਂ ਸਾਨੂੰ ਸ਼ੁਰੂ ਤੋਂ ਸਮਝਾਇਆ ਗਿਆ ਕਿ ਇਹ ਪੁੰਨ ਦਾ ਕੰਮ ਹੁੰਦਾ ਜਾਨਵਰਾਂ ਨੂੰ ਦਾਣਾ ਪਾਉਣਾ, ਠੀਕ ਆ, ਤੇ ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਲੇਜ਼ੀ ਬਣਾ ਰਹੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਜੋ ਰੱਬ ਨੇ ਬਖਸ਼ਿਆ ਉਹ ਜਿੱਦਾਂ ਹੁਣ ਜਾਨਵਰ ਜਾਂਦੇ ਆ ਘਰ ਉੱਡ ਕੇ ਆਪਦਾ ਖਾਣਾ ਪਾਣੀ ਲੱਭਦੇ ਆ, ਤੇ ਵਾਪਸ ਆਪਣੇ ਘਰ ਦੇ ਵਿੱਚ ਵੀ ਆਉਂਦੇ ਆ, ਜਿੱਥੇ ਵੀ ਆਉਂਦੇ ਆਪਣਾ ਚੋਗਾ ਲੈ ਕੇ ਆਉਂਦੇ ਆ। ਇਸ ਲਈ ਕਹਿੰਦੇ ਨਾ ਕਿ ਰੱਬ ਨੇ ਜਿੱਥੇ ਜਿੱਥੇ ਚੋਗਾ ਖਿਲਾ ਰਿਹਾ ਇਨਸਾਨ ਨੇ ਚੁਗਣਾ ਹੁੰਦਾ ਵਾ। ਹਾਂ, ਜੇ ਕੋਈ ਕਿਸੇ ਦੇ ਸੱਟ ਫੇਟ ਲੱਗੀ ਆ, ਜਿੱਦਾਂ ਕਿ ਅਸੀਂ ਇਨਸਾਨ ਦੀ ਫਿਤਰਤ ਆ, ਜੇ ਕੋਈ ਬਿਮਾਰ ਆ ਅਸੀਂ ਉਹਦੀ ਸੇਵਾ ਕਰਦੇ ਹਾਂ। ਸੋ ਜਾਨਵਰਾਂ ਨੂੰ ਵੀ ਜੇ ਕਿਤੇ ਏਦਾਂ ਦੀ ਤੁਸੀਂ ਦੇਖਦੇ ਹੋ ਕਿਸੇ ਨੂੰ ਪ੍ਰੋਬਲਮ ਆ ਰਹੀ ਆ, ਕਿਸੇ ਦੇ ਸੱਟ ਵੱਜੀ ਆ ਜਾਂ ਕਿਸੇ ਨੂੰ ਉੱਡਣ ਦੇ ਵਿੱਚ ਆਪਣਾ ਖਾਣਾ ਲੱਭਣ ਦੇ ਵਿੱਚ ਕੋਈ ਏਦਾਂ ਦੀ ਦਿੱਕਤ ਆ, ਹਾਂ, ਤੁਸੀਂ ਉਸਨੂੰ ਆਪਣਾ ਉਸਨੂੰ ਖਾਣਾ ਪਾ ਸਕਦੇ ਹੋ ਤਾਂ ਜੋ ਉਹ ਵੀ ਆਪਣਾ ਢਿੱਡ ਭਰ ਸਕੇ। ਤੇ ਪਰ ਜੇ ਤੁਸੀਂ ਕਹੋਗੇ ਉਹਨਾਂ ਨੂੰ ਹਮੇਸ਼ਾ ਉਹ ਦਾਣਾ ਖਿਲਾਰ ਦੇਣਾ ਚਾਹੀਦਾ ਵਾ, ਤਾਂ ਮੇਰੇ ਖਿਆਲ ਦੇ ਵਿੱਚ ਇਹ ਗਲਤ ਹੈ, ਕਿਉਂਕਿ ਇਸ ਤਰੀਕੇ ਦੇ ਨਾਲ ਤੁਸੀਂ ਉਸਨੂੰ ਆਲਸੀ ਬਣਾਉਂਦੇ ਹੋ। ਜਾਨਵਰਾਂ ਦੇ ਲਈ ਨਹੀਂ, ਸਿਰਫ ਇਨਸਾਨ ਦੇ ਲਈ ਵੀ ਸੇਮ ਹੀ ਆ ਕਿ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਵੀ ਜਾਂ ਆਪਣੇ ਆਪ ਨੂੰ ਜਾਂ ਆਪਣੇ ਭੈਣ ਭਰਾਵਾਂ ਨੂੰ ਆਪਣੇ ਜੋਗਾ ਹੀ ਰੱਖਣਾ, ਮਤਲਬ ਤੁਸੀਂ ਉਹਨਾਂ ਦੇ ਅੱਗੇ ਦਾਣਾ ਪਾਣੀ ਸੁੱਟਣਾ ਸ਼ੁਰੂ ਕਰ ਦੋ। ਦਾਣਾ ਪਾਣੀ ਦੇ ਬਹੁਤ ਮਕਸਦ ਕਈ ਨਾ ਹੁੰਦੇ ਆ, ਜਿੱਦਾਂ ਤੁਸੀਂ ਉਹਨਾਂ ਨੂੰ ਮਿਹਨਤ ਕਰਨਾ ਸਿਖਾਓਗੇ ਤਾਂ ਬਾਹਲੀ ਵਧੀਆ ਗੱਲ ਆ। ਜੇ ਤੁਸੀਂ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਰਹੋਗੇ ਤਾਂ ਕਦੇ ਵੀ ਉਹ ਐਫਰਟਸ ਨਹੀਂ ਕਰਨਗੇ ਆਪਣੀ ਜ਼ਿੰਦਗੀ ਦੇ ਵਿੱਚ, ਤੇ ਹਮੇਸ਼ਾ ਉਹ ਤੁਹਾਡੇ ਹੱਥਾਂ ਵੱਲ ਹੀ ਦੇਖਦੇ ਰਹਿਣਗੇ ਕਿ ਕਦੋਂ ਤੁਸੀਂ ਕੋਈ ਪੈਸੇ ਭੇਜੋਗੇ ਜਾਂ ਕਦੋਂ ਤੁਸੀਂ ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਤੁਸੀਂ ਭੇਜੋਗੇ ਤਾਂ ਜੋ ਆਪਣੀ ਜ਼ਰੂਰਤ ਨੂੰ ਪੂਰਾ ਕਰ ਸਕਣ, ਤੇ ਫਿਰ ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਦੁਨੀਆ ਵਾ ਤੁਹਾਡੇ ਆਲੇ ਦੁਆਲੇ ਸਿਮਟ ਕੇ ਰਹਿ ਜਾਂਦੀ ਆ, ਤੇ ਉਹ ਆਲਸੀ ਤੇ ਨਿਕੰਮੇ ਬਣ ਜਾਂਦੇ ਆ। ਪਰ ਆਪਣਾ ਵਿਹਲਾ ਟਾਈਮ ਤਾਂ ਸਭ ਕੋਲੇ ਹੁੰਦਾ ਨਾ, ਜੇ ਕੰਮ ਨਹੀਂ ਕਰੋਗੇ ਤਾਂ ਵਿਹਲੇ ਹੀ ਆ, ਤੇ ਜੇ ਵਿਹਲੇ ਟਾਈਮ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਤੇ ਉਹ ਵਿਹਲਾ ਟਾਈਮ ਆ ਜਿਹੜਾ ਵਿਹਲਾ ਦਿਮਾਗ ਆ ਫਿਰ ਉਹ ਕਿੰਨੀਆਂ ਪੁੱਠੀਆਂ ਕੁਤੱਤਾਂ ਨੂੰ ਜਨਮ ਦਿੰਦਾ ਵਾ, ਇਸਦਾ ਅੰਦਾਜ਼ਾ ਨਹੀਂ ਲਾ ਸਕਦੇ। ਸੋ ਕਿਤੇ ਨਾ ਕਿਤੇ ਸਾਡੀ ਜਿਹੜੀ ਜਨਰੇਸ਼ਨ ਆ ਜੋ ਬੁਰੇ ਕਰਾਹੇ ਰਾਹ ਤੇ ਪੈਂਦੀ ਆ, ਤਾਂ ਇਸ ਦੇ ਪਿੱਛੇ ਕਾਫੀ ਜ਼ਿਆਦਾ ਹੱਦ ਤੱਕ ਇਹੀ ਲੌਜਿਕ ਆ। ਆਸਟ੍ਰੇਲੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੰਨੇ ਘਰ ਦੇ ਮੈਂਬਰ ਹੁੰਦੇ ਆ ਸਾਰੇ ਕੰਮ ਕਰਦੇ ਆ, ਬੱਚੇ ਇੱਕ ਹੱਦ ਤੱਕ ਪੇਰੈਂਟਸ ਉਹਨਾਂ ਦੀ ਕੇਅਰ ਕਰਦੇ ਆ ਦੇਖਦੇ ਆ, ਜਿੰਨਾ ਚਿਰ ਉਹ ਆਪਣੇ ਆਪ ਜੋਗੇ ਨਹੀਂ ਹੋ ਜਾਂਦੇ, ਪਰ ਉਸ ਤੋਂ ਬਾਅਦ ਹਰ ਕੋਈ ਆਪੋ ਆਪਣੀ ਕਮਾਉਂਦਾ ਤੇ ਆਪੋ ਆਪਣੀ ਖਾਂਦਾ। ਸੋ ਇਸੇ ਲਈ ਇਹ ਲੋਕ ਆ ਜਿਹੜੇ ਕਾਮਯਾਬ ਵੀ ਹੁੰਦੇ ਨੇ। ਪਰ ਸਾਡੇ ਘਰਾਂ ਦੇ ਵਿੱਚ ਕੀ ਆ, ਇੱਕ ਕਮਾਉਣ ਵਾਲਾ ਹੁੰਦਾ ਤੇ 10 ਜਣੇ ਉੱਤੇ ਖਾਣ ਵਾਲੇ ਹੁੰਦੇ ਆ, ਤੇ ਬਾਕੀ ਸਾਡੇ ਵਿੱਚ ਬਹੁਤ ਜ਼ਿਆਦਾ ਕਮੀਆਂ ਵੀ ਨੇ ਤੇ ਬਹੁਤ ਜ਼ਿਆਦਾ ਖੂਬੀਆਂ ਵੀ ਨੇ। ਅਸੀਂ ਕੰਮ ਨੂੰ ਛੋਟੇ ਜਾਂ ਵੱਡੇ ਤਕਾਜ਼ੇ ਨਾਲ ਦੇਖਦੇ ਹਾਂ, ਕੰਮ ਨੂੰ ਕੰਮ ਸਮਝ ਕੇ ਨਹੀਂ ਕਰਦੇ ਗੇ। ਸੋ ਕਈ ਗੱਲਾਂ ਨੇ, ਬਹੁਤ ਸਾਰੀਆਂ ਗੱਲਾਂ ਨੇ ਜੀ ਜਿਹੜੀਆਂ ਸਾਨੂੰ ਆਲਸੀ ਵੀ ਬਣਾਉਂਦੀਆਂ ਨੇ ਤੇ ਚੱਲਣ ਵੀ ਬਣਾਉਂਦੀਆਂ ਨੇ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਰਵਿੰਦਰ ਸਿੰਘ ਧਾਨੀ, ਮਾਫੀ ਚਾਹੂੰਗੀ, ਪਤਾ ਨੀ ਕਿਉਂ ਮੁੰਡੇ ਦਾ ਨਾਂ ਗਲਤ ਪੜਿਆ ਜਾਂਦਾ, ਪਹਿਲਾਂ ਮਸਾਂ ਠੀਕ ਕੀਤਾ ਸੀ, ਅੱਜ ਫਿਰ ਗਲਤ ਪੜਿਆ ਗਿਆ ਸੀਗਾ, ਪਰ ਆਪਾਂ ਸਹੀ ਕਰ ਲਿਆ ਜੀ। ਰਵਿੰਦਰ ਸਿੰਘ ਧਾਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਦੀਵੇ ਵਿੱਚ ਮਿੱਟੀ ਦਾ ਤੇਲ ਪਾ ਕੇ ਅਸੀਂ ਕੀਤੀਆਂ ਯਾਰ ਪੜਾਈਆਂ ਜੀ, ਗਾਚੀ ਨਾਲ ਪੋਚ ਕੇ ਰੱਖ ਧੋਪੇ ਅਸੀਂ ਫੱਟੀਆਂ ਬਹੁਤ ਸੁਕਾਈਆਂ ਜੀ ਸਕੂਲੋਂ ਆਣ ਕੇ ਡੰਗਰ ਚਾਰਦੇ ਸੀ ਨਾਲ ਬਾਪੂ ਨੇ ਕੀਤੀਆਂ ਵਾਹੀਆਂ ਜੀ ਦੁੱਧ ਘਿਓ ਦੇ ਹੁੰਦੇ ਸੀ ਖੂਬ ਗੱਫੇ ਖਾਂਦੇ ਕਾੜਮੀ ਓਲਾ ਮਲਾਈਆਂ ਜੀ ਆਏ ਹਾਏ ਮਲਾਈ ਕਿੱਥੇ ਯਾਦ ਕਰਾ ਤੀ ਢਿੱਡ ਪੀੜ ਜੇ ਹੋਣੀ ਚਵੈਣ ਖਾਣੀ ਬਹੁਤੀਆਂ ਖਾਧੀਆਂ ਨਹੀਂ ਦਵਾਈਆਂ ਜੀ ਦੇਸੀ ਘਿਓ ਚੋ ਗੰਨ ਕੇ ਹੱਥਾਂ ਨਾਲ ਮਾਚੂਰੀਆਂ ਬਹੁਤ ਖਵਾਈਆਂ ਜੀ ਫਿਕਰ ਨਹੀਂ ਸੀ ਬਾਪੂ ਦੇ ਸਿਰ ਉੱਤੇ ਅਸੀਂ ਮੌਜਾਂ ਵੀ ਖੂਬ ਉਡਾਈਆਂ ਜੀ ਗੁਲਾਮੀ ਵਾਲੇ ਨੇ ਤੱਕ ਕੇ ਸਮਾਂ ਅੱਜ ਦਾ ਗੱਲਾਂ ਬੀਤੀਆਂ ਯਾਦ ਕਰਾਈਆਂ ਜੀ ਕਿਆ ਬਾਤ ਆ ਜੀ ਬਹੁਤ ਖੂਬ ਧਨੀ ਸਾਹਿਬ ਬਹੁਤ ਸੋਹਣੀਆਂ ਗੱਲਾਂ ਤੇ ਬਹੁਤ ਸੱਚੀਆਂ ਗੱਲਾਂ ਲਿਖੀਆਂ ਨੇ ਤੇ ਵਾਕਈ ਜੀ ਘਿਓ ਦੇ ਜਿਹੜੀ ਚੂਰੀ ਕੁੱਟ ਕੇ ਖਾਂਦੇ ਸੀ ਨਾਲੇ ਚੂਰੀ ਨੂੰ ਤੜਕਾ ਵੀ ਲਾਉਂਦੇ ਹੁੰਦੇ ਸੀ ਕਿਆ ਬਾਤ ਆ ਗਰਮੀਆਂ ਦੇ ਵਿੱਚ ਤਾਂ ਨਾ ਬਾਹਲਾ ਹੀ ਵਧੀਆ ਲੱਗਦਾ ਹੁੰਦਾ ਸੀਗਾ ਵੈਸੇ ਉਦੋਂ ਗਰਮੀ ਵੀ ਲੱਗਣੀ ਤੇ ਜੀ ਵੀ ਕਰਨਾ ਕਿ ਚੂਰੀ ਕੁੱਟ ਕੇ ਖਾਈਏ ਤੇ ਜੇ ਕਿਤੇ ਚੂਰੀ ਕੋੜ ਵਾਲੀ ਚੂਰੀ ਹੁੰਦੀ ਸੀ ਤੇ ਨਾਲ ਉਹਨੂੰ ਤੜਕਾ ਵੀ ਲੱਗਾ ਹੁੰਦਾ ਸੀ ਤਾਂ ਕਿਆ ਬਾਤਾਂ ਸੀ ਬੜੀ ਵਧੀਆ ਮੇਰੇ ਡੈਡੀ ਬਹੁਤ ਵਧੀਆ ਚੂਰੀ ਬਣਾਉਂਦੇ ਹੁੰਦੇ ਸੀ ਤੜਕਾ ਬੜਾ ਵਧੀਆ ਲਾਉਂਦੇ ਹੁੰਦੇ ਸੀ ਉਹ ਤੇ ਤੁਸੀਂ ਤਾਂ ਬੀਤੇ ਟਾਈਮ ਯਾਦ ਕਰਾ ਦਿੱਤੇ ਜੀ ਚਲੋ ਬਹੁਤ ਵਧੀਆ ਗੱਲ ਆ ਬੀਤੇ ਟਾਈਮ ਵੀ ਇਨਸਾਨ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਤੇ ਹਰਜਿੰਦਰ ਸਿੰਘ ਕਹਿੰਦੇ ਕਿ ਪੱਲੇ ਚ ਰਿਜ਼ਕ ਨਾ ਬੰਦੇ ਪੰਛੀ ਤੇ ਦਰਵੇਸ਼ ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾਂ ਨੂੰ ਰਿਜ਼ਕ ਹਮੇਸ਼ ਕਿਆ ਬਾਤਾਂ ਜੀ ਵਾਕਈ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਕਹਿੰਦੇ ਕਿ ਜਗ੍ਹਾ ਸੈਦੋ ਸੈਦੋਂਕੇ ਵਾਲੇ ਕਹਿੰਦੇ ਕਿ ਹਾਂਜੀ ਯੂ ਆਰ ਰਾਈਟ ਬਰਡ ਨੂੰ ਡੇਲੀ ਫੂਡ ਨਹੀਂ ਪਾਉਣਾ ਚਾਹੀਦਾ ਬਿਕੋਜ਼ ਆਪਾਂ ਉਹਨਾਂ ਨੂੰ ਫੂਡ ਪਾ ਕੇ ਵਿਹਲੇ ਬਣਾ ਦਿੰਦੇ ਆ ਉਹ ਆਪ ਫੂਡ ਲੱਭਣਾ ਬੰਦ ਕਰ ਦਿੰਦੇ ਆ ਤੇ ਸਾਡੇ ਫੂਡ ਨੇ ਨਿਰਭਰ ਹੋ ਜਾਂਦੇ ਆ ਤੇ ਜਦੋਂ ਕਹਿੰਦੇ ਕਿਤੇ ਸਾਡੇ ਤੋਂ ਕਿਸੇ ਮਜਬੂਰੀ ਕਾਰਨ ਇੱਕ ਵੀਕ ਫੂਡ ਨਹੀਂ ਪੈਂਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਰਡਸ ਨਾਲ ਕੀ ਹੁੰਦਾ ਵਾ ਬਟ ਗਰਮੀ ਵਿੱਚ ਪਾਣੀ ਜ਼ਰੂਰ ਰੱਖਣਾ ਚਾਹੀਦਾ ਥੈਂਕਸ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਕਿਹਾ ਵਾ ਕਿ ਗਰਮੀਆਂ ਦੇ ਵਿੱਚ ਪਾਣੀ ਰੱਖ ਦੇਣਾ ਚਾਹੀਦਾ ਵਾ ਕਿਉਂਕਿ ਪਿਆਸ ਬਰਦਾਸ਼ਤ ਕਰਨੀ ਥੋੜੀ ਔਖੀ ਵੀ ਆ ਤੇ ਪਿਆਸ ਜਿੰਨੀ ਜਲਦੀ ਬੁੱਝ ਜਾਵੇ ਤਾਂ ਵਧੀਆ ਰਹਿੰਦਾ ਵਾ ਤੇ ਬਾਕੀ ਉਹਨਾਂ ਨੂੰ ਖਾਣਾ ਨਹੀਂ ਪਾਉਣਾ ਚਾਹੀਦਾ ਤੇ ਦੂਸਰੀ ਗੱਲ ਇਹ ਵੀ ਆ ਕਿ ਜੇ ਤੁਸੀਂ ਆਪਣਾ ਬਣਾਇਆ ਜਾਂ ਕੁਛ ਵੀ ਉਹਨਾਂ ਨੂੰ ਜਾਨਵਰਾਂ ਨੂੰ ਖਾਣਾ ਪਾ ਦੂੰਗੇ ਠੀਕ ਆ ਉਹ ਖਾ ਵੀ ਲੈਣਗੇ ਤੇ ਦੂਸਰੀ ਗੱਲ ਆ ਕਿ ਜਿਹੜਾ ਕੁਦਰਤ ਦਾ ਸਰਕਲ ਆ ਕਿਤੇ ਨਾ ਕਿਤੇ ਤੁਸੀਂ ਉਸਨੂੰ ਵੀ ਡਿਸਟਰਬ ਕਰਦੇ ਹੋ ਉਸਦੇ ਵਿੱਚ ਵੀ ਖਲਲ ਪੈਦਾ ਕਰਦੇ ਹੋ ਕਿਉਂਕਿ ਜਾਨਵਰਾਂ ਦੇ ਖਾਣੇ ਸਾਰਾ ਇੱਕ ਫੂਡ ਦਾ ਸਰਕਲ ਬਣਿਆ ਹੋਇਆ ਜਿੱਦਾਂ ਇਨਸਾਨ ਦਾ ਫੂਡ ਸਰਕਲ ਆ ਉਸੇ ਤਰ੍ਹਾਂ ਜਾਨਵਰਾਂ ਦੇ ਵੀ ਫੂਡ ਸਰਕਲ ਹਰ ਇੱਕ ਜੀਵ ਜੰਤੂ ਦਾ ਫੂਡ ਸਰਕਲ ਬਣਿਆ ਹੋਇਆ ਵਾ ਤੇ ਜੇ ਤੁਸੀਂ ਉਸ ਖਾਣਾ ਪਾਉਂਗੇ ਜਾਂ ਕੁਛ ਵੀ ਕਰੋਗੇ ਤਾਂ ਉਸ ਫੂਡ ਸਰਕਲ ਨੂੰ ਵੀ ਤੁਸੀਂ ਇਰੀਟੇਟ ਕਰੋਗੇ ਜਾਂ ਉਸ ਦੇ ਵਿੱਚ ਵੀ ਖਲਲ ਪੈਦਾ ਕਰੋਗੇ ਸੋ ਇਸੇ ਲਈ ਜੀ ਇਨਸਾਨ ਤੋਂ ਇਨਸਾਨ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਰੱਬ ਨੇ ਮਿਹਨਤ ਕਰਨ ਦੀ ਜਿਹੜੀ ਦਾਤ ਆ ਹਰ ਇੱਕ ਇਨਸਾਨ ਨੂੰ ਹਰ ਇੱਕ ਜਾਨਵਰ ਨੂੰ ਹਰ ਇੱਕ ਨੂੰ ਦਿੱਤੀ ਹੈ ਕਿ ਤੁਸੀਂ ਆਪਣੇ ਖਾਣ ਪੀਣ ਦਾ ਆਪਣੇ ਗੁਜ਼ਾਰੇ ਜੋਗਾ ਕੰਮ ਤਾਂ ਜ਼ਰੂਰ ਕਰੋ ਤੇ ਲਓ ਫਿਰ ਗੁਜ਼ਾਰੇ ਜੋਗਾ ਕੰਮ ਕਰ ਆਪਾਂ ਕਰਦੇ ਹੀ ਰਹਿਣਾ ਵਾ ਤੇ ਮੇਰੇ ਖਿਆਲ ਗੁਜ਼ਾਰੇ ਜੋਗਾ ਅੱਜ ਪ੍ਰੋਗਰਾਮ ਦੇ ਵਿੱਚ ਵੀ ਹੋ ਚੁੱਕਾ ਗੁਜ਼ਾਰੇ ਜੋਗਾ ਤੇ ਆਪਾਂ ਜਾਂਦੇ ਦੱਸਦੀਏ ਤੇ ਫਿਰ ਉਹ ਬਾਬੇ ਨੇ ਬੰਦੇ ਨੂੰ ਜ਼ਿੰਦਗੀ ਦਾ ਜਿਹੜਾ ਤਰਕ ਆ ਉਹ ਕਿੱਦਾਂ ਸਮਝਾਇਆ ਸੀ ਊਠਾਂ ਦੇ ਜ਼ਰੀਏ ਤੇ ਜਦੋਂ ਬੰਦਾ ਉਹਨੂੰ ਪੁੱਛਦਾ ਵਾ ਨਾ ਕਹਿੰਦਾ ਕਿ ਤੁਸੀਂ ਸੌਂਦੇ ਕਿੱਦਾਂ ਹੋ ਵੀ ਕਿਵੇਂ ਸੌਂਦੇ ਹੋ ਸਾਰੇ ਇਸ ਊਠ ਕੇ ਬੈਠ ਦੇ ਵਿੱਚ ਵੀ ਜਿਹੜੇ ਊਠ ਆ ਇਕੱਠੇ ਤਾਂ ਬੈਠਦੇ ਹੀ ਨੀ ਇੱਕ ਬੈਠ ਜਾਂਦਾ ਦੂਸਰਾ ਉੱਠ ਜਾਂਦਾ ਦੂਸਰਾ ਬੈਠਦਾ ਤੀਜਾ ਉੱਠ ਜਾਂਦਾ ਤਾਂ ਬਾਬਾ ਅੱਗੋਂ ਆਖਣ ਲੱਗਾ ਕਿ ਭਗਤਾ ਹੁੰਦਾ ਤਾਂ ਕਹਿੰਦੇ ਮੇਰੇ ਨਾਲ ਵੀ ਏਦਾਂ ਹੀ ਆ ਮੈਨੂੰ ਪਤਾ ਹੀ ਆ ਕਿ ਇਹਨਾਂ ਨੇ ਕਦੇ ਵੀ ਇਕੱਠਿਆਂ ਤੇ ਇੱਕੋ ਵੇਲੇ ਨੀ ਬੈਠਣਾ ਮੈਂ ਇਹਨਾਂ ਦੀ ਇਸੇ ਊਠਕ ਬੈਠਕ ਵਿੱਚ ਆਪਣੀ ਨੀਂਦ ਪੂਰੀ ਕਰਦਾ ਵਾ ਇਸੇ ਤਰ੍ਹਾਂ ਕਹਿੰਦਾ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਕਦੇ ਵੀ ਐਸੀ ਘੜੀ ਨੀ ਆਉਣੀ ਜਦੋਂ ਸਾਰੀਆਂ ਔਕੜਾਂ ਦਾ ਇਕੱਠਿਆਂ ਹੀ ਹੱਲ ਹੋ ਜਾਵੇ ਕਦੇ ਇੱਕ ਆ ਜਿਹੜੀ ਊਠ ਖਲੋਂਦੀ ਆ ਤੇ ਦੂਸਰੀ ਦਾ ਹੱਲ ਹੋ ਜਾਂਦਾ ਤੇ ਤੀਸਰੀ ਪ੍ਰੋਬਲਮ ਹੋਰ ਤੁਹਾਡੇ ਸਾਹਮਣੇ ਆ ਜਾਂਦੀ ਆ ਤੇ ਇਹ ਸਾਰੇ ਕਾਸੇ ਦਾ ਨਾਮ ਹੀ ਜ਼ਿੰਦਗੀ ਆ ਤੇ ਤੁਸੀਂ ਇਸ ਤੋਂ ਕਿਤੇ ਵੀ ਭੱਜ ਕੇ ਨੀ ਜਾ ਸਕਦੇ ਤੇ ਇਸ ਸਾਰੀ ਜ਼ਿੰਦਗੀ ਨੂੰ ਜਿਉਣਾ ਇਨਸਾਨ ਨੂੰ ਜ਼ਰੂਰੀ ਹੈ ਤੇ ਇਨਸਾਨ ਨੂੰ ਇਸ ਜ਼ਿੰਦਗੀ ਦਾ ਸਾਹਮਣਾ ਵੀ ਤੇ ਇਸ ਦਾ ਹਿੰਮਤ ਨਾਲ ਸਾਹਮਣਾ ਵੀ ਕਰਨਾ ਚਾਹੀਦਾ ਵਾ ਤੇ ਇਸੇ ਜਿਹੜੀ ਜ਼ਿੰਦਗੀ ਦੀ ਦੌੜ ਭੱਜ ਆ ਇਸ ਨੂੰ ਇਸੇ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਵਾ ਕਿਉਂਕਿ ਜ਼ਿੰਦਗੀ ਦੇ ਵਿੱਚ ਸਾਰੀਆਂ ਪ੍ਰੋਬਲਮਸ ਜਾਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਇਹ ਕਦੇ ਵੀ ਨਹੀਂ ਹੁੰਦਾ ਤੁਸੀਂ ਕਿਸੇ ਵੀ ਇਨਸਾਨ ਨੂੰ ਪੁੱਛ ਕੇ ਦੇਖ ਲਿਓ ਤਾਂ ਉਹ ਕਦੇ ਵੀ ਇਹ ਨਹੀਂ ਕਹੂਗਾ ਕਿ ਹਾਂ ਉਹ ਜ਼ਿੰਦਗੀ ਦੇ ਵਿੱਚ ਉਹਦੇ ਕੋਈ ਪ੍ਰੋਬਲਮ ਜਾਂ ਮੁਸ਼ਕਲ ਨਹੀਂ ਹੈਗੀ ਬਸ ਗੱਲ ਹੁੰਦੀ ਹੈ ਜੀ ਆਪੋ ਆਪਣੇ ਨਜ਼ਰੀਏ ਦੀ ਹਰ ਇੱਕ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਕੋਈ ਛੋਟੀ ਜਿਹੀ ਗੱਲ ਨੂੰ ਵੀ ਪਹਾੜ ਜਿੱਡੀ ਬਣਾ ਲੈਂਦਾ ਤੇ ਕੋਈ ਪਹਾੜ ਜਿੱਡੀ ਮੁਸ਼ਕਲ ਨੂੰ ਵੀ ਛੋਟੀ ਕਰਕੇ ਉਸਦਾ ਸਾਹਮਣਾ ਕਰਦਾ ਵਾ ਸੋ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਆ ਤੇ ਜੇ ਤੁਸੀਂ ਹੱਸ ਖੇਡ ਕੇ ਜ਼ਿੰਦਗੀ ਗੁਜ਼ਾਰੋਗੇ ਤਾਂ ਤੁਹਾਨੂੰ ਵਰ ਦਊਗੀ, ਤੇ ਨਹੀਂ ਫਿਰ ਰੋਗੇ ਪਿੱਟ ਕੇ ਇਹਨਾਂ ਪਿੱਟ ਸਿਆਪਾ ਕਰਕੇ ਤਾਂ ਜ਼ਿੰਦਗੀ ਨਿਕਲ ਹੀ ਜਾਣੀ ਆ। ਸੋ ਇਸੇ ਲਈ ਜੀ ਕਹਿੰਦੇ ਆ ਕਿ ਜ਼ਿੰਦਗੀ ਆ ਜਿਹੜੀ ਉਹ ਜ਼ਿੰਦਾ ਦਿਲੀ ਦਾ ਨਾਮ ਆ, ਤੇ ਜ਼ਿੰਦਗੀ ਹੱਸਦੇ ਵਾਸਤੇ ਕੱਢਦੇ ਰਹੋਗੇ, ਹੱਸਦੇ ਖੇਡਦੇ ਮੁਸੀਬਤਾਂ ਦਾ ਮੁਕਾਬਲਾ ਵੀ ਕਰੋਗੇ ਤਾਂ ਰੱਬ ਵੀ ਤੁਹਾਡਾ ਸਾਥ ਦਊਗਾ, ਨਹੀਂ ਤਾਂ ਫਿਰ ਜੇ ਰੋਣੀ ਸ਼ਕਲ ਬਣਾ ਕੇ ਹੀ ਫਿਰਦੇ ਰਹੋਗੇ ਤਾਂ ਰੱਬ ਨੇ ਵੀ ਕਹਿ ਦੇਣਾ ਕਿ ਇਹ ਬੰਦਾ ਤਾਂ ਹੈ ਹੀ ਏਦਾਂ ਦਾ ਵਾ। ਹਰ ਵੇਲੇ ਨਕਾਰਾਤਮਕ ਸੋਚ ਰੱਖਣੀ ਵੀ ਗਲਤ ਹੁੰਦੀ ਆ, ਹਨਾ, ਤੇ ਹਰ ਵੇਲੇ ਨਾ ਨਾ ਕਰਦੇ ਰਹੀਏ ਤਾਂ ਰੱਬ ਵੀ ਸੋਚ ਲੈਂਦਾ ਵੀ ਇਹ ਬੰਦੇ ਨੇ ਤਾਂ ਮੰਨ ਹੀ ਲਿਆ ਕਿ ਵੀ ਮੇਰੀ ਜ਼ਿੰਦਗੀ ਚ ਤਾਂ ਆਹੀ ਕੁਛ ਹੋਣਾ, ਵੀ ਮੈਂ ਵੀ ਇਹਦੀ ਕੀ ਹੈਲਪ ਕਰਾਂ। ਸੋ ਰੱਬ ਵੀ ਮਦਦ ਉਸੇ ਇਨਸਾਨ ਦੀ ਕਰਦਾ ਵਾ ਜੋ ਜ਼ਿੰਦਗੀ ਨੂੰ ਖਿੜੇ ਮੱਥੇ ਸਵੀਕਾਰਦਾ ਵਾ, ਜ਼ਿੰਦਗੀ ਦੀ ਹਰ ਮੁਸੀਬਤ ਨੂੰ ਹੱਸ ਕੇ ਜਰਦਾ ਵਾ, ਤੇ ਉਸ ਤੋਂ ਨਿਕਲਣ ਦਾ ਹੱਲ ਵੀ ਲੱਭਦਾ, ਹਿੰਮਤ ਵੀ ਰੱਖਦਾ, ਤੇ ਦੂਸਰਿਆਂ ਨੂੰ ਧਰਵਾਸਾ ਵੀ ਦਿੰਦਾ ਵਾ। ਜੋ ਦੂਸਰਿਆਂ ਦੀ ਹਿੰਮਤ ਬਣਦੇ ਆ ਉਹ ਆਪਣੇ ਲਈ ਵੀ ਹਿੰਮਤ ਇਕੱਠੀ ਕਰ ਹੀ ਲੈਂਦੇ ਆ, ਹਨਾ, ਉਹਨਾਂ ਚ ਆਪਣੇ ਚ ਵੀ ਹਿੰਮਤ ਹੁੰਦੀ ਆ ਉਸ ਚੀਜ਼ ਨੂੰ ਸਮਝਣ ਦੀ, ਉਸ ਚੀਜ਼ ਨਾਲ ਨਜਿੱਠਣ ਦੀ, ਤੇ ਉਸ ਮੁਸ਼ਕਲ ਦੇ ਵਿੱਚੋਂ ਬਾਹਰ ਨਿਕਲਣ ਦੀ। ਸੋ ਇਸੇ ਲਈ ਜ਼ਿੰਦਗੀ ਦੇ ਵਿੱਚ ਬਹੁਤ ਮੁਸੀਬਤਾਂ ਆਉਣਗੀਆਂ, ਬਹੁਤ ਮੁਸ਼ਕਲਾਂ ਆਉਣਗੀਆਂ, ਤੇ ਬੜੇ ਸੋਹਣੇ ਸੋਹਣੇ ਪਲ ਵੀ ਜ਼ਿੰਦਗੀ ਲੈ ਕੇ ਆਉਂਦੀ ਆ। ਸੋ ਇਹਨਾਂ ਸਾਰੇ ਪਲਾਂ ਦਾ ਨਾਮ ਹੀ ਜ਼ਿੰਦਗੀ ਆ, ਤੇ ਊਚ ਨੀਚ ਨੂੰ ਤਾਂ ਜ਼ਿੰਦਗੀ ਦੇ ਵਿੱਚ ਚੱਲਦੇ ਹੀ ਰਹਿਣੀ, ਕੁਛ ਆਪਣਿਆਂ ਦਾ ਸਾਥ ਮਿਲਦਾ ਵਾ ਤੇ ਕੁਛ ਆਪਣਿਆਂ ਦਾ ਹੱਥ ਛੁੱਟ ਵੀ ਜਾਂਦਾ, ਕਈ ਨਵੇਂ ਯਾਰ ਦੋਸਤ ਮਿਲਦੇ ਆ ਤੇ ਕਈ ਪੁਰਾਣੇ ਰਿਸ਼ਤੇ ਵੀ ਕਿਤੇ ਨਾ ਕਿਤੇ ਥੋੜੇ ਜਿਹੇ ਦੂਰ ਹੋ ਜਾਂਦੇ। ਕੋਸ਼ਿਸ਼ ਕਰਿਆ ਕਰੋ ਕਿ ਆਪਣੀ ਇਸ ਸਰਮਾਈ ਨੂੰ ਸਾਂਭ ਕੇ ਰੱਖੋ, ਆਪਣੇ ਨਾਲ ਆਪਣੇ ਨਾਲ ਆਪਣਿਆਂ ਦਾ ਸਾਥ ਲੈ ਕੇ ਚੱਲੋ, ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ, ਹੁਣ ਪ੍ਰੋਗਰਾਮ ਟਾਈਮ ਆ ਜਿਹੜਾ ਉਹ ਖਤਮ ਹੋ ਰਿਹਾ ਤੇ ਗਾਣਾ ਛੱਡ ਕੇ ਜਾ ਰਹੀ ਹਾਂ, ਤੇ ਗਾਣੇ ਨੂੰ ਇੰਜੋਏ ਕਰੋ। ਨਵੇਂ ਸਾਲ ਦੀਆਂ ਫਿਰ ਤੋਂ ਇੱਕ ਵਾਰੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਕਿ ਤੁਸੀਂ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ, ਜ਼ਿੰਦਗੀ ਨੂੰ ਜਿਉਵੋ, ਜ਼ਿੰਦਗੀ ਨੂੰ ਮਾਣੋ, ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਦੂਰ ਕਦੇ ਨਾ ਭੱਜਿਓ, ਕਿਉਂਕਿ ਇਹਨਾਂ ਮੁਸ਼ਕਲਾਂ ਦੇ ਵਿੱਚ ਹੀ ਜ਼ਿੰਦਗੀ ਦੇ ਤੱਤ ਆ, ਤੇ ਇਹਨਾਂ ਮੁਸ਼ਕਲਾਂ ਦੇ ਵਿੱਚ ਉਹੀ ਜ਼ਿੰਦਗੀ ਜਿਉਣ ਦੇ ਵੱਲ ਮਿਲਦੇ ਨੇ। ਸੋ ਇਸੇ ਲਈ ਹੱਸਦੇ ਵਸਦੇ ਰਹੋ, ਵਿਹੜਾ ਆਬਾਦ ਰਹੇ, ਤੇ ਜੁੜਦੇ ਰਹੋ ਸਾਡੇ ਨਾਲ ਹਮੇਸ਼ਾ ਹਰਮਨ ਰੇਡੀਓ ਦੇ ਵਿਹੜੇ, ਤੇ ਮੈਨੂੰ ਦਿਓ ਇਜਾਜ਼ਤ। ਤੇ ਇੱਧਰ ਜੀ ਗੁੱਡ ਸ਼ੋ ਕਹਿ ਰਿਹਾ ਰਾਜ ਬੇਕਰਫੀਲਡ USA ਤੋਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਤੇ ਜਗਤਾਰ ਢੁੱਡੀ ਕੀ ਕਹਿ ਰਹੇ ਆ, ਹਾਂਗਕਾਂਗ ਵਾਲੀ ਕਹਿ ਰਿਹਾ ਕਿ ਇਨਸਾਨ ਨੂੰ ਉੱਠ ਕੇ ਬੈਠ ਕੇ ਵਿੱਚ ਪੈਣਾ ਨਹੀਂ ਚਾਹੀਦਾ, ਆਪਣੇ ਆਪ ਦੇ ਵਿੱਚ ਮਸਤ ਰਹਿਣਾ ਚਾਹੀਦਾ। ਸੋ ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਮਸਤ ਰਹੋਗੇ ਤਾਂ ਜ਼ਿੰਦਗੀ ਨੂੰ ਜੀ ਲਓਗੇ, ਤੇ ਜੇ ਕਿਤੇ ਜ਼ਿੰਦਗੀ ਨੂੰ ਨਹੀਂ ਫਿਰ ਰੋਕ ਕੇ ਤਾਂ ਕੱਢਣਾ ਹੀ ਆ। ਸੋ ਮਰਜ਼ੀ ਤੁਹਾਡੀ ਤੇ ਫੈਸਲਾ ਵੀ ਤੁਹਾਡਾ, ਪਰ ਅਸੀਂ ਤਾਂ ਇਹੀ ਕਹਾਂ ਕਿ ਜ਼ਿੰਦਗੀ ਜ਼ਿੰਦਾਬਾਦ ਆ, ਤੇ ਜ਼ਿੰਦਗੀ ਦੇ ਵਿੱਚ ਹਰ ਆਉਣ ਵਾਲੀ ਮੁਸੀਬਤ ਨੂੰ ਹੱਸਦੇ ਖੇਡਦੇ ਸਵੀਕਾਰ ਕਰਿਆ ਕਰੋ, ਤੇ ਦੇਖਿਓ ਫਿਰ ਮੁਸ਼ਕਲਾਂ ਦੇ ਹੱਲ ਵੀ ਆਪਣੇ ਆਪ ਹੀ ਨਿਕਲ ਆਉਂਦੇ ਨੇ, ਨਹੀਂ ਫਿਰ ਕੋਈ ਗੱਲ ਨੀ, ਆਪਣਿਆਂ ਦਾ ਸਾਥ ਆ ਮੁਸ਼ਕਲਾਂ ਦੇ ਵਿੱਚੋਂ ਨਿਕਲਣ ਦੀ ਹਿੰਮਤ ਵੀ ਦਿੰਦਾ, ਤੇ ਕੋਈ ਨਾ ਕੋਈ ਰਸਤਾ ਵੀ ਦਿਖਾ ਦਿੰਦਾ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਰਵਿੰਦਰ ਸਿੰਘ ਧਾਨੀ ਫਿਰ ਆ ਗਿਆ, ਕਹਿੰਦੇ ਗੁੱਡ ਸ਼ੋ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਕਹਿੰਦੇ ਮੈਂ ਸੁਣਿਆ ਨੀ, ਤੁਸੀਂ ਤਾਂ ਸੁਣਦੇ ਹੀ ਨੀ, ਤੁਸੀਂ ਤਾਂ ਵਾਅਦਾ ਕਰਕੇ ਮੁੱਕਰ ਜਾਂਦੇ ਹੋ, ਹਨਾ, ਉਹ ਕਹਿੰਦੇ ਹੁੰਦੇ ਨਾ ਵਾਅਦਾ ਤੇਰਾ ਵਾਅਦਾ, ਹਨਾ, ਤੇ ਤੁਸੀਂ ਆਈ ਥਿੰਕ 2 ਹਫ਼ਤੇ ਪਹਿਲਾਂ ਇਹ ਵੀ ਕਿਹਾ ਸੀਗਾ ਕਿ ਤੁਸੀਂ ਗਾਣਾ ਗੁਣਾ ਸੁਣਾਉਣਾ ਵਾ, ਗਾਣਾ ਗੁਣਾ ਤਾਂ ਆਇਆ ਹੀ ਨੀ ਹੈਗਾ, ਗਾਣਾ ਨੀ ਆਇਆ, ਮੈਂ ਕਹਿੰਦਾ ਗੁਣਾ ਆ ਗਿਆ, ਹਨਾ। ਚਲੋ ਕੋਈ ਗੱਲ ਨੀ ਧਾਨੀ ਸਾਹਿਬ, ਜਿੱਦੇ ਤੁਹਾਡਾ ਟਾਈਮ ਲੱਗਿਆ ਆਪਾਂ ਉਦੇ ਤੁਹਾਡਾ ਗਾਣਾ ਸੁਣ ਲਾਂਗੇ, ਹਨਾ। ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ, ਮੈਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਫਿਰ ਮਿਲਾਂਗੇ 8 ਤੋਂ 10 ਸਿਡਨੀ ਸਮੇਂ ਮੁਤਾਬਕ, ਲਾਵਾਂਗੇ ਮਹਿਫਲਾਂ ਤੇ ਕਰਾਂਗੇ ਗੱਲਾਂ ਬਾਤਾਂ ਦਾ ਦੌਰ, ਹੋਰ ਬਹੁਤ ਸਾਰੀਆਂ ਕਹਾਣੀਆਂ, ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ, ਤੁਹਾਡੀਆਂ ਵੀ ਤੇ ਮੇਰੀਆਂ ਵੀ। ਹਾਂਜੀ, ਜਗਤਾਰ ਭਾਜੀ ਵਾਲਾ ਜਿਹੜਾ ਸਵਾਲ ਸੀ ਉਹ ਥੋੜਾ ਕੁ ਰਹਿ ਗਿਆ, ਹਨਾ, ਉਹਨਾਂ ਨੇ ਕੁਛ ਕੁ ਤਾਂ ਦੱਸ ਦਿੱਤਾ ਤੇ ਕੁਛ ਕੁ ਰਹਿ ਗਿਆ, ਪਰ ਆਪਾਂ ਇਹ ਜ਼ਰੂਰ ਅਗਲੇ ਹਫ਼ਤੇ ਡਿਸਕਸ ਜ਼ਰੂਰ ਕਰਾਂਗੇ, ਜਦ ਤੱਕ ਮੈਂ ਵੀ ਇਹਨਾਂ ਤੋਂ ਪਰਚੀ ਲੈ ਲੂੰਗੀ, ਹਨਾ, ਫਿਰ ਮੈਂ ਉਹ ਜਿਹੜਾ ਸਵਾਲ ਹੈ ਨਾ ਆਪਣੇ ਹਿਸਾਬ ਦੇ ਨਾਲ ਇਹਨਾਂ ਤੋਂ ਪੁੱਛੂਗੀ, ਤੇ ਜਵਾਬ ਤਾਂ ਤੁਹਾਨੂੰ ਦੇਣੇ ਪੈਣੇ ਆ, ਉਹ ਵੀ ਆਸਾਨ ਆ, ਜੇ ਸਵਾਲ ਮੈਂ ਪੁੱਛੂਗੀ ਤਾਂ ਜਵਾਬ ਤਾਂ ਤੁਹਾਨੂੰ ਦੇਣੇ ਪੈਣੇ ਆ, ਰਿਕੁਐਸਟ ਵੀ ਆ, ਅਰਜੋਈ ਵੀ ਆ, ਤੇ ਇੱਕ ਆਪਣੇਪਨ ਦੇ ਨਾਲ ਇੱਕ ਹੱਕ ਵੀ ਸਮਝਦੀ ਆ ਮੈਂ, ਹਨਾ, ਕਿ ਤੁਸੀਂ ਜੇ ਮੈਂ ਕੁਛ ਪੁੱਛੂਗੀ ਤਾਂ ਮੇਰਾ ਸਾਥ ਵੀ ਦਿੰਦੇ ਹੋ ਤੇ ਮੈਨੂੰ ਉਸਦਾ ਜਵਾਬ ਵੀ ਦਿੰਦੇ ਹੋ, ਤੇ ਬੜੀਆਂ ਨਵੀਆਂ ਨਵੀਆਂ ਗੱਲਾਂ ਵੀ ਸਿੱਖਣ ਨੂੰ ਮਿਲਦੀਆਂ ਨੇ। ਤੇ ਚਲੋ ਜੀ, ਹੁਣ ਮੈਨੂੰ ਦਿਓ ਇਜਾਜ਼ਤ, ਮਿਲਦੇ ਆ ਅਗਲੇ ਹਫ਼ਤੇ, ਤਦ ਤੱਕ ਲਈ ਹੱਸਦੇ ਵਸਦੇ ਰਹੋ, ਵਿਹੜਾ ਆਬਾਦ ਰਹੇ ਤੇ ਜਵਾਨੀਆਂ ਮਾਣੋ।
ਜਿਵੇਂ ਗਜ ਮਿੱਟੀ ਦੇ ਗਾਚ ਨੂੰ ਮਿਲ ਜਾਏ ਕੁੱਲ ਜਹਾਨ ਨੀ, ਜਿਵੇਂ ਕੁੱਲੀ ਵਾਲਾ ਪਾਲਵੇ, ਜਿਵੇਂ ਕੁੱਲੀ ਵਾਲਾ ਪਾਲਵੇ, ਅਰਸ਼ਾਂ ਵਿੱਚ ਮਕਾਨ ਨੀ, ਛੜਿਆਂ ਦੇ ਵੇੜੇ ਆ ਜਵੇ, ਛੜਿਆਂ ਦੇ ਵੇੜੇ ਆ ਜਵੇ, ਜਿਵੇਂ ਯਤਨ ਚੇਤ ਮਹਿਮਾਨ ਨੀ, ਜਿਵੇਂ ਔੜਾ ਮਾਰੀ ਤਰਤ ਤੇ, ਜਿਵੇਂ ਔੜਾ ਮਾਰੀ
क्यों है?
ओ यार उदास नहीं कंफ्यूज्ड हां कोई कोर्स ज्वाइन करना है पर केड़ा ते किथे पता नहीं जेड़ा मेरे करियर नु दवे उड़ान और मेनू बनावे स्किल्ड
ओए होए बस इनी छोटी जी गल तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ग्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शंस हेल्थ